ਦੇ ਵਿੱਚ ਚਾਈਨਾ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਠੀਕ ਹੈ ਇੰਡੀਆ ਨੂੰ ਟ੍ਰਬਲ ਕਰਨ ਲਈ ਕਿਸੇ ਨਾ ਕਿਸੇ ਤਰ੍ਹਾਂ ਕਸ਼ਮੀਰ ਦੇ ਵਿੱਚ ਐਕਟੀਵਿਟੀ ਵਧਾਓ। ਅਮਰੀਕਾ ਦੀ ਸਿੱਧੀ ਪਾਲਿਸੀ ਇਹ ਰਹੀ ਹੈ ਕਿ ਜਿੱਥੇ ਤਾਂ ਉਹਨਾਂ ਨੂੰ ਫਾਇਦਾ ਹੈ ਉਹ ਤੇ ਠੀਕ ਹੈ, ਅਦਰਵਾਈਜ਼ ਦੇ ਵਿਲ ਟਰਨ ਅ ਬਲਾਇੰਡ ਆਈ ਕਿ ਠੀਕ ਹੈ ਭਾਈ ਹੁੰਦਾ ਹੁੰਦਾ ਰਹੇ। 9/11 ਨਾ ਹੁੰਦਾ ਤੇ 9/11 ਤੋਂ ਪਹਿਲਾਂ ਹਰ ਰੋਜ਼ ਕਸ਼ਮੀਰ ਤੇ ਹੁਣ ਥੋੜਾ ਜਿਹਾ ਠੀਕ ਹੋਇਆ ਸੀ ਪਿਛਲੇ ਮਤਲਬ 2003 ਤੋਂ ਬਾਅਦ ਬੇਸਿਕਲੀ ਜ਼ਿਆਦਾ ਠੀਕ ਹੋਇਆ। 2002 ਦੇ ਵਿੱਚ ਤਕਰੀਬਨ 1500 ਸਾਲ ਦੇ 365 ਦਿਨ ਤੇ 1500 ਇੰਸੀਡੈਂਟ ਛੋਟੇ ਬੜੇ ਕਸ਼ਮੀਰ ਚ ਹੁੰਦੇ ਸੀ ਸਾਲ ਦੇ ਮਤਲਬ 365 ਦਿਨ ਤੇ 1500 ਇਹ 2002 ਤੱਕ 2001 ਦੇ ਵਿੱਚ 9/11 ਅਟੈਕ ਉਸ ਤੋਂ ਕੁਝ ਦੇਰ ਬਾਅਦ ਵੀ ਹੁੰਦਾ ਰਿਹਾ। ਇਹ ਤਾਂ ਫਿਰ ਅਮਰੀਕਨਸ ਨੇ ਰਿਅਲਾਈਜ਼ ਕੀਤਾ ਕਿ ਜਿਹੜਾ ਅਸੀਂ ਵਾਰ ਔਨ ਟੈਰਰ ਲੜ ਰਹੇ ਹਾਂ ਉਹਦੇ ਵਿੱਚ ਐਨੀਮੀ ਤਾਂ ਕਾਮਨ ਹੈ ਉਸ ਵੇਲੇ ਤੱਕ ਲਈ ਉਹਨਾਂ ਨੇ ਕਿ ਵੀ ਐਨੀਮੀ ਤਾਂ ਸਾਡਾ ਕਾਮਨ ਹੈ ਵੀ ਜਿਹੜੇ ਬੰਦੇ ਅਫਗਾਨਿਸਤਾਨ ਚ ਬੈਠੇ ਨੇ ਇਹੀ ਲੋਕ ਜਾ ਕੇ ਜਾਂ ਪਾਕਿਸਤਾਨ ਚ ਹੀ ਬੈਠੇ ਨੇ ਇਹੀ ਲੋਕ ਤਾਂ ਜਾ ਕੇ ਲਸ਼ਕਰੇ ਤੋਇਬਾ ਜੈਸ਼ੇ ਮੁਹੰਮਦ ਤਾਲਿਬਾਨ ਸ਼ਾਲਿਬਾਨ ਇਹ ਸਾਰੇ ਲੜਾਈ ਤਾਂ ਸਾਡੀ ਇਹਨਾਂ ਨਾਲ ਹੀ ਆ ਅਲਕਾਇਦਾ ਵਗੈਰਾ ਇਹੀ ਲੋਕ ਕਸ਼ਮੀਰ ਚ ਟ੍ਰਬਲ ਕ੍ਰੀਏਟ ਕਰ ਰਹੇ ਨੇ ਫਿਰ ਉਹਨਾਂ ਨੇ ਇੰਡੀਆ ਨਾਲ ਵੀ ਹੱਥ ਮਿਲਾਇਆ। ਠੀਕ ਹੈ ਉਸ ਤੋਂ ਪਹਿਲਾਂ ਹੋਇਆ ਕੀ ਸੀ ਕਿ ਇੰਡੀਆ ਔਰ ਪਾਕਿਸਤਾਨ ਦੋਨਾਂ ਨੇ ਨਿਊਕਲੀਅਰ ਜਿਹੜੇ ਵੈਪਨ ਸੀ ਉਹ ਟੈਸਟ ਕੀਤੇ ਸੀ ਤੇ ਦੋਨਾਂ ਤੇ ਸੈਂਕਸ਼ਨ ਲਾਤੀ ਸੀ ਦੁਨੀਆ ਭਰ ਨੇ ਅਮਰੀਕਾ ਜਪਾਨ ਸਭ ਨੇ। ਬਟ ਵੈਸੇ ਵੀ ਉਹਨਾਂ ਨੇ ਦੇਖਿਆ ਸੀ ਕਿ ਸੈਂਕਸ਼ਨ ਦਾ ਕੋਈ ਅਸਰ ਨਹੀਂ ਹੋਇਆ ਇੰਡੀਆ ਦੇ ਉੱਤੇ ਤਾਂ ਖਾਸ ਕਰ ਤਾਂ ਫਿਰ ਉਹਨਾਂ ਨੇ ਸੈਂਕਸ਼ਨ ਤੇ ਹਟਾਉਣੀਆਂ ਹੀ ਸੀਗੀਆਂ ਪਲੱਸ 9/11 ਹੋ ਗਿਆ ਤੇ ਉਹਨਾਂ ਨੇ ਹੋਰ ਤੇਜ਼ੀ ਨਾਲ ਸੈਂਕਸ਼ਨ ਹਟਾਈਆਂ ਔਰ ਇੰਡੀਆ ਦੇ ਨਾਲ ਉਹਨਾਂ ਨੇ ਬਲਕਿ ਰੀਸੈਂਟਲੀ ਤੁਸੀਂ ਇੱਕ ਬੁੱਕ ਪੜ੍ਹੀ ਹੋਣੀ ਔਰ ਵੈਸੇ ਤੇ ਸਾਰਿਆਂ ਦੇ ਸਾਹਮਣੇ ਓਪਨ ਸੀਕਰੇਟ ਹੈ ਇਰਾਕ ਵਾਰ ਦੇ ਵਿੱਚ ਉਹਨਾਂ ਨੇ ਇੰਡੀਆ ਦੀ ਮਦਦ ਮੰਗੀ ਸੀ ਵੀ ਤੁਸੀਂ ਆਪਣੀ ਫੌਜ ਲੈ ਕੇ ਆਓ। ਠੀਕ ਹੈ ਇੰਡੀਆ ਨੇ ਮਨਾ ਕਰਤਾ ਸੀ ਸਾਡੇ ਤੇ ਕੈਨੇਡਾ ਤੋਂ ਹੀ ਮਦਦ ਮੰਗੀ ਸੀ ਠੀਕ ਹੈ ਨਹੀਂ। ਸੋ ਮੈਂ ਇੱਥੇ ਇਹ ਵੀ ਜ਼ਰੂਰ ਜ਼ਿਕਰ ਕਰਦਾ ਕਿ ਇਰਾਕ ਵਾਰ ਦੇ ਵਿੱਚ ਇੰਡੀਆ ਨੇ ਉਸ ਵੇਲੇ ਇਹਨਾਂ ਨੂੰ ਮਨਾ ਕਰਤਾ ਸੀ ਕਿ ਅਸੀਂ ਤੁਹਾਡੀ ਸਪੋਰਟ ਜਿਹੜੀ ਆ ਉਹ ਨਹੀਂ ਕਰਨੀ। ਸੋ ਅੱਜ ਦੇ ਕੀ ਤਾਜ਼ਾ ਸੂਰਤ ਹਾਲ ਹੈ ਉਹ ਵੀ ਮੈਂ ਅੱਜ ਰੇਡੀਓ ਤੇ ਨਹੀਂ ਕੱਲ ਰੇਡੀਓ ਤੇ ਰੇਡੀਓ ਵਾਇਸ ਤੇ ਜਾਂ ਚੈਨਲ ਵਾਇਸ ਦੇ ਉੱਤੇ ਵੀ ਉਹ ਵੀ ਬਿਆਨ ਕਰਾਂਗੇ ਮੂਵਿੰਗ ਫਾਰਵਰਡ ਇਹ ਸਾਰੀ ਜਿਹੜੀ ਫੋਰਨ ਪਾਲਿਸੀ ਹੈ ਕਿੱਦਾਂ ਦੀ ਹੋ ਸਕਦੀ ਆਉਣ ਵਾਲੇ ਸਮੇਂ ਦੇ ਵਿੱਚ ਕਿਆ ਇੰਡੀਆ ਹੋਰ ਜ਼ਿਆਦਾ ਫੌਜ ਫੋਰਨ ਲਿਆ ਸਕਦਾ ਮੁਸ਼ਕਿਲ ਹੈ। ਇੰਨੀ ਜਲਦੀ 2 ਲੱਖ ਫੌਜ ਦੀ ਜਿਹੜੀ ਕਮੀ ਹੋਈ ਪਈ ਹੈ ਇੰਨੀ ਜਲਦੀ ਤੁਸੀਂ ਲਿਆ ਨਹੀਂ ਸਕਦੇ ਉੱਥੇ ਜਿਹੜੀ ਟਰੇਨ ਹੈ ਇਲਾਕਾ ਜਿਹੜਾ ਉਹ ਘਨੇ ਜੰਗਲ ਨੇ ਔਰ ਸਾਰੇ ਜਿਹੜੇ ਅਟੈਕ ਹੋ ਰਹੇ ਨੇ ਜੰਮੂ ਕਸ਼ਮੀਰ ਦੇ ਵਿੱਚ ਮੈਜੋਰਟੀ ਅਟੈਕ 99% ਅਟੈਕ ਸ਼ਾਮ ਨੂੰ ਕਰਦੇ ਆ। ਸ਼ਾਮ ਨੂੰ ਕਿਉਂ ਟੈਰਿਸਟ ਅਟੈਕ ਕਰਦੇ ਨੇ ਕਿ ਸ਼ਾਮ ਨੂੰ ਅਟੈਕ ਕੀਤਾ ਬਾਈ ਦਾ ਟਾਈਮ ਕਿਉਂਕਿ ਫੌਜ ਉੱਥੇ ਹਰ ਜਗ੍ਹਾ ਤਾਂ ਹੋ ਨਹੀਂ ਸਕਦੀ ਆਰਮੀ ਪਹਿਲਾਂ ਹੀ ਘੱਟ ਹੈ ਹਰ ਜਗ੍ਹਾ ਹੋ ਨਹੀਂ ਸਕਦੀ ਬਾਈ ਦਾ ਟਾਈਮ ਫੌਜ ਉੱਥੇ ਪਹੁੰਚਦੀ ਹੈ। ਤੁਸੀਂ ਪ੍ਰੈਸ ਕਾਨਫਰੰਸ ਵੀ ਦੇਖੋ ਅਗਲੇ ਦਿਨ ਸਵੇਰੇ ਹੁੰਦੀ ਹੈ ਜ਼ਿਆਦਾਤਰ ਕਿਉਂਕਿ ਸ਼ਾਮ ਨੂੰ ਤਾਂ ਫੌਜ ਨੂੰ ਹਜੇ ਪਤਾ ਲੱਗਦਾ ਜੀ ਉੱਥੇ ਅਟੈਕ ਹੋ ਗਿਆ। ਅੱਛਾ ਫਿਰ ਤੁਸੀਂ ਜਿਹੜੇ ਪਿਲਗ੍ਰਿਮਸ ਨੇ ਜਿਹੜੇ ਉੱਥੇ ਕੋਈ ਮੰਦਿਰ ਦੀ ਕੋਈ ਯਾਤਰਾ ਕਰਨ ਜਾ ਰਹੇ ਆ ਅਮਰਨਾਥ ਜਾਂ ਕਿਤੇ ਵੀ ਉਹ ਸਿਵਿਲੀਅਨ ਤੇ ਵੀ ਅਟੈਕ ਹੋ ਰਹੇ ਨੇ ਦੇਖੋ ਉਹਨਾਂ ਨੇ ਸਿਵਿਲੀਅਨ ਮਾਰ ਦਿੱਤੇ। ਸੋ ਕੱਲੇ ਕੱਲੇ ਸਿਵਿਲੀਅਨ ਦੇ ਮਗਰ ਫੌਜ ਲਗਾਉਣੀ ਕੱਲੇ ਕੱਲੇ ਇਲਾਕੇ ਚ ਫੌਜ ਲਗਾਉਣੀ ਉਹ ਪੋਸੀਬਲ ਹੀ ਨਹੀਂ ਇੰਪੋਸੀਬਲ ਕੰਮ ਹੈ। ਸੋ ਉੱਥੇ ਸ਼ਾਮ ਨੂੰ ਅਟੈਕ ਕੀਤਾ ਨਾਲ ਜੰਗਲ ਹੈ ਜੰਗਲ ਚ ਨਿਕਲ ਗਏ ਉਹ ਲੱਭਦੇ ਰਹੋ ਫਿਰ ਬਾਈ ਦਾ ਟਾਈਮ ਫੌਜ ਆਉਂਦੀ ਹੈ ਜੀ ਫਿਰ ਕਹਿੰਦੀ ਅਗਲੇ ਦਿਨ ਕਹਿੰਦੀ ਹੈ ਜੀ ਹਮਨੇ ਇਨਕੋ ਨਿਊਟਰਲਾਈਜ਼ ਕਰਦੀ ਆ ਉਹ ਅਗਲੇ ਦਿਨ ਰਾਤ ਭਰ ਜੰਗਲ ਚ ਲੱਭਦੇ ਰਹੋ ਉਹਨਾਂ ਨੂੰ ਕਿੱਥੇ ਗੁਆਚ ਗਏ ਉਹ ਔਰ ਉਹ ਉੱਥੋਂ ਮਰਨ ਨਹੀਂ ਆਏ ਉਹ ਤਾਂ ਕਹਿੰਦੇ ਜੀ ਠੀਕ ਹੈ ਜੀ ਅਸੀਂ ਫਿਦਾਇਨ ਹੈਗੇ ਆ ਫਿਦਾਇਨ ਹਮਲਾ ਕਰਨਾ ਹੈ ਮਰ ਗਏ ਤਾਂ ਵੀ ਠੀਕ ਹੈ ਸ਼ਹੀਦ ਹੋ ਜਾਵਾਂਗੇ ਜਿਹਾਦ ਚੱਲਦੀ ਪਈ ਹੈ ਨਹੀਂ ਮਰੇ ਤਾਂ ਵੀ 2-4 ਦਿਨ ਹੋਰ ਅਟੈਕ ਕਰਦੇ ਰਵਾਂਗੇ। ਸੋ ਉਹ ਸ਼ਾਮ ਨੂੰ ਉੱਥੋਂ ਵੈਸੇ ਹੀ ਜੰਗਲ ਚ ਲੱਭਣਾ ਉਹਨਾਂ ਨੂੰ ਬੜਾ ਮੁਸ਼ਕਿਲ ਹੈ ਉੱਥੇ ਰਹਿ ਤਾਂ ਸਕਦਾ ਨਹੀਂ ਕੋਈ ਫਿਰ ਲੋਕਲ ਮਦਦ ਵੀ ਮਿਲ ਰਹੀ ਹੈ ਉਹਨਾਂ ਨੂੰ ਕਿਉਂਕਿ ਜਦ ਉੱਥੋਂ ਪਾਕਿਸਤਾਨ ਤੋਂ ਆਉਂਦੇ ਨੇ ਟ੍ਰੇਨਿੰਗ ਲੈ ਕੇ ਆਉਂਦੇ ਨੇ ਇੱਥੇ ਪਹਿਲਾਂ ਲੋਕਲ ਚਾਹੇ ਲੋਜਿਸਟਿਕਲ ਸਪੋਰਟ ਹੈ ਰੇਕੀ ਕਰਕੇ ਦੱਸਣਾ ਵੀ ਕਿੱਥੇ ਟਾਰਗੇਟ ਆ ਕਿੱਥੇ ਕੀ ਹੈ। ਫਿਰ ਇੱਕ ਹੋਰ ਚੀਜ਼ ਆ ਕਿ ਜਿਹੜੇ ਪੋਲੀਟੀਕਲ ਪਾਰਟੀਜ਼ ਦੀ ਵੀ ਗੱਲ ਕਰ ਦਵਾਂ ਕੁਇਕਲੀ ਬਾਕੀ ਅੱਗੇ ਕੀ ਹੋਏਗਾ ਉਹ ਫਿਰ ਕਿਸੇ ਦਿਨ ਗੱਲ ਕਰਾਂਗੇ ਕਿ ਜਿਹੜੀਆਂ ਲੋਕਲ ਪੋਲੀਟੀਕਲ ਪਾਰਟੀਜ਼ ਨੇ ਚਾਹੇ ਉਹ PDP ਹੈ ਚਾਹੇ ਨੈਸ਼ਨਲ ਕਾਨਫਰੰਸ ਹੈ ਅਬਦੁੱਲਾ ਪਰਿਵਾਰ ਹੋ ਗਿਆ ਤੇ ਚਾਹੇ ਹੁਣ ਮੁਫਤੀ ਪਰਿਵਾਰ ਹੋ ਗਿਆ ਮਹਿਬੂਬਾ ਮੁਫਤੀ ਜੀ ਲੈ ਲਓ ਉਮਰ ਅਬਦੁੱਲਾ ਸਾਹਿਬ ਲੈ ਲਓ ਫਾਰੂਕ ਅਬਦੁੱਲਾ ਸਾਹਿਬ ਲੈ ਲਓ ਜਾਂ ਇਹਨਾਂ ਦੇ ਦਾਦਾ ਜੀ ਹੁੰਦੇ ਸੀ ਸ਼ੇਖ ਅਬਦੁੱਲਾ ਸਾਹਿਬ ਇਹਨਾਂ ਨੇ ਇਹ ਰਾਜਿਆਂ ਦੀ ਤਰ੍ਹਾਂ ਰਹੇ ਉੱਥੇ ਇਹਨਾਂ ਨੂੰ ਕੋਈ ਫਰਕ ਥੋੜੀ ਪੈਂਦਾ ਆਮ ਕਸ਼ਮੀਰੀ ਦਾ ਆਮ ਜੰਮੂ ਕਸ਼ਮੀਰ ਵਾਲੇ ਦਾ ਕੀ ਹਾਲ ਹੋ ਰਿਹਾ। ਸੋ ਉਹ ਹੁਣ ਉਹਨਾਂ ਦੀ ਜਿਹੜੀ ਸਿਆਸਤ ਹੈ ਉਹ ਹੁਣ ਜਾਂਦੀ ਲੱਗੀ ਕਿਉਂਕਿ ਚੀਫ ਮਿਨਿਸਟਰ ਸੀਗੇ ਇਹ ਲੋਕ ਮਹਿਬੂਬਾ ਮੁਫਤੀ ਜੀ ਵੀ ਚੀਫ ਮਿਨਿਸਟਰ ਸੀਗੇ ਫਾਰੂਕ ਅਬਦੁੱਲਾ ਸਾਹਿਬ ਉਮਰ ਅਬਦੁੱਲਾ ਸਾਹਿਬ। ਸੋ ਇਹਨਾਂ ਨੂੰ ਹੁਣ ਇੱਦਾਂ ਲੱਗਦਾ ਹੈ ਕਿ ਉਸ ਵੇਲੇ ਸਭ ਕੁਝ ਸੀਗਾ ਪੈਸਾ ਵੀ ਇਹਨਾਂ ਦੇ ਅੰਡਰ ਸੀਗਾ ਤਾਕਤ ਵੀ ਸੀਗੀ ਜਿਹਨੂੰ ਮਰਜ਼ੀ ਨੌਕਰੀ ਦੇ ਦਿੱਤੀ ਜਿਹਨੂੰ ਮਰਜ਼ੀ ਕੱਢ ਦਿੱਤੀ ਇਹ ਦੋਨੋਂ ਪਰਿਵਾਰਾਂ ਤੋਂ ਇਲਾਵਾ ਤੇ ਉੱਥੇ ਕਦੇ ਕਿਸੇ ਦਾ ਰਾਜ ਰਿਹਾ ਹੀ ਨਹੀਂ ਇਹ ਦੋ ਪਰਿਵਾਰ ਦਾ ਰਾਜ ਰਿਹਾ। ਅੱਛਾ ਕਾਂਗਰਸ ਜਦੋਂ ਸੈਂਟਰ ਸੀਗੀ ਉਹਨਾਂ ਦੀ ਪਾਲਿਸੀ ਬੜੀ ਸਿੰਪਲ ਸੀਗੀ ਕਿ ਅਸੈਂਬਲੀ ਇਲੈਕਸ਼ਨ ਚ ਅਸੀਂ ਜੂਨੀਅਰ ਪਾਰਟਨਰ ਤੁਹਾਡੇ ਤੇ ਤੁਸੀਂ ਆਰਾਮ ਦੇ ਨਾਲ ਉੱਥੇ ਚੀਫ ਮਿਨਿਸਟਰ ਬਣ ਜਾਓ ਠੀਕ ਹੈ ਔਰ ਜਿਹੜੀਆਂ ਸੈਂਟਰ ਦੀਆਂ ਇਲੈਕਸ਼ਨ ਹੋਣਗੀਆਂ ਉੱਥੇ ਤੁਸੀਂ ਸਾਨੂੰ ਸਪੋਰਟ ਦੇ ਦੇਣਾ ਇਹਦੇ ਬਦਲੇ ਤੁਹਾਡਾ ਕੋਈ ਨਾ ਕੋਈ ਅਸੀਂ ਕੈਬਨਿਟ ਮੰਤਰੀ ਵੀ ਬਣਾ ਦਿਆ ਕਰਾਂਗੇ ਤੇ ਨਾਲ ਤੁਹਾਨੂੰ ਹੋਰ ਚਾਹੀਦਾ ਹੈ ਤੇ ਕ੍ਰਿਕਟ ਦੇ ਉੱਤੇ ਜਿਹੜਾ ਕ੍ਰਿਕਟ ਬੋਰਡ ਹੈ ਫਾਰੂਕ ਅਬਦੁੱਲਾ ਸਾਹਿਬ ਨੂੰ ਬੜਾ ਸ਼ੌਕ ਹੈ ਜੀ ਉੱਥੇ ਡਾਂਸ ਡੂੰਸ ਕਰ ਲੈਂਦਾ ਮੈਂ ਘੁੰਮ ਫਿਰ ਆਉਂਦਾ ਉੱਥੇ ਦਾਰੂ ਦੂਰੂ ਪੀ ਲਈ ਗੋਲਫ ਗੁਲਫ ਖੇਲ ਲਈ ਇਹ ਫਾਰੂਕ ਅਬਦੁੱਲਾ ਸਾਹਿਬ ਨੂੰ ਇੱਦਾਂ ਦਾ ਬੜਾ ਸ਼ੌਕੀਨ ਹੈ ਤੁਹਾਨੂੰ ਪਤਾ ਉਹ ਤੇ ਉਹ ਫਿਰ ਇਹਨਾਂ ਨੂੰ ਚਲੋ ਜੀ ਤੁਹਾਨੂੰ ਨਾਲ ਕ੍ਰਿਕਟ ਬੋਰਡ ਦੇ ਵਿੱਚ ਵੀ ਕੋਈ ਇੰਡੀਅਨ ਕ੍ਰਿਕਟ ਬੋਰਡ ਬੀਸੀਸੀਆਈ ਚ ਵੀ ਜਗ੍ਹਾ ਦੇ ਦਿਆਂਗੇ ਨਾਲ ਕੈਬਨਿਟ ਪੋਜੀਸ਼ਨ ਤੇ ਇੱਦਾਂ ਦਾ ਇਹ ਸਾਰਿਆਂ ਲਈ ਵਿਨ ਵਿਨ ਸਿਚੁਏਸ਼ਨ ਸੀਗੀ ਸਾਰਿਆਂ ਲਈ। ਅੱਛਾ ਜਾ ਕੇ ਉੱਥੇ ਗੱਲ ਕਰਦੇ ਨੀ ਕਸ਼ਮੀਰ ਮੈਂ ਐਸਾ ਹੋ ਰਿਹਾ ਵੈਸਾ ਹੋ ਰਿਹਾ। ਅੱਛਾ ਤੇ ਉਹ ਜਿਹੜੇ ਟੈਰਰਿਸਟ ਸੀਗੇ ਉਹਨਾਂ ਲਈ ਵੀ ਵਿਨ ਵਿਨ ਸਿਚੁਏਸ਼ਨ ਸੀ। ਜਿਹੜੇ ਉੱਥੇ ਟੈਰਰਿਸਟ ਸੀਗੇ ਉਹ ਕੀ ਕਰਦੇ ਸੀਗੇ, ਜਿਹੜੇ ਲੋਕਾਂ ਦੇ ਧੀ ਪੁੱਤ ਆ ਉਹਨਾਂ ਨੂੰ ਤਾਂ ਜਿਹਾਦ ਦੇ ਨਾਂ ਦੇ ਉੱਤੇ ਕਸ਼ਮੀਰ ਆਜ਼ਾਦ ਕਰਾਉਣਾ ਹੈ, ਆਮ ਲੋਕਾਂ ਦੇ ਧੀ ਪੁੱਤ ਮਰਵਾਈ ਜਾਣੇ। ਆਪਣੇ ਜਿਹੜੇ ਇਹਨਾਂ ਦੇ ਜਿੰਨੇ ਵੀ ਬੜੇ ਬੜੇ ਟੈਰਰਿਸਟ ਨੇ, ਮੈਂ ਤਾਂ ਇੱਕ ਦਿਨ ਬੜੀ ਵਾਰ ਲੇਖਾ ਜੋਖਾ ਕੱਢ ਕੇ ਤੁਹਾਨੂੰ ਦੱਸ ਚੁੱਕਾ, ਹੁਣ ਸਮੇਂ ਬੜਾ ਘੱਟ ਰਹਿੰਦਾ, ਦੁਬਾਰਾ ਕਹੋਗੇ ਤਾਂ ਦੱਸ ਦਿਆਂਗੇ। ਉਹ ਜਿੰਨੇ ਵੀ ਇਹਨਾਂ ਦੇ ਆਪਣੇ ਧੀ ਪੁੱਤ ਨੇ, ਮੇਰੀ ਨੂੰਹ ਨੂੰ ਉੱਥੇ ਦਿੱਲੀ ਲਵਾ ਦਿਓ ਜੀ, ਮੇਰੇ ਪੁੱਤ ਨੂੰ ਉੱਥੇ ਜੰਮੂ ਦੇ ਵਿੱਚ ਜਿਹੜਾ ਜੰਮੂ ਮੈਡੀਕਲ ਕਾਲਜ ਹੈ ਉਹਦੇ ਚ ਡਾਕਟਰ ਦੀ ਪੜ੍ਹਾਈ ਕਰਾ ਦਿਓ। ਇੰਡੀਅਨ ਇੰਟੈਲੀਜੈਂਸ ਦਾ ਜਿਹੜਾ ਚੀਫ ਅਮਰਜੀਤ ਸਿੰਘ ਦੁਲਾ ਤੋਂ ਓਪਨਲੀ ਦੱਸਦਾ ਰਿਹਾ, ਅਮਰਜੀਤ ਸਿੰਘ ਨੂੰ ਪੁੱਛੋ ਓਪਨਲੀ ਦੱਸ ਦਿੰਦਾ ਸੀ ਜੀ ਆਹ ਫਲਾਨਾ ਟੈਰਰਿਸਟ ਜੈਸ਼ ਏ ਮੁਹੰਮਦ ਦਾ, ਆਹ ਲਸ਼ਕਰ ਏ ਤੋਇਬਾ ਦਾ, ਆਹ ਫਲਾਨਾ ਇਹ ਮੇਰੇ ਕੋਲ ਤਾਰਾਂ ਦਾ ਸੀ, ਆਹ ਮਿਲਦਾ ਸੀ। ਇੱਕ ਵਾਰ ਉਹ ਬੰਦਾ ਹੀ ਮੇਰੀ ਘਰਵਾਲੀ ਨੂੰ ਨੀ ਸੀ ਪਤਾ ਵੱਡਾ ਟੈਰਰਿਸਟ ਕਰੇ ਬੈਠਾ ਸੀ, ਉਹਨਾਂ ਡੀਲ ਬਣਦੀ ਸੀ। ਉਹ ਕਹਿੰਦੇ ਤੁਸੀਂ ਇੰਡੀਅਨ ਇੰਟੈਲੀਜੈਂਸ ਦੇ ਬੰਦੇ, ਉਹ ਪਾਕਿਸਤਾਨ ਬੇਸਡ ਹਿਜ਼ਬੁਲ ਮੁਜਾਹਿਦੀਨ ਜੈਸ਼ ਏ ਮੁਹੰਮਦ ਦੇ, ਉਹ ਕਹਿੰਦਾ ਹੋਰ ਕੀ, ਫਿਰ ਫੋਨ ਆ ਜਾਂਦਾ ਸੀ, ਅਸੀਂ ਕਈ ਕੰਮ ਕਢਾ ਲੈਂਦੇ ਸੀ ਉਹਨਾਂ ਤੋਂ, ਬੰਦੇ ਪੁੱਛ ਲੈਂਦੇ ਹੁੰਦੇ ਸੀਗੇ ਵੀ ਹਾਂਜੀ ਉਹਦੇ ਬਦਲੇ ਸਾਨੂੰ ਯਾਰ ਆ ਲੋਕਲ ਬੰਦਾ ਜਿਹੜਾ ਤੁਹਾਡਾ ਆਇਆ ਹੋਇਆ ਪਾਕਿਸਤਾਨ ਤੋਂ, ਇਹਨੇ ਬੜਾ ਤੰਗ ਪਰੇਸ਼ਾਨ ਕੀਤਾ। ਉਹ ਕਹਿੰਦੇ ਕੋਈ ਨਹੀਂ, ਹਮਾਰਾ ਹੀ ਬੱਚਾ ਆਇਆ ਉਸਕੋ ਐਸੇ ਕਰ ਦੇਂਗੇ ਵੈਸੇ। ਤੇ ਇਹ ਸਾਰਾ ਸਿਲਸਿਲਾ ਜਿਹੜਾ ਉਹ ਚੱਲਦਾ ਰਿਹਾ ਬੜਾ ਕੁਛ। ਸੋ ਉਹ ਹੁਣ ਉਹ ਬੰਦ ਹੋ ਗਿਆ ਸੀਗਾ ਸਾਰਾ ਸਿਲਸਿਲਾ ਹੁਣ, ਠੀਕ ਹੈ, ਕਿਉਂਕਿ ਜਦੋਂ ਉਹ ਕਹਿੰਦੇ ਜੀ ਜੇ ਇਹਦੇ ਨਾਲ ਡੀਲ ਬਣਾਉਣੀ ਹੈ ਤਾਂ ਫਿਰ ਬਾਜਵਾ ਸਾਹਿਬ ਨੇ ਡੀਲ ਬਣਾ ਲਓ, ਤਾਂ ਬਾਜਵਾ ਸਾਹਿਬ ਨੇ ਡੀਲ ਬਣਾ ਲਈ ਸੀ ਇਹਨਾਂ ਨੇ। ਤੇ ਉਧਰੋਂ ਜਨਰਲ, ਕਿਉਂਕਿ ਪਾਕਿਸਤਾਨ ਦੇ ਵਿੱਚ ਇੱਕ ਬੰਦਾ ਉਹ ਕਹਿੰਦੇ ਜੀ ਐਵੇਂ ਖੱਬੇ ਸੱਜੇ ਕੀ ਜਾਣਾ, ਇਮਰਾਨ ਖਾਨ ਸਾਹਿਬ ਨਾਲ ਡੀਲ ਬਣਾਓ, ਸ਼ਾਹ ਮਹਿਮੂਦ ਕੁਰੇਸ਼ੀ ਸਾਹਿਬ ਨਾਲ ਮੀਟਿੰਗਾਂ ਕਰਦੇ, ਫਿਰ ਉਹ ਕਹਿੰਦੇ ਛੱਡੋ ਪਰੇ, ਸਿੱਧਾ ਜਦ ਬਾਜਵਾ ਸਾਹਿਬ ਨੇ ਡੀਲ ਬਣ ਗਈ, ਠੀਕ ਹੈ ਨੀ, ਤਾਂ ਫਿਰ ਤੇ ਲੋੜ ਹੀ ਨਹੀਂ ਸੀ ਕਿਸੇ ਦੀ ਹੈ, ਹਿਜ਼ਬੁਲ ਮੁਜਾਹਿਦੀਨ ਜੈਸ਼ ਏ ਮੁਹੰਮਦ ਇਹਨੂੰ ਮਿਲੋ, ਉਹਦੇ ਨਾਲ ਡੀਲ ਬਣਾਓ। ਤੇ ਅਜੀਤ ਦੋਵਾਲ ਸਾਹਿਬ ਨੇ ਕਿਹਾ ਜੀ ਸਾਡੀ ਬਾਜਵਾ ਸਾਹਿਬ ਨਾਲ ਹੋ ਗਈ ਡੂਬੇ ਮੁਲਾਕਾਤ, ਇੰਗਲੈਂਡ ਵੀ ਸਾਡੇ ਬੰਦੇ ਮਿਲਾਏ ਨੇ ਫਲਾਨੇ ਹੋਟਲ ਚੋਂ, ਤਾਂ ਸਾਰੀ ਚੀਜ਼ਾਂ ਪਬਲਿਕ ਹੋ ਗਈਆਂ, ਡੀਲ ਬਣ ਗਈ ਸਾਰੀ। ਤੇ ਉਹ ਫਿਰ ਉਹ ਡੀਲ ਹੁਣ ਟੁੱਟ ਗਈ ਹੈਗੀ ਹੈ, ਠੀਕ ਹੈ। ਸੋ ਇਹ ਹੈ ਜੀ ਸਾਰੀ ਕਹਾਣੀ, ਹੁਣ ਦੇਖੋ ਕਿੱਥੇ ਮਾਮਲਾ ਜਾਏਗਾ। ਉਹ ਕਹਿੰਦੇ ਆ ਕਿ ਇੱਦਾਂ ਦੀ, ਇੱਕ ਤੇ ਇਲੈਕਸ਼ਨ ਲਈ ਉਹ ਪਰੇਸ਼ਾਨੀ ਕਰ ਰਹੇ ਨੇ ਥੋੜੀ ਬਹੁਤੀ ਕਿ ਇਲੈਕਸ਼ਨ, ਅੱਛਾ ਹੁਣ ਇੰਡੀਆ ਕਹਿੰਦਾ ਹੈ ਕਿ ਇਲੈਕਸ਼ਨ ਨਹੀਂ ਕਰਵਾਉਂਦੇ ਤਾਂ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਵੀ ਭਾਈ ਇਲੈਕਸ਼ਨ ਕਰਵਾਓ, ਇਲੈਕਸ਼ਨ ਕਰਵਾਉਂਦੇ ਨੇ ਤਾਂ ਸਾਹਮਣੇ ਗੋਲੀਆਂ ਚੱਲਦੀਆਂ ਪਈਆਂ ਨੇ। ਸੋ ਇਹ ਹੈ ਜੀ ਸਾਰੀ ਸਥਿਤੀ ਜਿਹੜੀ ਅਸੀਂ ਤੁਹਾਨੂੰ ਦੱਸਦੇ। ਇਸ ਤੋਂ ਇਲਾਵਾ ਹੋਰ ਕਈ ਕੁਛ ਹੈ, ਕਾਲਰਸ ਦੀ ਵੇਟ ਕਰ ਰਹੇ। ਹਾਂਜੀ ਚੌਹਾਨ ਸਾਹਿਬ, ਰੀਜ਼ ਤੁਸੀਂ ਆਪਣੀ ਗੱਲ ਕਰ ਲਓ। ਰਮੇਸ਼ਿੰਦਰ ਚੌਹਾਨ ਸਾਹਿਬ, ਹਾਂਜੀ
ਯੁਧਵੀਰ ਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ।
ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ ਜੀ।
ਯੁਧਵੀਰ ਜੀ, ਕਿੱਸਾ ਤਾਂ ਤੁਸੀਂ ਸਾਰਾ ਸੁਣਾਤਾ, ਲੇਕਿਨ ਇਹ ਮਸਲੇ ਦਾ ਕੋਈ ਹੱਲ ਤਾਂ ਨਿਕਲਿਆ ਨੀ। ਮੈਨੂੰ ਸਿਰਫ ਇਸ ਲਈ ਫੋਨ ਕੀਤਾ ਕਿ ਮਸਲੇ ਦਾ ਹੱਲ ਕੀ ਹੈ, ਜੇ ਤੁਹਾਡੇ ਅਬਜ਼ਰਵੇਸ਼ਨ ਹੈ ਕੋਈ, ਤੁਹਾਨੂੰ ਕੁਛ ਪਤਾ ਹੈ ਜਾਂ ਤੁਸੀਂ ਸੁਝਾਅ ਦੇ ਸਕਦੇ ਹੋ ਤਾਂ ਦੱਸ ਦਿਓ, ਨਹੀਂ ਫਿਰ ਸ਼ਾਰਟ ਚ ਮੈਂ ਦੱਸ ਦਾਂਗਾ ਫੋਨ ਬੰਦ ਕਰਨ ਤੋਂ ਪਹਿਲਾਂ।
ਹਾਂ ਤੁਸੀਂ 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 ਦੱਸ ਦੋ ਜੀ ਸ਼ਾਰਟ ਚ ਪਹਿਲਾਂ, ਫਿਰ ਮੈਂ ਵੀ ਤੁਹਾਨੂੰ ਦੱਸਦਾ ਕੀ ਹੋਣਾ। ਹਾਂਜੀ
ਦੇਖੋ ਜੀ, ਉਹਦੇ ਵਿੱਚ ਗੱਲ ਇਸ ਤਰ੍ਹਾਂ ਹੈਗੀ ਹੈ, ਮੈਂ ਤੁਹਾਡੀ ਸਾਰੀ ਜੋ ਵੀ ਤੁਸੀਂ ਐਕਸਪਲੇਨ ਕੀਤਾ ਸੁਣਿਆ ਜੀ, ਚਾਈਨਾ ਵੀ ਚਾਹੁੰਦਾ ਵੀ ਡਿਸਟਰਬੈਂਸ ਕ੍ਰੀਏਟ ਕੀਤੀ ਜਾਵੇ ਕਸ਼ਮੀਰ ਦੇ ਵਿੱਚ, ਹਾਂਜੀ, ਤੇ ਇੰਡੀਆ ਵੀ ਇਸ ਗੱਲ ਨੂੰ ਮੰਨਦਾ, ਇੰਡੀਆ ਦੀ ਵੀ ਆਪਣੀ ਜਿਹੜੀ ਹੈਗੀ ਆ ਏਜੰਸੀਜ਼ ਹੈ ਇਹਨਾਂ ਨੂੰ ਨੋਟੀਫਾਈ ਕਰਦੀਆਂ, ਤੇ ਇਹ ਸਾਰਾ ਕੁਝ ਮਿਲੀ ਭਗਤ ਨਾਲ ਹੋ ਰਿਹਾ ਤੇ ਪਾਕਿਸਤਾਨ ਜਿਹੜਾ ਹੈਗਾ ਉਹ ਲੂਜ਼ਰ ਨਹੀਂ ਹੈਗਾ। ਪਾਕਿਸਤਾਨ ਨੇ ਕੀ ਲੂਜ਼ ਕਰਨਾ ਯੁਧਵੀਰ ਜੀ, ਉਹ ਤਾਂ ਪਹਿਲਾਂ ਵੀ ਜਿਸ ਮੁਕਾਮ ਤੇ ਖੜਿਆ ਸੀ ਅੱਜ ਤੋਂ 70-75 ਸਾਲ ਪਹਿਲਾਂ, ਅੱਜ ਵੀ ਉੱਥੇ ਖੜਿਆ, ਤੇ ਹੁਣ ਮੁੱਦਾ ਆ ਗਿਆ ਇਸ ਤਰ੍ਹਾਂ ਇਸ ਗੱਲ ਦਾ ਕਿ ਇੰਡੀਆ ਆਪਣੀ ਬਹੁਤ ਤਾਕਤ ਦਿਖਾਉਂਦਾ, ਇਹ ਉਹ ਜੋ ਗੱਲਾਂ ਮਾਰਦੇ, ਗੱਲਾਂ ਮਾਰਨ ਨਾਲ ਕੁਛ ਨਹੀਂ ਹੋਣਾ, ਇਹਨਾਂ ਨੂੰ ਟੇਬਲ ਤੇ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਵੀ ਦੇਖੋ ਤੁਸੀਂ ਕਸ਼ਮੀਰ ਦੇ ਵਿੱਚ ਪੀਸ ਚਾਹੁੰਦੇ ਹੋ ਤਾਂ ਤੁਹਾਨੂੰ ਸਾਡੇ ਨਾਲ ਮਿਲ ਕੇ ਚੱਲਣਾ ਪੈਣਾ, ਨਹੀਂ ਫਿਰ ਸਾਡੇ ਕੋਲ ਦੇਰ ਨੋ ਅਦਰ ਆਪਸ਼ਨ ਲੈਫਟ। ਇਹ ਓਪਨਲੀ ਫਿਰ ਕਹਿ ਦਿੰਦੇ ਠੀਕ ਹੈ ਤੁਸੀਂ ਕਸ਼ਮੀਰ ਚ ਪੁਆਰਾ ਪਾਓ, ਅਸੀਂ ਬਲੋਚਿਸਤਾਨ ਨੂੰ ਆਜ਼ਾਦ ਕਰਾ ਲਏ, ਗੱਲ ਖਤਮ, ਜ਼ਿਆਦਾ ਕੋਈ ਝਗੜੇ ਵਾਲੀ ਤਾਂ ਗੱਲ ਹੈ ਨੀ ਉਹਦੇ ਵਿੱਚ। ਮੈਂ ਹਮੇਸ਼ਾ ਜਿਹੜੀ ਹੈ ਘੁਮਾ ਕੇ ਗੱਲ ਕਰੀ, ਮੈਂ ਕੀਤੀ ਹੈ ਨਾ ਕਰਨੀ ਹੈ, ਕਦੀ ਵੀ ਟਿਟ ਫੋਰ ਟੈਟ ਦਾ ਮਸਲਾ ਟਿਟ ਫੋਰ ਟੈਟ ਦਿਖਾ ਕੇ ਹੀ ਹੁੰਦਾ ਹੱਲ, ਵਰਨਾ ਨਹੀਂ ਹੁੰਦਾ, ਕਿਉਂਕਿ ਪਾਕਿਸਤਾਨ ਨੇ ਨਹੀਂ ਮੰਨਣਾ। ਤੁਸੀਂ ਇਹਨਾਂ ਦੀ ਹਿਸਟਰੀ ਕੱਢ ਕੇ ਦੇਖ ਲਓ, ਜਿਨ੍ਹਾਂ ਤੋਂ ਲੈ ਕੇ ਸਾਰਿਆਂ ਦੀ, ਇਹ ਨਹੀਂ ਬਹਿਣ ਵਾਲੇ ਚੁੱਪ ਕੇ, ਇਹਨਾਂ ਨੂੰ ਆਦਤ ਤੋਂ ਮਜਬੂਰ ਹੈ ਇਹ, ਦੇਰ ਇਜ਼ ਨੋ ਅਦਰ ਵੇ। ਇਹਨਾਂ ਨੂੰ ਫਿਰ ਜਿਹਨੇ ਬੰਗਲਾਦੇਸ਼ ਦਾ ਮੁਫਤੀ ਵੱਲ ਨੂੰ ਤਿਆਰ ਕਰਕੇ ਆਜ਼ਾਦ ਕਰਾਇਆ ਸੀ, ਇਹਨਾਂ ਨੂੰ ਵੀ ਕਰਾ ਦੇਣ, ਗੱਲ ਖਤਮ, ਆਪੀ ਫਿਰ ਝਗੜਦੇ ਰਹਿਣ। ਇਹ ਮੇਰੇ ਆਪਣੇ ਪਰਸਨਲ ਵਿਚਾਰ ਆ, ਮੇਰਾ ਕਿਸੇ ਨਾ ਕੋਈ ਪਰਸਨਲ ਲੈਣਾ ਦੇਣਾ ਜਾਂ ਦੁਸ਼ਮਣੀ ਨਹੀਂ ਹੈਗੀ, ਮੈਂ ਕੰਟਰੀ ਲੈਵਲ ਤੇ ਗੱਲ ਕਰ ਰਿਹਾ, ਕਿਉਂਕਿ ਅਸੀਂ ਉੱਥੇ ਜੰਮੇ ਪੈਦਾ ਹੋਏ ਹਾਂ, ਇੱਥੇ ਆ ਗਏ, ਠੀਕ ਹੈ ਅਸੀਂ, ਸਾਡਾ ਇਹ ਮੁਲਕ ਹੈ, ਲੇਕਿਨ ਕਿਸੇ ਵਾਈਫ ਦਾ ਹਸਬੰਡ, ਕਿਸੇ ਭੈਣ ਦਾ ਭਰਾ, ਜਿਹੜਾ ਸਿਰਫ ਇਸ ਲਈ ਫੌਜ ਜੁਆਇਨ ਕਰਦਾ ਕਿ ਮੈਂ ਦੇਸ਼ ਦੀ ਰੱਖਿਆ ਕਰਨੀ ਹੈ ਤੇ ਜਿਹੜੇ ਚਾਰ ਪੈਸੇ ਬਣੇ ਉਹਨਾਂ ਨਾਲ ਮੈਂ ਆਪਣੀ ਫੈਮਿਲੀ ਨੂੰ ਫੀਡ ਕਰਨਾ, ਤੇ ਜਿਹੜੇ ਟੈਰੋਰਿਸਟ ਇਹਨਾਂ ਦਾ ਕੋਈ ਲੂਜ਼ਰ ਹੀ ਨਹੀਂ ਹੈ, ਇਹਨਾਂ ਦਾ ਤਾਂ ਇੱਕ ਬੰਦਾ ਮਰਦਾ, ਚਾਰ ਜਨਾਨੀਆਂ ਹੁੰਦੀਆਂ, 50 ਬੱਚੇ ਪੈਦਾ ਕੀਤੇ ਹੁੰਦੇ ਆ। ਸੋ ਦੈਟ ਇਜ਼ ਦਾ ਸਟੋਰੀ, ਗੱਲ ਖੁੱਲ ਕੇ ਕਰਨੀ ਚਾਹੀਦੀ ਹੈ। ਜਿਹਦੇ ਵਿੱਚ ਤੁਹਾਡੀਆਂ ਮਜਬੂਰੀਆਂ ਸਮਝਣਾ ਤੁਸੀਂ ਨਹੀਂ ਕਰ ਸਕਦੇ, ਪਰ ਮੈਂ ਤਾਂ ਕਰ ਸਕਦਾ ਨਾ, ਮੇਰੀ ਕੋਈ ਮਜਬੂਰੀ ਨਹੀਂ। ਬਾਕੀ ਮੇਰੇ ਇਹ ਸੁਝਾਅ ਸੀ, ਬਾਕੀ ਤੁਸੀਂ ਕੁਝ ਕਹਿਣਾ ਚਾਹੋ, ਯੂ ਆਰ ਵੈਲਕਮ, ਮੈਂ ਸੁਣ ਰਿਹਾ ਤੁਹਾਨੂੰ।
ਹਾਂਜੀ, ਦੇਖੋ ਪਹਿਲੀ ਚੀਜ਼ ਤਾਂ ਇਹ ਕੀ ਹੈ ਕਿ ਜਿਹਦੇ ਕਾਰਨ ਇਹ ਸਾਰਾ ਕੁਝ ਚੱਲ ਰਿਹਾ, ਅੱਜ ਜਦੋਂ ਸੁਪਰੀਮ ਕੋਰਟ ਦਾ ਆਰਡਰ ਆਇਆ ਕਿ ਸਪਟੈਂਬਰ ਤੋਂ ਪਹਿਲਾਂ ਜਿੱਥੇ ਇਲੈਕਸ਼ਨ ਕਰਵਾਓ ਤੁਸੀਂ, ਠੀਕ ਹੈ। ਸੋ ਮੈਂ ਤੁਹਾਨੂੰ ਇਸ ਸਪਟੈਂਬਰ 2024 ਦੇ ਸਪਟੈਂਬਰ ਤੋਂ ਇੱਕ ਮਿੰਟ ਲਈ 2002 ਦੇ ਸਪਟੈਂਬਰ ਚ ਲੈ ਕੇ ਜਾਣਾ, ਜਦੋਂ ਉਸ ਸਮੇਂ ਸਾਲ ਚ 365 ਦਿਨ ਤੇ 1500 ਅਟੈਕ ਉਸ ਵੇਲੇ ਵੀ ਹੋ ਰਹੇ ਸੀ, 1500, ਠੀਕ ਹੈ। ਤੇ ਉਹਦੇ ਮੁਕਾਬਲੇ ਤੇ ਮੈਨੂੰ ਦੇਖੋ ਜੀ, ਸਾਨੂੰ ਸਾਰਿਆਂ ਨੂੰ ਅਫਸੋਸ ਹੈ, ਉੱਥੇ ਸਿਵਿਲੀਅਨ ਮਰ ਰਹੇ ਨੇ, ਉੱਥੇ ਫੌਜੀ ਸ਼ਹੀਦ ਹੋ ਰਹੇ ਨੇ, ਪੁਲਿਸ ਵਾਲੇ ਹੋ ਰਹੀ, ਔਰ ਜਿਹੜੇ ਲੋਕ ਜ਼ਖਮੀ ਹੋ ਰਹੇ ਨੇ, ਹਸਪਿਟਲ ਉਹ ਕਹਿੰਦੇ ਭਰੇ ਹੋਏ ਨੇ, ਉਹਦੀ ਤਾਂ ਇੱਕ ਅਲੱਗ ਹੀ ਕਿੱਸਾ ਕਹਾਣੀ ਹੈ, ਠੀਕ ਹੈ। ਉਹ ਸਾਰੀ ਗੱਲ ਦਾ ਦੁੱਖ ਹੈ, ਅਫਸੋਸ ਹੈ, ਗੁੱਸਾ ਵੀ ਹੈ, ਸਾਰੀ ਗੱਲ ਮੰਨੀ, ਲੇਕਿਨ ਮੈਂ ਗੱਲ ਇਹ ਕਹਿ ਰਿਹਾ ਕਿ ਇਲੈਕਸ਼ਨ ਕਰਵਾਉਣੀ ਚਾਹੀਦੀ, ਪਹਿਲੀ ਚੀਜ਼ ਤਾਂ ਇਲੈਕਸ਼ਨ ਤੋਂ ਨਹੀਂ ਡਰਨਾ ਚਾਹੀਦਾ, ਇਲੈਕਸ਼ਨ ਕਰਵਾ ਦਿਓ ਜਦੋਂ ਉਦੋਂ ਹੋ ਸਕਦੀ ਹੈ, 2002 ਸਪਟੈਂਬਰ ਚ ਜਦੋਂ ਕਿ 1500 ਹਮਲੇ ਹੋ ਰਹੇ ਸੀਗੇ, ਅੱਜ ਤੇ ਉਹਦੇ ਮੁਕਾਬਲੇ ਕੁਝ ਵੀ ਨਹੀਂ ਹੈ, ਤੇ ਅੱਜ ਇਲੈਕਸ਼ਨ ਕਰਵਾਉਣੀ ਚਾਹੀਦੀ ਹੈ, ਪਹਿਲੀ ਚੀਜ਼ ਤਾਂ ਉਹ। ਨੰਬਰ 1। ਨੰਬਰ 2, ਇਹਨਾਂ ਨੂੰ ਦੇਖੋ, ਰੀਇਨਫੋਰਸਮੈਂਟ ਰਾਤੋ ਰਾਤ ਨਹੀਂ ਹੋਏਗੀ, ਟਾਈਮ ਲੱਗੇਗਾ, ਜਿਹੜਾ 2 ਲੱਖ ਫੌਜ ਦੀ ਕਮੀ ਹੈ, ਔਰ ਕਿਉਂਕਿ ਦੇ ਆਰ ਓਵਰ ਸਟ੍ਰੈਚ, ਕਿਉਂਕਿ ਕਸ਼ਮੀਰ ਦੇ ਬਾਅਦ ਹੁਣ ਜੰਮੂ ਚ ਫਰੰਟ ਖੁੱਲ ਗਿਆ, ਤੇ ਜੰਮੂ ਚ ਵੀ ਤੁਹਾਨੂੰ ਫੌਜ ਲਿਆਣੀ ਪੈਣੀ ਹੈ, ਉਧਰੋਂ ਚਾਈਨਾ ਬਾਰਡਰ ਦੇ ਉੱਤੇ ਜੋ ਫੌਜ ਹੈ, ਤੇ ਉਹ ਤੁਹਾਨੂੰ 6 ਮਹੀਨੇ ਲੱਗਣ, ਸਾਲ ਲੱਗਣ, 2 ਸਾਲ ਲੱਗਣ। ਹੁਣ ਅਲੱਗ ਅਲੱਗ ਉਹਦੇ ਲਈ ਸੁਝਾਅ ਆ, ਕਿਉਂਕਿ ਤੁਸੀਂ ਸੋਲੂਸ਼ਨ ਪੁੱਛੇ ਨੇ। ਇੱਕ ਸੁਝਾਅ ਇਹ ਵੀ ਆ ਰਿਹਾ ਕਿ ਰਿਜ਼ਰਵ ਜਿਹੜੇ ਨੇ, ਯਾਨੀ ਕਿ ਜਦ ਤੁਸੀਂ ਫੌਜ ਛੱਡਦੇ ਹੋ, 5 ਸਾਲ ਤੱਕ ਤੁਹਾਨੂੰ ਦੁਬਾਰਾ ਫੌਜ ਬੁਲਾਇਆ ਜਾ ਸਕਦਾ। ਇੱਕ ਸੁਝਾਅ ਇਹ ਵੀ ਆ ਰਿਹਾ ਕਿ ਜਿਨ੍ਹਾਂ ਨੇ ਫੌਜ ਛੱਡ ਦਿੱਤੀ ਹੈ, ਉਹਨਾਂ ਨੂੰ ਦੁਬਾਰਾ ਰਿਕੁਐਸਟ ਕਰ ਲਓ, ਉਹਦੇ ਤੋਂ ਜਿਹੜਾ ਆਉਣਾ ਚਾਹੇ ਦੁਬਾਰਾ ਫੌਜ ਜੁਆਇਨ ਕਰੇ ਉਹਨਾਂ ਨੂੰ। ਔਰ ਬਹੁਤ ਸਾਰੇ ਐਸੀਆਂ ਯੂਨਿਟਸ ਵੀ ਹੈਗੀਆਂ ਨੇ, ਬਟਾਲੀਅਨਸ ਨੇ ਐਸੀਆਂ, ਜਿਨ੍ਹਾਂ ਨੇ ਜੰਮੂ ਕਸ਼ਮੀਰ ਦੇ ਵਿੱਚ ਸਰਵ ਕੀਤਾ ਹੋਇਆ, ਜਿਨ੍ਹਾਂ ਨੂੰ ਇਸ ਟਰੇਨ ਦਾ ਪਤਾ ਹੈ। ਨਵਾਂ ਬੰਦਾ ਤਾਂ ਉੱਥੇ ਜਾ ਕੇ ਪਤਾ ਹੀ ਨਹੀਂ ਲੱਗਦਾ ਉਹਨਾਂ ਨੂੰ ਇਸ ਟਰੇਨ ਦਾ, ਉਹ ਤਾਂ ਵੈਸੇ ਹੀ ਕਹਿੰਦੇ ਕੰਮ ਖਰਾਬ ਹੋਣ ਵਾਲਾ ਕੰਮ ਹੈ। ਸੋ ਉਹਦੇ ਲਈ ਉਹ ਕਹਿੰਦੇ ਵੀ ਜਿਨ੍ਹਾਂ ਨੇ ਇੱਥੇ ਸਰਵ ਕੀਤਾ ਹੈ, ਜਿਹੜੇ ਰਿਟਾਇਰ ਹੋਏ ਨੇ, ਉਹਨਾਂ ਨੂੰ ਬੁਲਾ ਲਓ, ਵੀ ਵਾਪਸ ਬੁਲਾਓ, ਵੀ ਇੱਥੇ ਲੋੜ ਆ ਸਾਨੂੰ, ਤੇ ਜੇ ਉਹਨਾਂ ਚੋਂ ਕੋਈ ਮੰਨਦੇ ਆ, ਉਹਨਾਂ ਨੂੰ ਫਟਾਫਟ, ਉਹਨਾਂ ਨੂੰ ਟ੍ਰੇਨਿੰਗ ਹੋਈ ਹੋਈ, ਇਲਾਕੇ ਦਾ ਪਤਾ, ਉਹਨਾਂ ਨੂੰ ਵਾਪਸ ਲੈ ਜਾਓ। ਉੱਥੇ ਕੋਈ 10-20-50 ਹਜ਼ਾਰ ਬੰਦੇ, ਇੱਦਾਂ ਐਟਲੀਸਟ 2 ਲੱਖ ਦੀ ਜਿਹੜੀ ਕਮੀ ਹੈ ਫੌਜ ਦੀ, ਉਹ ਪੂਰੀ ਕੀਤੀ ਜਾ ਸਕਦੀ ਹੈ। ਫਿਰ ਅਗਲਾ ਸੋਲੂਸ਼ਨ ਇਹ ਹੈਗਾ ਕਿ ਲੋਕਲ, ਬਹੁਤ ਸਾਰੇ ਲੋਕਾਂ ਨੂੰ, ਪਹਿਲਾਂ ਹੋਇਆ ਕੀ ਹੈ ਕਿ ਮੋਦੀ ਸਾਹਿਬ ਜਦੋਂ ਪਾਵਰ ਚ ਆਏ ਨੇ ਤਾਂ ਇਹਨਾਂ ਨੇ ਕਹਿ ਦਿੱਤਾ ਜੀ ਅਸੀਂ ਆਰਟੀਕਲ 370 ਖਤਮ ਕਰ ਦਿੱਤਾ, ਕਸ਼ਮੀਰ ਦਾ ਇੱਦਾਂ ਕਰ ਦਿੱਤਾ, ਉੱਦਾਂ ਕਰਤਾ, ਪਰ 3-4 ਮਸਲੇ ਹੱਲ ਨਹੀਂ ਹੋਏ। ਉੱਥੇ ਜਿਹੜੇ ਪਿੰਡਾਂ ਚ ਹਿੰਦੂ ਸਰਪੰਚ ਸੀਗੇ ਉਹਨਾਂ ਨੂੰ ਮਾਰਿਆ ਗਿਆ, ਸੋ ਬਹੁਤ ਸਾਰੇ ਹਿੰਦੂ ਸਰਪੰਚ ਨੂੰ ਲਗਾਤਾਰ, ਸਰਕਾਰ ਕੁਛ ਵੀ ਨਹੀਂ ਕਰ ਸਕੀ, ਤੇ ਜਦੋਂ ਪਿੰਡ ਦਾ ਸਰਪੰਚ ਨੂੰ ਟੈਰਿਸਟ ਆ ਕੇ ਮਾਰ ਦਿੰਦੇ ਸੀਗੇ, ਤੇ ਲੋਕਲਾਂ ਨੇ, ਹੋਰਾਂ ਨੇ ਕਿਹਾ ਵੀ ਕੱਲ ਨੂੰ ਅਸੀਂ ਕੋਈ ਇਨਫੋਰਮੇਸ਼ਨ ਦਿੰਦੇ ਫੜੇ ਜਾਂਦੇ ਹਾਂ, ਉਹ ਇਨਫੋਰਮੇਸ਼ਨ ਦੇ ਇਹਨਾਂ ਦੇ ਨੈਟਵਰਕ ਬੰਦ ਹੋ ਗਏ, ਜਿਹੜੇ ਗਵਰਨਮੈਂਟ ਨੂੰ ਸਪੋਰਟ ਕਰਦੇ ਸੀਗੇ ਉੱਥੇ ਉਹਨੂੰ ਚੁਣ ਚੁਣ ਕੇ ਮਾਰ ਦਿੰਦੇ ਉੱਥੇ ਟੈਰਿਸਟ, ਜਦੋਂ ਹਿੰਦੂ ਸਰਪੰਚ ਨੂੰ ਮਾਰ ਰਹੇ ਆ ਤਾਂ ਫਿਰ ਬਾਕੀ ਦੀ ਕੀ ਹਿੰਮਤ ਹੈ, ਹਾਲਾਂਕਿ ਉਹ ਵਿਚਾਰੇ ਲੜੀ ਜਾ ਰਹੇ ਨੇ। ਫਿਰ ਅਗਲਾ ਪੁਆਇੰਟ ਇਹ ਸੀਗਾ ਕਿ ਜਦੋਂ 80s ਜਾਂ ਲੇਟ 80s ਅਰਲੀ 90s ਜਿਹੜੇ ਹਿੰਦੂ ਉੱਥੋਂ ਭਜਾਏ ਸੀਗੇ ਜੰਮੂ ਕਸ਼ਮੀਰ ਤੋਂ, ਉਹ ਜਿਹੜੇ ਦਿੱਲੀ ਆ ਕੇ ਸ਼ਰਨਾਰਥੀ ਬਣੇ ਹੋਏ ਨੇ, ਉਹ ਕਹਿੰਦੇ ਸੀ ਵਾਪਸ ਜਾਣਗੇ, ਉਹ ਹਾਰਡਲੀ 1-2% ਵਾਪਸ ਗਏ ਨੇ। ਉਹਨਾਂ ਨੂੰ ਇਹਨਾਂ ਕਿਉਂ ਕਿਉਂ ਕਹਿੰਦੇ ਜੀ, ਜਿਹੜੇ ਐਗਜ਼ਿਸਟਿੰਗ ਬਚ ਗਏ ਨੇ ਸਾਡੇ ਭੈਣ ਭਰਾ, ਇਹਨਾਂ ਦੇ ਰਿਸ਼ਤੇਦਾਰ ਨੇ ਨਾ ਉੱਥੇ, ਉਹ ਕਹਿੰਦੇ ਜਿਹੜੇ ਬਚ ਗਏ, ਜਿਹੜੇ ਰਹਿ ਗਏ ਸੀ ਉੱਥੇ ਕਸ਼ਮੀਰ ਚ, ਉਹ ਤੱਕ ਤੇ ਰੋਜ਼ ਕੋਈ ਕਦੇ ਕਿਸੇ ਬਿਜ਼ਨਸ ਵਾਲੇ ਨੂੰ ਗੋਲੀ ਨਾਲ ਮਾਰ ਦਿੱਤਾ, ਕਦੇ ਕਿਸੇ ਸਰਪੰਚ ਨੂੰ ਮਾਰ ਦਿੱਤਾ, ਉਹ ਕਹਿੰਦੇ ਉਹ ਤੱਕ ਤਾਂ ਉੱਥੇ ਸਰਵਾਈਵ ਨਹੀਂ ਕਰ ਪਾ ਰਹੇ, ਅਸੀਂ ਦਿੱਲੀ ਤੋਂ ਵਾਪਸ ਕਿਉਂ ਜਾਣਾ। ਫਿਰ ਉਹ ਲੋਕ ਆਪਣੇ ਘਰ ਬਾਰ ਛੱਡ ਕੇ ਆਏ ਹੋਏ ਨੇ ਉੱਥੇ, ਉਹਨਾਂ ਨੇ ਉਸ ਟਾਈਮ ਉਹ ਸਭ ਕੁਝ ਖੂਨ ਖਰਾਬਾ ਦੇਖਿਆ ਹੋਇਆ। ਸੋ ਉਹ ਮੋਦੀ ਸਾਹਿਬ ਤੋਂ ਜੋ ਉਮੀਦ ਸੀ ਉਹ ਨਹੀਂ ਕਰਵਾ ਸਕੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਜਦੋਂ ਤੱਕ ਉਹ ਸੁਰੱਖਿਆ ਦਾ ਪੱਕਾ ਇੰਤਜ਼ਾਮ ਨਹੀਂ ਕਰਦੇ, ਔਰ ਹੁਣ ਜਿਸ ਹਿਸਾਬ ਨਾਲ ਐਸਕਲੇਸ਼ਨ ਹੋਈ ਹੈ, ਹੁਣ ਤੇ ਹੋਰ ਵੀ ਉੱਥੇ ਬਹੁਤ ਜ਼ਿਆਦਾ ਡਰ ਦਾ ਮਾਹੌਲ ਹੈ, ਖੌਫ ਦਾ ਮਾਹੌਲ ਹੈ, ਉੱਥੇ ਲੋਕ ਸਰਕਾਰ ਦੀ ਮਦਦ ਕਰਨ ਦੇ ਵਿੱਚ ਨਹੀਂ ਆਉਂਦੇ, ਬਲਕਿ ਦੂਸਰੀ ਤਰਫ ਉਹ ਬੰਦੂਕ ਦੀ ਨੋਕ ਦੇ ਉੱਤੇ ਉਹ ਮਦਦ ਲੈਂਦੇ ਨੇ। ਸੋ ਇਸ ਕਾਰਨ ਜਦੋਂ ਤੱਕ ਇਹ ਕੌਨਫੀਡੈਂਸ ਤੁਸੀਂ ਬਿਲਡ ਨਹੀਂ ਕਰੋਗੇ, ਕੌਨਫੀਡੈਂਸ ਬਿਲਡ ਕਰਨਾ ਪਏਗਾ ਤਾਂ ਤੁਸੀਂ ਸੋਲੂਸ਼ਨ ਲੈ ਸਕਦੇ ਹੋ। ਇਲੈਕਸ਼ਨ ਔਰ ਫੌਜ ਦੀ ਰੀਇਨਫੋਰਸਮੈਂਟ ਇਹ ਤੇ ਇੱਕ ਲੋਕਲ ਲੈਵਲ ਤੇ ਹੋ ਗਈ, ਫੋਰਨ ਫਰੰਟ ਦੇ ਉੱਤੇ ਮੈਂ ਸਿੱਧੀ ਗੱਲ ਕਹਾਂਗਾ, ਇੰਡੀਆ ਹੁਣ SCO ਸਮਿਟ ਗਿਆ ਹੈਗਾ, ਐਸ ਜੈਸ਼ੰਕਰ ਗਏ ਸੀਗੇ, ਪਰ ਮੋਦੀ ਸਾਹਿਬ ਤਾਂ ਗਏ ਨੀ ਉੱਥੇ, ਉੱਥੇ ਸ਼ੀ ਚਾਈਨੀਜ਼ ਪ੍ਰੈਜੀਡੈਂਟ ਸ਼ੀ ਜਿਨਪਿੰਗ ਵੀ ਸੀਗੇ, ਰਸ਼ੀਆ ਦੇ ਪ੍ਰੈਜੀਡੈਂਟ ਵਲਾਦਿਮੀਰ ਪੁਤਿਨ ਸਾਹਿਬ ਵੀ ਸੀਗੇ। ਇੰਡੀਆ ਵੱਲੋਂ ਮੋਦੀ ਸਾਹਿਬ ਨੇ ਕਿਹਾ ਮੈਂ ਨਹੀਂ ਜਾਣਾ ਉੱਥੇ, ਉਹਨਾਂ ਨੇ SJ ਸ਼ੰਕਰ ਸਾਹਿਬ ਨੂੰ ਭੇਜਤਾ। SJ ਸ਼ੰਕਰ ਸਾਹਿਬ ਉੱਥੇ ਜਾ ਕੇ ਨਿਸ਼ਾਨਾ ਤੇ ਚਾਈਨਾ ਤੇ ਕਰ ਰਹੇ ਸੀ, ਪਾਕਿਸਤਾਨ ਦੀ ਗੱਲ ਤੇ ਬਾਅਦ ਚ ਉਹ ਕਹਿੰਦੇ ਸੀ, ਇੱਕ ਹੀ ਗੱਲ ਬੋਲੀ ਉਹਨਾਂ ਨੇ ਜ਼ਿਆਦਾ ਵੀ ਟੈਰਿਜ਼ਮ ਟੈਰਿਜ਼ਮ ਟੈਰਿਜ਼ਮ। ਹੁਣ ਮੋਦੀ ਸਾਹਿਬ ਹਰ ਜਗ੍ਹਾ ਜਾ ਕੇ ਟੈਰਿਜ਼ਮ ਦੀ ਗੱਲ ਕਰਦੇ, ਕਿਉਂਕਿ ਇਹਨਾਂ ਨੂੰ ਪਤਾ अमेरिका जे शह नहीं भी दे रहा तो अमेरिका कहंदा ठीक है यार जो करना तुसी करी जाओ, अमेरिका कहंदा इंडिया ले जे थोड़ी बहुत ट्रबल खड़ी होंदी रहेगी तो कोई गल नहीं साडे, क्योंकि अमेरिका का इको ही मकसद है इस वेले इंडिया साडे नाल कुट के हथ मिलावे, कुट के जफ्फी पावे, साडा पक्का दोस्त बन जाए। नैटो दे विच शामिल करन दे किन्ने प्रपोजल इंडिया मना कर चुका है भी साडे नाल शामिल हो जाए। ऐ नहीं कम चाहता अमेरिका कि भाई तुसी रशिया भी जाओ, और वो भी उस दिन बड़ी इन्होंने जोर लगाया कि जिस दिन नैटो समिट हो रहा द ऑप्टिक्स वुड लुक वेरी बैड, तुसी रशिया का टूर अगे पिछे कर लो, पहला चले जाओ। कहते पहला कि चल जाइए अजे प्रधानमंत्री ताजे ताजे बनने हैं, इन्होंने किन्ने महीने कह रहे थे ठीक है, वो फिर कहते फिर थोड़ा डिले करो इनू, इधर असं नैटो समिट कर रहे हैं तुम उधर जाके जफ्फिया पा रहे हो, तुम जाके उत्थे अवार्ड लेना, अवार्ड तो पहले अनाउंस हो गया ना जो अवार्ड दिता गया हाईएस्ट सिविलियन, ये पहले ही अनाउंस हो चुका है, तो कहते अवार्ड लेना है तुम उत्थे जाके करना है, यह तुम अगे पिछे करो। इंडिया इस गल भी नहीं मनिया, कहना जाना भी जरूर है तो जाना भी उस समय है जो थोड़ा नैटो समिट चलता पाया, असं नहीं अगे पिछे करना और सारी डील भी बनानी है। अमेरिका कहता है ऐदा नहीं चलेगा, या तो साढ़े वाल हो जाओ पूरी तरह, दुश्मनी पाओ पूरी रशिया के नाल, जो दुश्मनी नहीं भी पानी तो दोस्ती तोड़ो पूरी तरह, साढ़े नाल आओ और असं तो चाइना लिए खड़ा कर रहे हैं, चाइना के मुकाबला करने लिए तुम जाके उ रशिया सब कर रहे हो। तो फिर कहते कोई गल नहीं, फिर जो जम्मू कश्मीर च अटैक होंगे ने लश्करे तोयबा जैशे मुहम्मद वो कहते साढ़े लिए भी नुकसानदेह है वॉर ऑन टैरर, लेकिन जे थोड़े लिए नुकसानदेह हो रहा है तो कोई गल नहीं, थोड़ी जी थोड़ी बांह मरोड़ते हैं, ए चल रहा जी सारा सिलसिला। सो इंडिया
वीर जी गल इस तरह है, बड़ा बहुत बहुत धन्यवाद, बहुत एक्सप्लेन करता है, अपने विचार हो सकते हैं। जे तुम कहो ना भी जम्मू कश्मीर इलेक्शन जरूर होनी चाहिए, जे तुम कहो इलेक्शन करा के यह मसला हल हो जूगा, कदी भी नहीं हुंदा युद्ध विच जी, सवाल ही नहीं पैदा हुंदा, क्योंकि कई बार कुछ चीजा जेड़िया हुंदिया ना वो मैं अपनी एग्जाम्पल दे के दे रहा, कई कुछ मेरे च प्रॉब्लम है वो इस करके वो मेरे डीएनए दे विच ही है, वो जानिया नहीं मेरे च, समझ गया। मैं जिन्ना भी अभी अपने कंट्रोल करने की गल करा पर मैं पुठे पासे नूं जाना, सो यह गल नहीं हुंदी युद्ध विच जी लाई बजाई एदा की कोई घुमावरा के थोनू जिवें थोनू पंकज मुंगा जी की फैमिली का बैकग्राउंड का पता ना, उदा ही थानू मेरी भी सारी डिटेल का पता, मैं थोड़े को ओपनली थोड़ा आप सारा कुछ दस के गया वा, तो मैं भी कह सकता कि मेरी फैमिली वाले जो मैं कॉमेंट करदा जो मैं थोड़े ना डिस्कस करदा सुनते उन्हें भी नाराज होंगे, नहीं मेरा जिंदगी का डिसिपलिन से असूल है, जो गल करनी है साफ करनी है खुल के करनी है, चाहे कोई नाराज होए चाहे खुश हो, मेरा वो कोई लेना देना नहीं, लेकिन अपनी गल स्ट्रेट फॉरवर्ड से ओपनली ट्रूथफुल गल करनी है, वो थोड़े मंच से दिने सू टाइम असं धन्यवाद करते हैं। लेकिन यह मेरा पहला भी ओपीनियन थी अज भी ओपीनियन है कि इंडिया तो यह मसला हल नहीं होगा, सवाल ही नहीं पैदा होंगे जिन्ना मर्जी शांति कर लन, हाँ 10-15 साल की गल हैगी है, कुछ ना कुछ बड़ा होने वाला है वो तुम्हें पता चल जूगा, लेकिन बड़ा होने का की फायदा होगा जब तुम अपने सिविलियन इन्ने मरवा दो तो उस तो बाद फिर तुम कोई फैसला लवो, वो मेरे असूलों के तो खिलाफ है। जे थोड़ी अपने थोड़े घर के भी चाह के कोई बंदा थोड़े को चाह भी पी के जाता रोटी भी खा के जाता तो जाता वह थोड़े विंडो के शीशे बन जाता तो फिर दोस्ती नहीं हुई उस दैट्स नॉट फ्रेंडशिप। मैं इन्ना कहना हुआ बहुत बहुत धन्यवाद, मेरी गल साफ है कि सू चंकी लगे दैट्स फाइन, आई रिस्पैक्ट नहीं चंकी लगती बुरी लगे तो अभी मैं कुछ नहीं कर सकता, थैंक यू वेरी मच, पर गल करांगा खुल के और साफ सुथरी, थैंक यू वेरी मच,
थैंक यू। मैं रिकॉर्डेड ब्रेक लेनी है, बाकी कॉलर्स नु असी रिकॉर्डेड ब्रेक तो बाद गल करांगे। सतवंत सिंह जी तुहाडी कॉल अगली है, हरपाल सिंह जी तुहाडी कॉल भी अगली, सारे कॉल लवांगे। मैं परमिशंदर चौहान साहब इन्नी गल जरूर कह दवा, कई बार मैं यह सवाल पूछे जाते, कल भी मेरे ख्याल कल परसों भी पूछे, अज भी तुसी मैंने कहा कि तुसी खुल के गल नहीं कर पा, सर तुहाडियां मजबूरियां ने, मैं इतने दसवा कोई मजबूरी नहीं है, पिछले 24 सालों तो असी जो भी गल करते आ रहे हैं दो चीजा का बड़ा ख्याल रखते हैं। नंबर वन चीज एक्यूरेसी बड़ी जरूरी है, कोई खबर साड़ी 99.99% नहीं हो सकती, जे असी क्या हाँ परमात्मा की बड़ी मेहर रही है असी भी इंसान आ गलती हो जाती पर अज तक कदे गलती हुई नहीं है, जिहड़ी खबर दवांगे तुहानू 100% एक्यूरेट दवांगे। सो जदों पता है कि हर खबर जांच के फरक के गल करनी है तो फिर उहदे च गलती की गुंजाइश बड़ी घट जाती है। सो और दूसरी चीज खुल के जिस तरह तुसीं कहा सर, मेरे लिए पहला पैशन सीगा, बिजनेस तो कदे भी नहीं सीगा, पहला पैशन सीगा और अज मेरे लिए कम्यूनिटी सर्विस है, पैशन तो भी ज्यादा मेरे लिए हुण कम्यूनिटी सर्विस है। तो जदों असीं जिस कम्यूनिटी ने दाल फुलका खाण जोगा कीता है, अज मैं तुहानू एक गल दसण लगा है, अगले 10-15 साल दे विच 90% ऑफ द मेन स्ट्रीम मीडिया विल बी फिनिश्ड, और मेरी गल नोट कर लेना, अज की तरीक नोट कर लो, 90% ऑफ द मेन स्ट्रीम मीडिया विल बी फिनिश, खत्म ही हो जाना है मीडिया, इदा नहीं कट जाना है, खत्म फिनिश जो अज के हालात ने, 90% बहुत बड़ी गल कर रहा तुहानू मैं, ਤੁਹਾਡੇ ਘਰਾਂ ਦੇ ਵਿੱਚ ਮਿਸਿਸਾਗਾ ਨਿਊਜ਼ ਤਿੰਨ ਵਾਰ ਤੁਹਾਡੇ ਘਰ ਚ ਆਉਂਦਾ ਸੀ, ਸਾਡੇ ਘਰਾਂ ਦੇ ਵਿੱਚ ਤਿੰਨ ਵਾਰ ਇਟੋਬੇਕੋ ਗਾਰਡੀਅਨ ਆਉਂਦਾ ਸੀਗਾ, ਬ੍ਰੈਮਟਨ ਗਾਰਡੀਅਨ ਆਉਂਦਾ ਸੀ, ਸਭ ਖਤਮ ਹੋ ਗਿਆ, ਕੋਈ ਅਖਬਾਰ ਨਹੀਂ ਰਹਿ ਗਿਆ, ਸਾਡਾ ਅੰਗਰੇਜ਼ੀ ਦਾ ਕੋਈ ਅਖਬਾਰ ਹੀ ਨਹੀਂ ਰਹਿ ਗਿਆ। ਸਾਡੇ ਸਾਊਥ ਏਸ਼ੀਅਨ ਕਮਿਊਨਿਟੀ ਦੇ 17 ਅੰਗਰੇਜ਼ੀ ਦੇ ਅਖਬਾਰ ਸੀਗੇ, ਸਾਊਥ ਏਸ਼ੀਅਨ ਭਾਈਚਾਰੇ ਦੇ, ਅੱਜ ਸਭ ਅਖਬਾਰ ਬੰਦ ਹੋ ਗਏ ਨੇ। ਰੇਡੀਓ ਪ੍ਰੋਗਰਾਮ ਇੱਕ ਸਮੇਂ ਹੁੰਦਾ ਸੀ ਵਿਦ ਡਿਊ ਰਿਸਪੈਕਟ ਕੇ ਲਾਈਨਅਪ ਹੁੰਦੀ ਸੀ ਕਿ ਜੀ ਹਾਂਜੀ ਸਾਨੂੰ ਇੱਕ ਅਵਰ ਦੇ ਦਿਓ, ਅੱਜ ਸਿਲਸਿਲਾ ਤਿੰਨ ਫ੍ਰੀਕੁਐਂਸੀਆਂ ਤੇ ਮੈਂ ਦੱਸ ਰਿਹਾ ਕਿ ਹੋਰ ਇੱਥੇ ਨਵੀਆਂ ਜਿਹੜੀਆਂ ਆ ਰਹੀਆਂ ਨੇ, ਤਿੰਨ ਛੁੱਟੀਆਂ ਨੇ ਪਰ ਉਹ ਕਹਿੰਦੇ ਜੀ ਮੀਟਿੰਗਾਂ ਕਰਦੇ ਨੇ, ਟਾਈਮ ਲੈ ਲਓ ਟਾਈਮ ਲੈ ਲਓ। ਅੱਛਾ ਟੀਵੀ, ਟੀਵੀ ਦਾ ਆਲਮ ਇਹ ਹੈ ਕਿ ਗਲੋਬਲ ਨਿਊਜ਼ ਬੰਦ ਹੋਣ ਦੀ ਕਗਾਰ ਤੇ ਖੜਾ ਹੈ। ਸੀਬੀਸੀ ਜੇ ਕੱਲ ਨੂੰ ਆ ਗਏ ਆਪਣੇ ਪੀਰ ਪੋਲੀਆ ਸਾਹਿਬ, ਜਿੰਨੀਆਂ ਇਹਨਾਂ ਨੇ ਮਤਲਬ ਕਿ ਧਮਕੀਆਂ ਦਿੱਤੀਆਂ ਨੇ, ਉਹ ਤਾਂ ਕਹਿੰਦੇ ਜੀ ਜੇ ਡਿਪਰੈਸ਼ਨ ਕਰਨਾ ਨਾ ਕਿਸੇ ਨੇ ਤਾਂ ਸੀਬੀਸੀ ਦੇ ਸਟੂਡੀਓ ਚਲੇ ਜਾਓ। ਸਾਡੇ ਰਿਕਾਰਡਿੰਗ ਕਰਵਾ ਕੇ ਗਏ ਨੇ, ਸਾਡੀ ਰਿਕਾਰਡਿੰਗ ਤੇ ਆ, ਸਾਨੂੰ ਕਹਿੰਦੇ ਜੀ ਤੁਹਾਡੀ ਚੈਨਲ ਵਾਈਜ਼ ਦੀ ਅਸੀਂ, ਸਾਡੇ ਲਈ ਤਾਂ ਵਧੀਆ ਗੱਲ ਆ ਪਰ ਚਲੋ ਜੋ ਵੀ ਉਹ ਕਹਿੰਦੇ, ਕਹਿੰਦੇ ਸੀਬੀਸੀ ਮੈਂ ਆਉਂਦੇ ਹੀ ਬੰਦ ਕਰ ਦੇਣਾ। ਅੱਛਾ ਰਹਿ ਕਿਹੜਾ ਗਿਆ ਤੁਹਾਡੇ ਕੋਲ, ਇੱਕ ਸੀ ਟੀਵੀ ਤੇ ਆਹ CP24, ਆਏ ਦਿਨ ਇਹ ਵੀ ਨੌਕਰੀਆਂ ਦੀ ਕਟੌਤੀ ਕਰਦੇ ਆ। ਇਸ ਹਾਲਾਤ ਦੇ ਵਿੱਚ ਸੀ ਟੀਵੀ ਔਰ CP24 ਵੀ ਕਟੌਤੀ ਹੋਣੀ ਹੈ। ਅੱਛਾ ਟੋਰੋਂਟੋ ਸਟਾਰ ਇਜ਼ ਬਲੀਡਿੰਗ ਵਿਦ ਐਵਰੀ ਵੀਕ, ਮਿਲੀਅਨਸ ਆਫ ਡਾਲਰ ਨੁਕਸਾਨ ਚ ਹੈਗਾ, ਮਿਲੀਅਨਸ ਆਫ ਡਾਲਰ ਨੁਕਸਾਨ ਚ ਹੈ ਟੋਰੋਂਟੋ ਸਟਾਰ, ਪੋਸਟ ਮੀਡੀਆ ਗਰੁੱਪ ਰੋਜ਼ ਆਏ ਦਿਨ। ਤੇ ਜਿਹੜੀ ਗੱਲ ਮੈਂ ਤੁਹਾਨੂੰ ਇਹ ਕਰਨ ਲੱਗਾ ਸੀਗਾ ਕਿ ਜਿਸ ਤਰੀਕੇ ਦੇ ਨਾਲ ਇਹ ਐਡੀ ਤੇਜ਼ੀ ਨਾਲ ਆ ਰਿਹਾ, ਸੋ ਅੱਜ ਮੀਡੀਆ ਬਿਜ਼ਨਸ ਚਲਾਉਣਾ ਬੜਾ ਚੈਲੰਜਿੰਗ ਹੈ। ਫਿਰ ਵੀ ਪ੍ਰਮਾਤਮਾ ਨੇ, ਪਹਿਲਾਂ ਮੈਂ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰਾਂਗਾ, ਫਿਰ ਵੀ ਪ੍ਰਮਾਤਮਾ ਨੇ ਸਾਡਾ ਦਾਲ ਫੁਲਕਾ ਚੱਲ ਰਿਹਾ, ਵਾਈ ਮੀਡੀਆ ਚੱਲ ਰਿਹਾ, ਤੇ ਇੱਕ ਪ੍ਰਮਾਤਮਾ ਦਾ, ਦੂਸਰਾ ਕਮਿਊਨਿਟੀ ਦੇ ਕਰਕੇ। ਤਾਂ ਜਿਸ ਪ੍ਰਮਾਤਮਾ ਨੇ, ਜਿਸ ਕਮਿਊਨਿਟੀ ਨੇ ਸਾਨੂੰ ਦਾਲ ਫੁਲਕਾ ਖਾਣ ਜੋਗਾ ਦਿੱਤਾ, ਅਸੀਂ ਤੇ ਉਹਦੇ ਵਫ਼ਾਦਾਰ ਹੈ। ਸੋ ਉਹਦੇ ਲਈ ਅਸੀਂ ਆ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਤੁਹਾਡੀਆਂ ਸਾਡੀਆਂ ਸਰ ਕੋਈ ਮਜਬੂਰੀਆਂ ਨਹੀਂ, ਯੁੱਧਵੀਰ ਜਸਵਾਲ ਦੀ ਉਮਰ 51 ਸਾਲ ਹੋ ਗਈ ਹੈ, ਮੈਂ ਖੁੱਲ ਕੇ ਸਾਰੀਆਂ ਗੱਲਾਂ ਕਰਦਾ, ਠੀਕ ਹੈ ਨੀ, ਅੱਗੇ ਪਿੱਛੇ ਸਾਡੇ ਕੋਈ ਨਹੀਂ ਹੈ, ਆਪਾਂ ਨੂੰ ਕੋਈ ਪਰਵਾਹ ਨਹੀਂ ਆਉਣਾ, ਕੋਈ ਪਰਵਾਹ ਨਹੀਂ ਹੈ, ਜੋ ਗੱਲ ਕਰਾਂਗੇ, ਹਾਂ ਗੱਲ ਕਰਾਂਗੇ ਜਿਹੜੀ ਸਹੀ ਹੋਵੇ। ਕੱਲ ਨੂੰ ਟੀਵੀ ਤੇ ਕੀਤੀ ਗੱਲ, ਅਖਬਾਰ ਚ ਲਿਖੀ ਮੇਰੀ ਕੋਈ ਗੱਲ, ਮੇਰੀ ਗੱਲ ਕੋਈ ਹੋਰ ਕੋਈ ਪੱਤਰਕਾਰ, ਦੇਖੋ ਸਾਡੇ ਕਾਲਰ ਵੀ ਮੈਂ ਬਹੁਤ ਰਿਸਪੈਕਟ ਕਰਦਾ, ਉਹ ਵੀ ਬਰਾਬਰ ਦੇ ਭਾਗੀਦਾਰ ਨੇ, ਕਾਲਰ ਆਪਣੇ ਵਿਚਾਰ ਦੇਣ, ਕੋਈ ਪੱਤਰਕਾਰ ਕੋਈ ਕਰੇ, ਉਹ ਉਹਨਾਂ ਦੀ ਮਰਜ਼ੀ ਹੈ, ਲੇਕਿਨ ਜੇ ਯੁੱਧਵੀਰ ਜਸਵਾਲ ਕੋਈ ਗੱਲ ਕਰੇਗਾ ਥੋਕ ਵਜਾ ਕੇ ਪੂਰਾ, ਕੱਲ ਨੂੰ ਮੈਨੂੰ ਕਿਤੇ ਵੀ ਖੜਾ ਕਰ ਸਕਦੇ ਕਿ ਭਾਈ ਸਾਹਿਬ ਆਹ ਗੱਲ ਤੁਸੀਂ ਕਹੀ ਸੀ, ਲਓ ਜੀ ਆ ਜਾਓ ਸਾਹਮਣੇ। ਜਰਨਲਿਜ਼ਮ ਇਹ ਧਰਮ ਦੀ ਤਰ੍ਹਾਂ ਮੈਂ ਹੈ, ਮੇਰੇ ਲਈ ਇਹੀ ਰਿਲੀਜਨ ਹੈ। ਮੈਨੂੰ ਤੁਸੀਂ ਕਹੋ ਕਿ ਤੁਹਾਡਾ ਤੁਸੀਂ ਇਸਲਾਮ ਨੂੰ ਫੋਲੋ ਕਰਦੇ ਹੋ ਕਿ ਹਿੰਦੂਇਜ਼ਮ ਨੂੰ, ਕਿਸੇ ਕਿਸੇ ਭਾਜੀ ਉਹ ਮੇਰਾ ਪਰਸਨਲ ਮਾਮਲਾ, ਮੈਂ ਸਭ ਦਾ ਪਿਆਰ ਕਰਦਾ, ਮੈਂ ਸਭ ਤੋਂ ਜ਼ਿਆਦਾ ਤਾਂ ਬੁੱਢਾ ਜੀ ਦੇਖਿਆ ਮੇਰਾ, ਮੈਨੂੰ ਇੱਕ ਬੁੱਧਿਸਟ ਨੂੰ ਨਹੀਂ ਮੈਂ ਜਾਣਦਾ, ਮੈਂ ਜ਼ਿੰਦਗੀ ਚ ਕਿਸੇ ਬੁੱਧਿਸਟ ਨੂੰ ਨਹੀਂ ਮਿਲਿਆ, ਪਰ ਮੈਂ ਬੁੱਧਿਜ਼ਮ ਤੋਂ ਬੜਾ ਪ੍ਰਭਾਵਿਤ ਹਾਂ, ਬੁੱਧਾ ਜੀ ਸਭ ਤੋਂ ਜ਼ਿਆਦਾ ਦੇਖਿਆ ਮੈਂ। ਮੈਂ ਮਦਰ ਦੇ ਨਾਲ ਬੈਠ ਕੇ ਦੁਬਾਰਾ ਰਿਵਾਇੰਡ ਕੀਤੇ ਐਪੀਸੋਡ, ਕੱਲਾ ਕੱਲਾ ਐਪੀਸੋਡ ਜ਼ੁਬਾਨੀ ਯਾਦ ਹੋ ਗਿਆ ਮੈਨੂੰ। ਸੋ ਮੇਰਾ ਧਰਮ ਉਹ ਛੱਡ ਦਿਓ, ਮੇਰਾ ਜ਼ਾਤੀ ਮਾਮਲਾ, ਮੇਰੇ ਲਈ ਧਰਮ ਸਿਰਫ ਇਹੀ ਹੈ, ਮੇਰਾ ਕੰਮ ਮੇਰਾ ਧਰਮ ਹੈ, ਮੈਂ ਇੱਥੇ ਵਕਤ ਤੇ ਆਉਣਾ, ਆਪਣੀ ਖਬਰਾਂ ਤਿਆਰ ਕਰਕੇ ਲਿਆਉਣੀ ਹੈ ਹੀ। ਸੋ ਇਹਦੇ ਲਈ ਖੁੱਲ ਕੇ ਗੱਲ ਕਰਨੀ ਤਾਂ ਉਹ ਤਾਂ ਪਿੱਛੇ ਰਹਿ ਗਿਆ ਜੀ, ਉਹ ਤਾਂ ਜਿੱਥੇ ਮੈਨੂੰ ਖੁੱਲ ਕੇ ਬੋਲਣ ਦੀ ਆਜ਼ਾਦੀ ਨੇ ਮੈਂ ਕੰਮ ਹੀ ਨਹੀਂ ਕਰਾਂਗਾ ਉੱਥੇ। ਔਰ ਮੈਂ ਅੱਜ ਜੇ ਤੁਸੀਂ ਇਹ ਵੀ ਗੱਲ ਐਵੇਂ ਉਠਾ ਦਿੱਤੀ ਹੈ ਤਾਂ ਮੈਂ ਵੀ ਕਹਿ ਦਿੰਦਾ, ਮੈਂ ਇੱਥੇ ਚੈਨਲ ਤੇ ਆਉਣ ਤੋਂ ਪਹਿਲਾਂ ਨਾ ਬਾਹਰ ਬੜੀ ਚਰਚਾ ਸੁਣਦਾ ਸੀ, ਉਹ ਜੀ ਉੱਥੇ ਤਾਂ ਕੋਈ ਮਰਜ਼ੀ ਪਾਕਿਸਤਾਨ ਦੀ ISI ਦਾ ਨਾਮ ਲੈ ਦੋ, ਵਾਰਿਫਾ ਜੀ ਆ ਜਾਂਦੇ ਆ, ਉਹ ਤਾਂ ਇੱਦਾਂ ਰੋਕ ਦਿੰਦੇ। ਅੱਛਾ ਸਾਨੂੰ ਵੀ ਅਸੀਂ ਗੱਲਾਂ ਸੁਣੀਆਂ ਸੀ, ਮੈਂ ਕਿਹਾ ਪਤਾ ਨਹੀਂ ਸੱਚ ਹੈ ਝੂਠ ਹੈ, ਮੈਂ ਕਿਹੜਾ ਇੱਥੇ ਆਇਆ ਸੀ ਕਦੇ 770, ਤੇ ਮੈਂ ਕਿਹਾ ਵੀ ਪਤਾ ਨਹੀਂ ਹੁੰਦਾ ਹੋਏਗਾ ਨਹੀਂ ਹੁੰਦਾ ਹੈਗਾ, ਰੱਬੇ ਜਾਣੇ। ਔਰ ਮੈਨੂੰ ਇਹ ਤੋਂ ਕੀ ਲੈਣਾ ਦੇਣਾ ਵੀ ਕੀ ਸੀਗਾ ਵੀ, ਕਿਉਂਕਿ ਅਸੀਂ ਆਪਣੇ, ਮੈਂ ਆਪਣੇ ਆਪ ਨੂੰ ਨਾ ਰੇਡੀਓ ਦਾ ਬੰਦਾ ਸਮਝਿਆ ਹੀ ਨਹੀਂ ਕਦੇ, ਆਈ ਆਲਵੇਜ਼ ਕੰਸਿਡਰ ਮਾਈ ਸੈਲਫ ਐਜ਼ ਅ ਪ੍ਰਿੰਟ ਐਂਡ ਟੀਵੀ ਗਾਇ, ਟੀਵੀ ਫੈਸੀਨੇਟਸ ਮੀ ਬਿਕੋਜ਼ ਇਟਸ ਅ ਵਿਜੂਅਲ ਮੀਡੀਆ ਐਂਡ ਪ੍ਰਿੰਟ, ਕਿਉਂਕਿ ਅਖਬਾਰ ਨਾਲ ਮੈਨੂੰ ਪੜ੍ਹਨ ਦਾ ਪਿਆਰ ਹੈ ਤੇ ਮੈਂ ਅਖਬਾਰ ਕਰਦਾ। ਰੇਡੀਓ ਤੇ ਮੈਨੂੰ ਠੀਕ ਹੈ, ਇਹਦੇ ਚੋਂ ਪੈਸੇ ਠੀਕ ਬਣ ਜਾਂਦੇ, ਮੈਂ ਰੇਡੀਓ ਚ ਆ ਗਿਆ, ਠੀਕ ਹੈ, ਇੱਥੇ ਗੱਲ ਸੀ। ਫਿਰ ਜਦ ਅਸੀਂ ਇੱਥੇ ਆਏ ਹਾਂ, ਉਹ 770 ਤਾਂ ਇੱਦਾਂ ਇੱਥੇ ਉਹਨਾਂ ਨੇ ਕਦੇ ਕੋਈ ਗੱਲਬਾਤ ਹੀ ਨਹੀਂ ਹੋਈ ਕਦੇ ਕੋਈ, ਮੈਂ ਅੱਜ ਓਪਨਲੀ ਆਉਂਦੀ ਕਹਿੰਦਾ, ਉਹ ਬਾਹਰ ਚਰਚਾਵਾਂ ਹੋਰ ਚੱਲਦੀਆਂ ਰਹਿੰਦੀਆਂ ਨੇ। ਹਾਂ ਹਰੇਕ ਦਾ ਆਪਣੀ ਆਪਣੀ ਕੰਟਰੀ ਨਾਲ ਪਿਆਰ ਹੁੰਦਾ, ਹਰ ਘਰ ਅਸੀਂ ਵੀ ਕਰਦੇ ਹਾਂ, ਅਸੀਂ ਵੀ ਇੰਡੀਆ ਨਾਲ ਕਿਹੜਾ ਘੱਟ ਪਿਆਰ ਗਿਆ, ਹਾਂ ਪਰ ਜਦੋਂ ਇੰਡੀਆ ਦੀ ਕੋਈ ਗੱਲ ਕਰਨੀ ਹੁੰਦੀ ਹੈ, ਦੇਖੋ ਫਿਰ ਤੇ ਅਸੀਂ ਆਪਣੇ ਪ੍ਰੋਫੈਸ਼ਨ ਦੇ ਨਾਲ ਦਗਾ ਕਰ ਰਹੇ ਨਾ, ਇੰਡੀਆ ਦੇ ਨਾਲ ਪਿਆਰ ਸਾਡਾ ਸਟੂਡੀਓ ਤੋਂ ਬਾਹਰ। ਹੁਣ ਇੱਥੇ ਮੈਚ ਚੱਲਦਾ ਹੋਵੇ ਇੰਡੀਆ ਪਾਕਿਸਤਾਨ ਦਾ, ਉਦਣ ਕਮਲ ਭਾਟੀਆ ਜੀ ਆਉਂਦੇ ਕਹਿ ਕੇ ਗਏ ਨੇ ਨਾ, ਚੈਂਪੀਅਨਸ ਟਰਾਫੀ ਦੇ ਵਿੱਚ ਪਾਕਿਸਤਾਨ ਜਿੱਤ ਰਿਹਾ ਸੀਗਾ, ਠੀਕ ਹੈ, ਅਸੀਂ ਸਭ ਨੇ ਇਕੱਠੇ ਭੰਗੜੇ ਪਾਏ ਵੀ ਪਾਕਿਸਤਾਨ ਜਿੱਤ ਰਿਹਾ, ਅਸੀਂ ਐਵੇਂ ਕਹੀ ਜੀ ਇੰਡੀਆ ਬੱਲੇ ਬੱਲੇ, ਉਹ ਭਾਈ ਫਾਈਨਲ ਚ ਅਗਲੇ ਨੇ ਹਰਾਤਾ ਤੁਹਾਨੂੰ, ਟੀਮ ਤੁਹਾਡੀ ਸਟਰੋਂਗ, ਤੁਸੀਂ ਨੰਬਰ 1 ਟੀਮ ਹੋ, ਸਾਰਾ ਟੂਰਨਾਮੈਂਟ ਤੁਸੀਂ ਜਿੱਤਦੇ ਚਲੇ ਆਏ ਹੋ, ਫਾਈਨਲ ਚ ਉਹਨਾਂ ਨੇ ਠਾਠਾ ਵਿਕਟਾਂ ਇਹਨਾਂ ਦੀਆਂ ਗਿਰਾਤੀਆਂ, ਬੜੀ ਬੁਰੀ ਤਰ੍ਹਾਂ ਹਰਾਇਆ ਉਹਨਾਂ ਨੇ ਪਾਕਿਸਤਾਨ ਨੇ, ਉਹ ਜਦੋਂ ਚੈਂਪੀਅਨਸ ਟਰਾਫੀ ਮੈਚ ਸੀਗਾ ਕਿੰਨੇ ਸਾਲ ਪਹਿਲਾਂ, ਤੇ ਅਸੀਂ ਭੰਗੜੇ ਪਾਏ ਇਕੱਠੇ, ਜਸ਼ਨ ਮਨਾਏ ਆ, ਉਹ ਫਿਰ ਮੈਂ ਐਜ਼ ਅ ਜਰਨਲਿਸਟ ਕਹੀ ਜਾ ਉਹ ਇੰਡੀਆ ਤੇ ਬਹੁਤ ਵਧੀਆ ਖੇਲਿਆ ਜਾਂ ਕੋਈ ਕਹਾਣੀ ਕੱਢੀ ਜਾਵਾਂ ਅੰਪਾਇਰ, ਨੋ 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 ਨੋ, ਇੰਡੀਆ ਪਲੇਡ ਰੋਂਗ, ਦੇ ਵਨ ਦਾ ਚੈਂਪੀਅਨਸ ਟਰਾਫੀ। ਅੱਛਾ 600 ਬੰਦਾ ਸੀ ਕੁਈਨਸ ਬੈਨਰ ਦੇ ਵਿੱਚ, ਘੱਟੋ ਘੱਟ ਉੱਥੇ 100 ਬੰਦਾ ਸਾਡੇ ਪਾਕਿਸਤਾਨੀ ਓਰੀਜਨ ਦੇ, ਸਾਡੇ ਭੈਣਾਂ ਭਰਾਵਾਂ ਸੀਗੇ ਪਾਕਿਸਤਾਨ ਤੋਂ ਬੰਦੇ, ਉਹਨਾਂ ਦੀਆਂ ਬੱਚੀਆਂ ਸਾਰੀਆਂ ਦੇ ਵਰ ਆਲ ਡਾਂਸਿੰਗ, ਵੀ ਆਲ ਸੈਲੀਬ੍ਰੇਟਡ ਟੁਗੈਦਰ, ਠੀਕ ਨੀ। ਸੋ ਜਦੋਂ ਅਸੀਂ ਜਰਨਲਿਜ਼ਮ ਚ ਆ ਗਏ ਹਾਂ, ਫਿਰ ਸਾਹਮਣੇ ਮੇਰੇ ਇੰਡੀਆ ਪਾਕਿਸਤਾਨ ਮੈਚ ਚੱਲਦਾ ਹੋਵੇ ਤੇ ਜੇ ਉੱਥੇ ਰੋਹਿਤ ਸ਼ਰਮਾ ਪਹਿਲੀ ਬਾਲ ਤੇ ਆਊਟ ਹੋ ਜਾਏ ਤੇ ਮੈਂ ਕਹਾਂ ਜੀ ਉਹ ਕਿਆ ਵਧੀਆ ਸ਼ਾਟ ਖੇਲੀ ਸੀ ਪਰ ਆਊਟ ਹੋ ਗਿਆ, ਕਹਾਣੀ ਪਾਵਾਂ, ਉਹ ਗਲਤ ਹੈ, ਇਹ ਧਰਮ ਨਾਲ ਗੁਸਤਾਖੀ ਹੈ। ਸੋਰੀ, ਰਿਕਾਰਡਡ ਬ੍ਰੇਕ ਹੈ ਔਰ ਉਸ ਤੋਂ ਬਾਅਦ ਫਿਰ ਸਰ ਟੌਪਿਕ ਹੁਣ ਚੇਂਜ ਹੈ। ਮੇਰੀ ਇੱਕ ਬੇਨਤੀ ਹੈ, ਮੈਨੂੰ ਪਤਾ ਸਤਵੰਤ ਸਿੰਘ ਜੀ, ਹਰਪਾਲ ਜੀ ਸ਼ਾਇਦ ਅਸੀਂ ਇਸ ਟੌਪਿਕ ਤੇ ਗੱਲ ਕਰਨਾ ਚਾਹੁੰਦੇ ਹਾਂ, ਜੇ ਤੁਸੀਂ ਮੇਰੀ ਮੰਨੋ ਹੁਣ ਥੋੜੀ ਦੇਰ ਬਾਅਦ ਕਰ ਲਾਂਗੇ ਜਾਂ ਕੱਲ ਕਰ ਲਾਂਗੇ, ਹੁਣ ਪਲੀਜ਼ ਵੀ ਹੈਵ ਟੂ ਚੇਂਜ ਦਾ ਗੀਅਰਸ, ਇਟਸ ਵੈਰੀ ਇੰਪੋਰਟੈਂਟ ਫਾਰ ਅਸ ਟੂ ਡਿਸਕਸ ਨਾਓ ਕੈਨੇਡਾ ਇਕੋਨਮੀ, ਕੈਨੇਡਾ ਫਸਟ ਸਾਡਾ ਨਾਰਾ ਵਾਈ ਮੀਡੀਆ ਦਾ, ਸੋ ਕੈਨੇਡਾ ਫਸਟ ਨਾਰੇ ਦੇ ਤਹਿਤ ਲੈਟਸ ਡਿਸਕਸ ਇਕੋਨਮੀ, ਰੀਅਲ ਸਟੇਟ, ਸਾਡੇ ਇੱਥੇ ਦੀ ਪਲੀਜ਼ ਗੱਲ ਕਰ ਲਈ, ਮੈਨੂੰ ਪਤਾ ਸਾਰੇ ਦੂਸਰੇ ਇੰਟਰਨੈਸ਼ਨਲ ਅਫੇਅਰਸ ਵੀ ਗੱਲ ਕਰਨਾ ਚਾਹੁੰਦੇ। ਰਿਕਾਰਡਡ ਬ੍ਰੇਕ ਤੋਂ ਬਾਅਦ ਗੱਲ ਜਾ ਰਹੀ ਹੈ।
You are listening to Radio Y 24/7.
ਦਲੇਰ, ਸਿਲੜੀ, ਸੂਝਵਾਨ ਅਤੇ ਅਣਥੱਕ, ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ, ਜ਼ਰੂਰੀ ਹੈ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ, ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ, ਫੋਨ 416-994-8989, 416-994-8989, ਵਕੀਲ ਬ੍ਰਿਜ ਮੋਹਨ।
ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਧੁਨ ਹੈ ਜੋ ਅਕਾਊਂਟਸ, ਮੋਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICIBank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ ਓਟਵਾ ਤੇ ਜ਼ਰੂਰ ਆਓ।
ਮੇਰਾ ਮਿਸ਼ਨ ਹੈ UN ਕੇ ਕਲਾਈਮੇਟ ਗੋਲਸ ਕੋ ਐਡਵਾਂਸ ਕਰਨਾ,
ਗਲੋਬਲ ਲਿੰਕਸ ਕ੍ਰੀਏਟ ਕਰਨਾ,
ਟੈਕਨੋਲੋਜੀ ਨੂੰ ਗਲੋਬਲ ਲੈਂਗੁਏਜ ਬਣਾਉਣਾ।
ਐਲਬੋਮਾ ਯੂਨੀਵਰਸਿਟੀ ਸਪੈਸ਼ਲ ਮਿਸ਼ਨ ਹੁਣ ਬ੍ਰੈਂਪਟਨ ਵਿੱਚ। ਐਲਬੋਮਾ ਯੂਨੀਵਰਸਿਟੀ ਇੱਕ ਵੈਲਕਮਿੰਗ, ਇਨਕਲੂਸਿਵ, ਸੇਫ ਤੇ ਰਿਸਪੈਕਟਫੁਲ ਲਰਨਿੰਗ ਕਮਿਊਨਿਟੀ ਬਣਾਉਣ ਦੀ ਕਮਿਟਮੈਂਟ ਹੈ। ਇੱਕ ਇਹੋ ਜਿਹਾ ਇੰਸਟੀਟਿਊਸ਼ਨ ਜੋ ਸਟੂਡੈਂਟਸ, ਸਟਾਫ ਤੇ ਵਿਜ਼ਿਟਰਸ ਨੂੰ ਦੁਨੀਆ ਦੇ ਹਰ ਹਿੱਸੇ ਤੋਂ ਸਿੱਖਣ ਦਾ ਮੌਕਾ ਦਿੰਦਾ ਹੈ। ਇਹੀ ਹੈ ਜੋ ਐਲਬੋਮਾ ਯੂਨੀਵਰਸਿਟੀ ਨੂੰ ਸਪੈਸ਼ਲ ਬਣਾਉਂਦਾ ਹੈ। ਤੁਹਾਡਾ ਸਪੈਸ਼ਲ ਮਿਸ਼ਨ ਕੀ ਹੈ ਇਹ ਜਾਣਨ ਲਈ ਅੱਜ ਹੀ ਵਿਜ਼ਿਟ ਕਰੋ ਐਲਗੋਮਾ.ca ਤੇ।
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian
Pulse. Kamal Patia ji, bahut bahut swagat hai sir, welcome.
ਥੈਂਕ ਯੂ ਯੁਧਵੀਰ ਜੀ, ਥੈਂਕ ਯੂ। ਬੁੱਧਵਾਰ ਦਾ ਦਿਨ ਹੈ, ਮੌਰਗੇਜ ਦੀ ਗੱਲ ਕਰਨੇ ਆ ਅੱਜ। ਕੱਲ ਇੱਕ ਬੜੀ ਹਾਰਟਨਿੰਗ ਨਿਊਜ਼ ਆਈ ਹੈ, ਇਨਫਲੇਸ਼ਨ ਫਿਗਰਸ ਲੋ ਆਏ ਨੇ 2.7%, ਜੋ ਸ਼ਾਇਦ ਐਕਸਪੈਕਟ ਨਹੀਂ ਕਰ ਰਹੇ ਸਾਂ। ਹੁਣ ਯੁਧਵੀਰ ਜੀ, ਇਹਦਾ ਫਾਇਦਾ ਕੀ ਹੋਇਆ? ਇਹਦਾ ਫਾਇਦਾ ਇਹ ਹੋ ਗਿਆ ਹੈ ਕਿ ਆਲਮੋਸਟ ਸਰਟੇਨਿਟੀ ਹੈਗੀ ਹੈ ਕਿ
ਹਾਂਜੀ ਤਾਨੀਆ ਜੀ, ਮੈਨੂੰ ਆਵਾਜ਼ ਨਹੀਂ ਆ ਰਹੀ, ਕੀ ਸਾਡੇ ਨਾਲ ਕਨੈਕਟਡ ਨੇ ਕਮਲ ਭਾਟੀਆ ਜੀ?
ਜੀ ਅਦਵੀਰ ਜੀ, ਕਮਲ ਭਾਟੀਆ ਜੀ ਸਾਡੇ ਨਾਲ ਕਨੈਕਟਡ ਨੇ। ਕਮਲ ਭਾਟੀ ਜੀ, ਤੁਹਾਨੂੰ ਆਵਾਜ਼ ਆ ਰਹੀ ਹੈ?
ਹਾਂਜੀ ਕਮਲ ਭਾਟੀਆ ਜੀ, ਆਵਾਜ਼ ਨਹੀਂ ਆ ਰਹੀ ਤੁਹਾਡੀ। ਹੈਲੋ, ਹਾਂਜੀ ਤਾਨੀਆ ਜੀ, ਮੇਰੀ ਰਿਕੁਐਸਟ ਹੈ ਉਹਨਾਂ ਨੂੰ ਦੁਬਾਰਾ ਰੀਸੈਟ ਕਰੋ।
ਐਜ਼ ਅ ਰਿਜ਼ਲਟ ਟੂ ਬੂਸਟ ਦੀ ਇਕਾਨਮੀ ਐਜ ਕਰਨ ਦੇ ਚਾਂਸਿਸ ਬਹੁਤ ਹਾਈ ਨੇ ਹੁਣ ਮੈਂ ਚੀਜ਼ ਹੋਰ ਦੇਖ ਰਿਹਾ ਵਾਂ ਜੁਦਵੀਰ ਜੀ ਕਿ ਇੰਟਰਸਟ ਰੇਟ ਬੀਂਗ ਆਫਰਡ ਬਾਏ ਬੈਂਕਸ ਈਵਨ ਨਾਓ ਬਿਫੋਰ ਨੈਕਸਟ ਵੀਕ ਦੇ ਐਕਸਪੈਕਟਿਡ ਰੇਟ ਰਿਡਕਸ਼ਨ ਉਹ ਵੀ ਹੁਣ ਕਾਫੀ ਲੋ ਆ ਰਹੇ ਨੇ ਯਾਨੀ ਬੈਂਕਸ ਬਿਕੋਜ ਆਫ ਦੀ ਸਲੋਨੈਸ ਇਨ ਦੀ ਇਕਾਨਮੀ ਉਹ ਕਾਫੀ ਵੇਰੀਅੰਟ ਜਾਂ ਕਾਫੀ ਡਿਸਕਾਊਂਟ ਦੇ ਰਹੇ ਨੇ 5% ਤੋਂ ਕਾਫੀ ਥੱਲੇ ਤੱਕ ਆ ਗਿਆ ਇੰਟਰਸਟ ਰੇਟ 3 ਈਅਰਸ ਫਿਕਸ ਜਿੰਨੇ ਇੱਕ ਜਨਰਲ ਸਟੇਟਮੈਂਟ ਹੈ ਹਰ ਬੰਦੇ ਦਾ ਅਲੱਗ ਅਲੱਗ ਡਿਫਰੈਂਟ ਹੁੰਦਾ ਹੈ ਡਿਪੈਂਡਿੰਗ ਔਨ ਦੀ ਕਲਾਇੰਟਸ ਪ੍ਰੋਫਾਈਲ ਜਿੰਨੇ ਜ਼ਿਆਦਾ ਗੱਲ ਕਰਨੀ ਹੈ ਦੇ ਕੈਨ ਕਾਲ ਮੀ ਅਪ ਐਂਡ ਫਾਈਂਡ ਆਊਟ ਐਂਡ ਆਈਲ ਬੀ ਵੈਰੀ ਹੈਪੀ ਟੂ ਗਿਵ ਦੀ ਡਿਟੇਲਸ ਹੁਣ ਇੱਕ ਚੀਜ਼ ਹੋਰ ਨਜ਼ਰ ਆ ਰਹੀ ਹੈ ਅਗਰ ਨੈਕਸਟ ਵੀਕ 24 ਜੁਲਾਈ ਰੇਟ ਕੱਟ ਜਾਂਦੇ ਨੇ ਤੇ ਫਿਰ ਚਾਂਸਿਸ ਐਂਡ ਬਾਕੀ ਇਸ ਹਿਸਾਬ ਨਾਲ ਇਨਫਲੇਸ਼ਨ ਕੰਟਰੋਲ ਚ ਰਹਿੰਦੀ ਹੈ ਚਾਂਸਿਸ ਆ ਕਿ ਇਹਦੇ ਬਾਅਦ ਵੀ ਯਾਨੀ ਜੁਲਾਈ ਦੇ ਬਾਅਦ ਅਗਸਤ ਤੋਂ ਲੈ ਕੇ ਦਸੰਬਰ ਤੱਕ ਇੰਸਟੈਡ ਆਫ ਕਿ ਰੇਟ ਇੱਕ ਵਾਰ ਘਟੇ 25 ਸੈਂਟ ਹੋ ਸਕੇ ਪਾਰਡਨ ਹੋ ਸਕਦਾ ਕਿ ਰੇਟ 2 ਵਾਰ ਹੋਰ ਘਟ ਜਾਏ ਯਾਨੀ ਕਿ ਇਹ ਸਾਲ ਚ ਜਿਹੜਾ ਹੈਗਾ ਹੈ 2024 ਚ 0.75% ਤੇ ਘਟੇਗਾ ਹੀ ਘਟੇਗਾ 1% ਤੱਕ ਵੀ ਘਟ ਸਕਦਾ ਹੈ ਦਿਸ ਇਜ਼ ਵੈਰੀ ਗੁੱਡ ਨਿਊਜ਼ ਫਾਰ ਦੀ ਬੋਰੋਅਰਸ ਖਾਸ ਕਰ ਜਿਨ੍ਹਾਂ ਦੀ ਮੋਰਗੇਜ ਰਿਨਿਊਅਲ ਤੇ ਆ ਰਹੀ ਹੈ ਉਹਨਾਂ ਵਾਸਤੇ ਬੜੀ ਚੰਗੀ ਨਿਊਜ਼ ਹੈਗੀ ਹੈ ਦਿਸ ਇਜ਼ ਅ ਪੀਸ ਆਫ ਗੁੱਡ ਨਿਊਜ਼ ਵਿਚ ਐਵਰੀਵਨ ਸ਼ੁੱਡ ਬੀ ਹੈਪੀ ਅਬਾਊਟ ਯੁਧਵੀਰ ਜੀ
ਠੀਕ ਹੈ ਜੀ ਥੈਂਕ ਯੂ ਸੋ ਮਚ ਜੀ ਇਸ ਤੋਂ ਇਲਾਵਾ ਵੀ ਤੁਹਾਡਾ ਕੋਈ ਸਵਾਲ ਹੈ ਮੋਰਗੇਜ ਦੇ ਬਾਰੇ ਕੋਈ ਤੁਹਾਡਾ ਕੁਐਸਚਨ ਹੈ ਤੁਸੀਂ ਮੋਰਗੇਜ ਕਰਾਉਣ ਬਾਰੇ ਸੋਚ ਰਹੇ ਹੋ ਇਸ ਸਾਲ ਜਿਹੜੇ 5-6 ਮਹੀਨੇ ਬਚੇ ਨੇ ਉਹਦੇ ਵਿੱਚ ਜਾਂ ਅਗਲੇ ਸਾਲ ਦੀ ਸ਼ੁਰੂਆਤ ਤੁਸੀਂ ਕੋਈ ਘਰ ਖਰੀਦਣਾ ਹੈ ਤੇ ਤੁਸੀਂ ਮੋਰਗੇਜ ਦੀ ਪਲੈਨਿੰਗ ਕਰ ਰਹੇ ਹੋ ਤਾਂ ਤੁਸੀਂ ਸੰਪਰਕ ਕਰ ਲੈਣਾ ਫੌਰਨ ਕਮਲ ਪਾਟਿਆ ਨਾਲ ਮੋਰਗੇਜ ਫਿਰ ਦ ਪੀਸ ਆਫ ਮਾਈਂਡ ਕਮਲ ਪਾਟਿਆ ਜੀ ਸਰ ਫੋਨ ਨੰਬਰ ਇੰਗਲਿਸ਼ ਔਰ ਪੰਜਾਬੀ ਦੋਨੋਂ ਦੇ ਦਿਓ
ਯੁਧਵੀਰ ਜੀ ਮੇਰਾ ਨੰਬਰ ਹੈਗਾ 416-564-6262 that is 416-564-6267 ਇੱਥੇ ਮੈਂ ਇੱਕ ਗੱਲ ਹੋਰ ਸ਼ੇਅਰ ਕਰਾਂ ਯੁਧਵੀਰ ਜੀ ਕਿ ਬਹੁਤ ਸਾਰੇ ਬੈਂਕ ਜਿਹੜੇ ਨੇ ਇਨ ਆਲਟਰਨੇਟ ਲੈਂਡਿੰਗ ਉਹ ਅਪ ਟੂ 35% ਐਮੋਟਾਈਜੇਸ਼ਨ ਕਰ ਰਹੇ ਨੇ 35% ਐਮੋਟਾਈਜੇਸ਼ਨ ਦਾ ਮਤਲਬ ਹੈ ਕਿ ਬੰਦੇ ਦੀ ਮਹੀਨੇ ਦੀ ਕਿਸ਼ਤ ਜਿਹੜੀ ਹੈ ਨਾ ਘਟ ਜਾਂਦੀ ਹੈ ਓਵਰਆਲ ਲੌਂਗ ਟਰਮਸ ਤੇ ਕੋਸਟ ਜਿਹੜੀ ਵਧਦੀ ਹੈ ਬਟ ਇਸ ਵੇਲੇ ਜਿਹਨੂੰ ਪ੍ਰੀਮੀਅਮ ਦੇਣ ਚ ਮੰਥਲੀ ਦਿੱਕਤ ਆ ਰਹੀ ਹੈ ਉਹਦੇ ਵਾਸਤੇ ਦਿਸ ਇਜ਼ ਅ ਪੀਸ ਆਫ ਗੁੱਡ ਨਿਊਜ਼ ਇਹ ਖਾਸ ਕਰ ਉਹਨਾਂ ਵਾਸਤੇ ਜ਼ਿਆਦਾ ਸੂਟੇਬਲ ਹੈ ਜਿਹੜਾ ਜੋ ਬਿਜ਼ਨਸ ਫਾਰ ਸੇਲਸ ਹੈਗੇ ਨੇ ਜਿਨ੍ਹਾਂ ਦਾ ਆਪਣਾ ਬਿਜ਼ਨਸ ਹੈ ਕੰਸਲਟੈਂਸੀ ਹੈ ਟਰੈਕਿੰਗ ਦਾ ਕੰਮ ਹੈ ਇਹ ਸਾਰੇ ਲੋਕਾਂ ਵਾਸਤੇ ਦਿਸ ਇਜ਼ ਅ ਪੀਸ ਆਫ ਗੁੱਡ ਨਿਊਜ਼ ਯੁਧਵੀਰ ਜੀ
ਠੀਕ ਹੈ ਜੀ ਥੈਂਕ ਯੂ ਸੋ ਮਚ ਸਰ ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਫੋਨ ਨੰਬਰ ਜ਼ਰੂਰ ਇੱਕ ਵਾਰੀ ਇੰਗਲਿਸ਼ ਔਰ ਪੰਜਾਬੀ ਦੇ ਦਿਓ ਮੋਰਗੇਜ ਵਿਦ ਅ ਪੀਸ ਆਫ ਮਾਈਂਡ ਕਮਲ ਪਾਟਿਆ ਜੀ
ਜੀ ਮੇਰਾ ਨੰਬਰ ਹੈਗਾ 416-564-6262 ਦੈਟ ਇਜ਼ 416-564-6267 ਯੁਧਵੀਰ ਜੀ ਵਿਸ਼ਿੰਗ ਯੂ ਯੋਰ ਟੀਮ ਐਂਡ ਆਲ ਯੋਰ ਲਿਸਨਰਸ ਆਲ ਦੀ ਵੈਰੀ ਬੈਸਟ ਇਨ ਲਾਈਫ ਥੈਂਕ ਯੂ ਐਂਡ ਥੈਂਕ ਯੂ
Thank you, sir. Thank you so much, and we wish you all the best, sir. Thank you. Thank you. Take care. Ji, agli call wal vadde ji. Haan ji, Satwan Singh ji, tusi on deo. Satwan Singh ji, go ahead.
Ji, dhanwad tuhada saman den da te main tuhada tusi kya vi apa gear change kar diye India wale to apa hun Canada wale te aa janne chalo utthe hi apa gal karde ha tusi day before traffic bare kya siga percentage de hisab na vi ਜੀ ਟੀ ਏ ਦੇ ਵਿੱਚ ਟ੍ਰੈਫਿਕ ਇਸ ਪਰਸੈਂਟ ਦੇ ਹਿਸਾਬ ਨਾਲ ਲੋਕ ਇਹ ਕਹਿ ਰਿਹਾ ਤਾਂ ਇਸ ਹਿਸਾਬ ਨਾਲ ਇਹ ਕਹਿ ਰਿਹਾ ਜੇ ਤੁਹਾਡੀ ਕਿਤੇ ਮੀਟਿੰਗ ਹੋਵੇ ਆਪਣੇ ਅੰਟੈਰੀਓ ਦੇ ਟਰਾਂਸਪੋਰਟੇਸ਼ਨ ਮਿਨਿਸਟਰ ਤੁਹਾਡੇ ਬ੍ਰੈਂਪਟਨ ਤੋਂ ਹੀ ਨੇ ਆਪਣੇ ਪੰਜਾਬੀ ਭਾਈ ਤੇ ਉਹਨਾਂ ਨੂੰ ਜ਼ਰੂਰ ਲਿਆਓ ਕਿਤੇ ਭਾਵੇਂ ਚੈਨਲ ਤੇ ਜਾਂ ਕਿਤੇ ਵੀ ਉਹਦਾ ਰੀਜਨ ਇਹ ਹੈ ਕਿ ਹੁਣ ਆਪਾਂ ਤੁਸੀਂ ਵੀ ਇੱਥੇ ਆ ਗਿਆ ਮੈਂ ਵੀ ਇੱਥੇ ਆ ਗਿਆ ਮੈਨੂੰ ਇਹ ਤੁਸੀਂ ਕਿ ਆਪਾਂ ਨੈਕਸਟ ਮੈਂ ਤੁਹਾਨੂੰ ਕੁਐਸਚਨ ਪੁੱਛਦਾ ਤੁਸੀਂ ਮੈਨੂੰ ਇਹ ਆਨਸਰ ਦਿਓ ਵੀ ਹੁਣ ਤੁਸੀਂ ਜਾਂ ਮੈਂ ਸਿਟੀਜ਼ਨ ਇੱਥੇ ਦੇ ਹੋ ਕੇ ਆਪਾਂ ਜੇ ਵਾਪਸ ਇੰਡੀਆ ਜਾਂਦੇ ਆਪਾਂ ਲਾਇਸੈਂਸ ਲੈ ਸਕਦੇ ਜਾਂਦੇ
ਨਹੀਂ ਲੈ ਸਕਦੇ ਜਾਂਦੇ ਇੱਥੇ ਮੈਂ ਇਸ਼ਾਰਾ ਤੁਹਾਡਾ ਸਮਝ ਗਿਆ ਵੀ ਇੱਥੇ ਜਿਹੜਾ ਵਿਜ਼ਟਰ ਹੁੰਦਾ ਉਹਨੂੰ ਲਾਇਸੈਂਸ ਕਿਉਂ ਦੇ ਦਿੰਦੇ ਟਰੱਕ ਚਲਾਉਣ ਲਈ ਇਹੀ ਪੁੱਛਣਾ ਚਾਹ ਰਹੇ ਨੇ
ਮੈਂ ਕਹਿੰਦਾ ਜੀ ਮੈਨੂੰ ਦੋ ਤਿੰਨ ਬੰਦੇ ਰੀਸੈਂਟਲੀ ਜਿਹੜੇ ਵਿਜ਼ਟਰ ਮੇਰੇ ਥੋੜਾ ਫੈਮਿਲੀ ਤੇ ਹੈਗੇ ਨੇ ਦੂਰੋਂ ਨੇੜੇ ਰਿਸ਼ਤੇਦਾਰ ਉਹ ਵਿਜ਼ਟਰ ਆਣ ਕੇ ਟਰੱਕ ਦਾ ਲਾਇਸੈਂਸ ਹਾਂਜੀ ਕਹਿੰਦੇ ਜੀ ਉਹ ਫਲਾਨਾ ਹਾਂਜੀ ਉਹ ਤਾਂ ਦੋ ਮਹੀਨੇ ਹੋ ਗਏ ਲਾਇਸੈਂਸ ਲੈ ਰਿਹਾ ਟਰੱਕ ਦਾ
ਠੀਕ
ਹੈ ਜੀ ਤੇ ਜਿਹੜੇ ਵਰਕ ਪਰਮਿਟ ਤੇ ਉਹ ਵੀ ਲੈ ਰਹੇ ਨੇ ਵਿਜ਼ਟਰ ਵੀ ਲੈ ਰਹੇ ਨੇ ਅਸੀਂ ਉੱਥੇ ਦੇ ਬੋਰਨ ਹੋ ਕੇ ਅਸੀਂ ਉੱਥੇ ਲੈ ਨਹੀਂ ਸਕਦੇ ਇਹ ਇਹੋ ਜਿਹੇ ਕੁਐਸਚਨ ਨੇ ਜਿਹੜੇ ਬਾਕੀ ਹੋਰ ਤਾਂ ਹੋਰ ਬਈ ਇਹ ਜਿਹੜਾ ਇੰਨਾ ਚੱਕਰ ਇਹ ਸੂਤ ਨਹੀਂ ਆਉਣਾ ਜਿਹੜਾ ਆਪਣੇ ਅੰਟਾਰੀਓ ਦਾ ਜਾਂ ਜੀ ਟੀ ਏ ਦਾ ਵੀ ਜਿਹੜਾ ਰੋਡ ਕੰਡੀਸ਼ਨ ਜਾਂ ਰੋਡ ਦਾ ਜਿੰਨਾ ਚੱਕਰ ਅਸੀਂ ਇਹਨਾਂ ਚੀਜ਼ਾਂ ਤੇ ਵਰਕਆਊਟ ਨਹੀਂ ਕਰਦੇ ਕਿਉਂਕਿ ਇੱਕ ਤਾਂ ਹੁਣ ਹੋ ਸਕਦਾ ਮੇਰੇ ਟਰੱਕ ਵੀਰ ਭਰਾਵਾਂ ਨੂੰ ਇਹ ਚੀਜ਼ ਥੋੜਾ ਜਿਹਾ ਹਾਟ ਕਰੇ ਵੀ ਜਿਹੜਾ ਅਸੀਂ ਉਹ ਡਿਲੀਟ ਕਰਵਾਤਾ ਵੀ ਏਅਰ ਬ੍ਰੇਕ ਦਾ ਲਾਇਸੈਂਸ ਨਹੀਂ ਹੋਣਾ ਚਾਹੀਦਾ ਹੁਣ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਅਸੀਂ ਕਿ ਏਡੇ ਐਜੂਕੇਟਡ ਹੋ ਗਏ ਹਾਂ ਵੀ ਸਾਨੂੰ ਏਅਰ ਬ੍ਰੇਕ ਬਾਰੇ ਸਾਰੀ ਨੌਲੇਜ ਹੋ ਗਈ ਆ ਮੈਂ ਗਰੰਟੀ ਕਰਦਾ ਵੀ ਸੋਰੀ ਟੂ ਸੇ ਇਹ ਬਹੁਤ ਮੇਰੇ ਵੀਰ ਸਾਹਿਬ ਤੁਹਾਨੂੰ ਬਾਅਦ ਚ ਕਾਲ ਕਰਨਗੇ ਵੀ ਭਾਈ ਨੇ ਕਿਹੜੀ ਗੱਲ ਕਹਿਤੀ ਵੀ ਨਹੀਂ ਇਹ ਹੋਣਾ ਚਾਹੀਦਾ ਮੇਰਾ ਖਿਆਲ ਹੈ ਵੀ ਜਿਹੜੇ ਤੁਸੀਂ 100 ਬੰਦਾ ਲੈ ਆਓ ਜੇ 80 ਬੰਦੇ ਬ੍ਰੇਕ ਏਅਰ ਬ੍ਰੇਕ ਬਾਰੇ ਤੁਹਾਨੂੰ ਪੂਰਾ ਉਹ ਮਨੈਸੀ ਦੀ ਥੂਰੀ ਨੇ ਸਾਨੂੰ ਦੱਸ ਦਿੰਦੇ ਮੈਂ ਨਹੀਂ ਕਹਿ ਸਕਦਾ ਵੀ ਉਹਨਾਂ ਨੂੰ ਇੰਨਿਆਂ ਨੂੰ ਪਤਾ ਹੋਊ ਵੀ ਬ੍ਰੇਕ ਜਿਹੜਾ ਆ ਏਅਰ ਬ੍ਰੇਕ ਦਾ ਸਿਸਟਮ ਵਰਕ ਕਿਵੇਂ ਕਰਦਾ ਨੰਬਰ 2 ਤੇ ਹੁਣ ਆਪਣੇ ਇੱਥੇ ਮੈਨੂੰ ਨਹੀਂ ਸਮਝ ਆ ਰਹੀ ਵੀ ਵਿਜ਼ਟਰ ਵੀ ਆਣ ਕੇ ਟਰੱਕਿੰਗ ਲਾਇਸੈਂਸ ਲੈ ਰਹੇ ਆ ਵਰਕ ਪਰਮਿਟ ਵਾਲੇ ਵੀ ਲੈ ਰਹੇ ਆ ਤੇ ਜੋਬਾਂ ਲੱਭ ਰਹੇ ਉਹ ਕੈਸ਼ ਤੇ ਬਹੁਤ ਦੁਨੀਆ ਜਿਹੜੀ ਕੈਸ਼ ਤੇ ਜੋਬਾਂ ਕਰ ਰਹੀ ਆ ਉਹ ਸਾਡੀ ਇਹ ਜਿਹੜੀ ਕੈਨੇਡਾ ਦੀ ਜਾਂ ਸਾਡੀ ਇਹ ਇਕਨੋਮੀ ਜਾਂ ਇਹ ਕਿੱਧਰ ਨੂੰ ਜਾਂ ਸਾਡੇ ਇਹ ਜਿਹੜੇ ਮਿਨਿਸਟਰ ਆ ਇਹ ਕੀ ਸੋਚ ਰਿਹਾ ਇਹਦੇ ਬਾਰੇ ਇਹ ਤਾਂ ਬੜਾ ਇਹ ਹੁਣ ਕੈਨੇਡਾ ਦੇ ਮੈਂ ਤੁਸੀਂ ਕੱਲ ਹੁਣ ਆਪਾਂ ਦੇਖ ਹੀ ਲਿਆ ਵੀ ਮੀਂਹ ਪਿਆ ਮੀਂਹ ਦੇ ਵਿੱਚ ਜੀ ਟੀ ਏ ਦਾ ਕਿੰਨਾ ਬੁਰਾ ਹਾਲ ਹੋਇਆ ਸਾਡੇ ਕੋਲ ਸੂਰ ਸਿਸਟਮ ਹੀ ਜਿਹੜਾ ਉਹ ਜੇਨ ਦੇ ਲਾ ਕੇ ਬੈਕਅਪ ਮਾਰ ਗਿਆ ਤੋਂ ਲੋਕਾਂ ਦੀਆਂ ਬੇਸਮੈਂਟਾਂ ਚ ਪਾਣੀ ਭਰ ਗਿਆ ਤੇ ਉਹ ਕੋਈ ਉਹਦੇ ਬਾਰੇ ਹੱਲ ਨਹੀਂ ਚਲੋ ਮੁੜ ਕੇ ਫਿਰ ਇੱਥੇ ਆ ਜਾਣਾ ਵੀ ਇਹ ਜੀ ਨੈਚੁਰਲ ਦਾ ਜੀ ਸੀ ਇਹ ਤਾਂ ਨੈਚੁਰਲ ਡਿਜ਼ਾਸਟਰ ਸੀਗਾ ਇੰਨਾ ਮੀਂਹ ਇਕਦਮ ਪੈ ਗਿਆ ਤੇ ਚਲੋ ਉਹ ਆਪਾਂ ਕਹਿ ਨਹੀਂ ਸਕਦੇ ਪਰ ਜਿਹੜੀਆਂ ਰੋਡ ਕੰਡੀਸ਼ਨ ਆ ਹੁਣ ਤੁਸੀਂ ਬੋਰਡਰ ਸਟੋਕ ਤੋਂ ਲੰਡਨ ਨੂੰ ਜਾਓਗੇ ਸੈਂਟਰ ਦੀ ਜਿਹੜੀ ਵਾਲ ਸੀ ਬੜੀ ਵਧੀਆ ਮਜ਼ਬੂਤ ਸੀ ਉਹ ਸਾਰੀ ਢਾਹਤੀ ਤੋੜਤੀ ਉਹ ਜਿਹੜੇ ਫੋਰੋਵਾਂ ਦੀਆਂ ਲਾਈਨਾਂ ਚ ਖੱਡੇ ਪਏ ਉਹ ਦੀਦੇ ਹੀ ਨਹੀਂ ਉਹਨਾਂ ਨੂੰ ਉਹ ਚੰਗੀ ਬੜੀ ਤੋੜ ਦਿੱਤੀ ਇਹ ਮੈਨੂੰ ਨਹੀਂ ਸਮਝ ਲੱਗ ਰਹੀ ਹੈ ਕਿਤੇ ਮਿਨਿਸਟਰ ਨੂੰ ਲਿਆਓ ਤਾਂ ਆਪਣੇ ਮੇਰਾ ਖਿਆਲ ਸਰਕਾਰੀਆ ਸਾਹਿਬ ਜਾਂ ਕੌਣ ਆ ਆਪਣੇ ਜਿਹੜੇ ਅੰਟਾਰੀਓ ਦੇ ਟਰਾਂਸਪੋਰਟੇਸ਼ਨ ਮਿਨਿਸਟਰ ਆ ਤੇ ਉਹਨਾਂ ਬਾਰੇ ਇਹ ਜ਼ਰੂਰ ਮੈਂ ਕੁਐਸਚਨ ਕਰਨੇ ਚਾਹੁੰਦਾ ਵੀ ਭਾਈ ਇਹ ਕਿੱਦਾਂ ਤੇ ਕੀ ਹੱਲ ਹੋ ਸਕਦਾ ਜਿਹੜੀ ਵਾਲ ਬਣਾ ਰਹੇ ਆ ਆਪਣੇ ਆਹ 401 ਆਪਣੇ ਜੰਗ ਦੇ ਕੋਲੋਂ ਮੈਨੂੰ 25 ਸਾਲ ਹੋ ਗਏ ਡਰਾਈਵਿੰਗ ਕਰਦੇ ਇਹ ਜੰਗ ਦੇ ਕੋਲੋਂ ਕੋਣ ਚੱਕ ਹੀ ਨਹੀਂ ਹੋਏ 401 ਤੇ ਹਾਲੇ ਤੱਕ 25 ਸਾਲਾਂ ਨੇ ਮੈਂ ਦੇਖੀ ਜਾਂਦਾ ਡੌਨ ਵੈਲੀ ਤੋਂ ਲੈ ਕੇ ਜੰਗ ਤੱਕ ਜਾਂ ਪਰੇ ਓਸ਼ਵਾ ਤੋਂ ਲੈ ਕੇ ਡੌਨ ਵੈਲੀ ਤੱਕ ਉਹ ਜਿਹੜੀ ਵਾਲ ਬਣਾ ਰਹੇ ਉਹ ਉੱਪਰ ਦੀ ਦੇਖੀ ਜਾਂਦੇ ਅੱਛਾ ਕੀ ਵੱਜਾ
ਹਾਂਜੀ ਸਤਰੰਜ ਜੀ ਸੋਰੀ ਮੈਂ ਇੰਟਰਪਟ ਕਰ ਰਿਹਾ ਤੁਹਾਡਾ ਪੁਆਇੰਟ ਆ ਗਿਆ ਕਿਉਂਕਿ ਸਾਡੇ ਦੋਨੋਂ ਗੈਸਟ ਇਸ ਵੇਲੇ ਵੇਟ ਕਰ ਰਹੇ ਨੇ ਮੈਂ ਉਹਨਾਂ ਨੂੰ ਜਰਾ ਜ਼ਰੂਰ ਆਉਂਦੇ ਲੈ ਲਵਾਂ ਥੈਂਕ ਯੂ ਬਿਲਕੁਲ ਵੀ ਸਰਕਾਰੀ ਸਾਹਿਬ ਨੂੰ ਲੈ ਕੇ ਆਵਾਂਗੇ ਉਹਨਾਂ ਨਾਲ ਗੱਲ ਕਰਾਂਗੇ ਸੋ ਹੁਣ ਵਧੀਆ ਅਸੀਂ ਕੈਨੇਡਾ ਦੇ ਟੋਪਿਕਸ ਤੇ ਗੱਲ ਕਰ ਹੀ ਰਹੇ ਹਾਂ ਅਸੀਂ ਕੈਨੇਡੀਅਨ ਹੋਰ ਖਬਰਾਂ ਔਰ ਸਾਡੀ ਲੋਕਲ ਖਬਰਾਂ ਵਾਸਤੇ ਸਾਡੇ ਨਾਲ ਜੁੜ ਗਏ ਨੇ ਸਾਡੇ ਦੋਨੋਂ ਮਹਿਮਾਨ ਰੀਅਲ ਸਟੇਟ ਦਾ ਕੋਈ ਸਵਾਲ ਪੀ ਕੇ ਸਭਰਵਾਲ ਸਾਹਿਬ ਪੀ ਕੇ ਜੀ ਬਹੁਤ ਬਹੁਤ ਸਵਾਗਤ ਹੈ ਵੈਲਕਮ ਸਰ ਕੀ ਹਾਲ ਹੈ ਜੀ ਠੀਕ ਹੈ ਜੀ
ਥੈਂਕ ਯੂ ਵੈਰੀ ਮਚ ਜੀ ਐਂਡ ਵੈਰੀ ਗੁੱਡ ਮਾਰਨਿੰਗ ਟੂ ਆਲ ਅਵਰ ਲਿਸਨਰਸ
ਗੁੱਡ ਮਾਰਨਿੰਗ ਸਰ ਪੰਕਜ ਮੋਗਾ ਜੀ ਬਹੁਤ ਬਹੁਤ ਸਵਾਗਤ ਹੈ ਵੈਲਕਮ ਸਰ
ਥੈਂਕ ਯੂ ਵੈਰੀ ਮਚ ਇਦਵੀਰ ਜੀ ਮੇਰੀ ਤਰਫੋਂ ਵੀ ਸਭ ਨੂੰ ਗੁੱਡ ਮਾਰਨਿੰਗ ਜੀ
ਗੁੱਡ ਮਾਰਨਿੰਗ ਬਹੁਤ ਸਾਰੇ ਸਵਾਲ ਨੇ ਜੀ ਲੇਕਿਨ ਉਸ ਤੋਂ ਪਹਿਲਾਂ ਓਪਨਿੰਗ ਸਟੇਟਮੈਂਟ ਜੀ ਪੀ ਕੇ ਜੀ ਓਪਨਿੰਗ ਸਟੇਟਮੈਂਟ
ਦੇਖੋ ਜੀ ਓਪਨਿੰਗ ਸਟੇਟਮੈਂਟ ਸਭ ਤੋਂ ਵੱਡੀ ਤੇ ਜਿਹੜੀ ਉਹ ਟੋਪਿਕ ਮੋਗਾ ਸਾਹਿਬ ਦਾ ਹੈਗਾ ਲੇਕਿਨ ਉਹਦਾ ਜਿਹੜਾ ਅਸਰ ਹੈਗਾ ਤੁਹਾਨੂੰ ਪਤਾ ਹੀ ਹੈਗਾ ਕਿ ਡਿਟੇਲ ਮੋਗਾ ਸਾਹਿਬ ਦੱਸ ਦੇਣਗੇ ਕਿ ਐਜ ਐਕਸਪੈਕਟਿਡ ਜਿਹੜਾ ਸੀਗਾ ਉਸ ਤੋਂ ਵੀ ਜ਼ਿਆਦਾ ਇਨਫਲੇਸ਼ਨ ਥੱਲੇ ਆਈ ਹੈ 2.8 ਲੋਕੀ ਇਕਨੋਮੀ ਸਮਝ ਰਹੇ ਸੀਗੇ ਲੇਕਿਨ 2.7 ਤੇ ਆ ਗਈ ਹੈ ਪਰ ਮੈਂ ਰੀਅਲ ਸਟੇਟ ਪੁਆਇੰਟ ਆਫ ਵਿਊ ਨਾਲ ਕਹਾਂਗਾ ਕਿ ਬਈ ਇਹ ਰੀਅਲ ਸਟੇਟ ਵਾਸਤੇ ਬਹੁਤ ਚੰਗਾ ਹੋਇਆ ਵਨ ਆਫ ਦਾ ਮੇਨ ਰੀਜ਼ਨ ਜਿਹੜਾ ਇੰਟਰਸਟ ਰੇਟ ਹੁਣ ਥੱਲੇ ਆਏਗਾ 24 ਜੁਲਾਈ ਨੂੰ ਜਿਹੜਾ ਕਿ ਨੋਬਡੀ ਕੈਨ ਸਟੋਪ ਇਟ ਉਹਦਾ ਸਭ ਤੋਂ ਵੱਡਾ ਇੱਕ ਕਾਰਨ ਵੀ ਉਹ ਇਹ ਦੇ ਰਹੇ ਨੇ ਕਿ 0.25% ਇੰਟਰਸਟ ਥੱਲਣ ਹੋਣ ਦੇ ਬਾਵਜੂਦ ਵੀ ਰੀਅਲ ਸਟੇਟ ਦੇ ਅੰਦਰ ਕੋਈ ਐਕਟੀਵਿਟੀ ਨਹੀਂ ਆਈ ਵਿਚ ਵਾਜ਼ ਏ ਵੈਰੀ ਗੁੱਡ ਨਿਊਜ਼ ਫਾਰ ਬੈਂਕ ਆਫ ਕੈਨੇਡਾ ਉਹ ਚਾਹੁੰਦਾ ਸੀਗਾ ਉਹਨੂੰ ਇਹ ਡਰ ਸੀਗਾ ਕਿ ਇੰਟਰਸਟ ਕੱਟ ਕਰਨ ਦੇ ਬਾਅਦ ਕਿਤੇ ਫਿਰ ਅੱਗ ਨਾ ਲੱਗ ਜਾਏ ਰੀਅਲ ਸਟੇਟ ਨੂੰ ਉਹਨਾਂ ਨੇ ਦੇਖ ਲਿਆ ਕਿ ਇਹਦੇ ਬਾਵਜੂਦ ਵੀ ਰੀਅਲ ਸਟੇਟ ਦਾ ਪ੍ਰਾਈਸ 1.4% ਹੋਰ ਥੱਲੇ ਆ ਗਏ ਐਕਟੀਵਿਟੀ ਹੋਰ ਥੱਲੇ ਆ ਗਈ, ਲਿਸਟਿੰਗ ਹੋਰ ਵਧ ਗਈਆਂ, ਤੇ ਇਹਦੇ ਨਾਲ ਉਹਨਾਂ ਨੂੰ ਅਨਕਰੇਜ ਮਿਲ ਗਈ, ਬਹੁਤ ਜ਼ਬਰਦਸਤ ਅਨਕਰੇਜਮੈਂਟ ਮਿਲੀ ਉਹਨਾਂ ਨੂੰ। ਔਰ ਮੇਰੇ ਹਿਸਾਬ ਨਾਲ ਹੁਣ 24 ਜੁਲਾਈ ਪੱਕਾ ਹੈ। ਮੈਂ ਇਸ ਤੋਂ ਵੀ ਵੱਡਾ ਬੋਲਡ ਸਟੈਪ ਇੱਕ ਹੋਰ ਸਟੇਟਮੈਂਟ ਦੇ ਦਿੰਦਾ, ਨਾਟ ਓਨਲੀ 24 ਜੁਲਾਈ, ਸਤੰਬਰ ਵੀ ਪੱਕਾ ਮੇਰੇ ਹਿਸਾਬ ਨਾਲ ਹੋ ਚੁੱਕਿਆ ਇੰਟਰਸਟ ਥੱਲੇ ਆਉਣ ਵਾਸਤੇ। ਜੀ
ਠੀਕ ਹੈ ਜੀ, ਪੰਕਜ ਜੀ ਤੁਹਾਡੀ ਓਪਨਿੰਗ ਸਟੇਟਮੈਂਟ।
ਬਿਲਕੁਲ ਜੀ ਬਿਲਕੁਲ, ਯੂਨਿਟੀ ਪੀਕੇ ਜੀ ਨੇ ਬੜੀ ਬੜਾ ਹੀ ਸਹੀ ਐਨਾਲਾਈਜ਼ ਕੀਤਾ ਉਸ ਚੀਜ਼ ਨੂੰ, ਕਿਉਂਕਿ ਰੀਅਲ ਸਟੇਟ ਤੇ ਬਹੁਤ ਵੱਡੇ ਮੈਂ ਸਭਾ ਦਾ ਬਾਦਸ਼ਾਹ ਕਹਿ ਸਕਦਾ ਸੀ ਪੀਕੇ ਜੀ ਨੂੰ। ਸੋ ਬਿਲਕੁਲ ਪੀਕੇ ਜੀ, ਮੈਂ ਤੁਹਾਡੇ ਨਾਲ 100% ਐਗਰੀ ਕਰਦਾ। ਇਸ ਵੇਲੇ ਹੁਣ ਬੈਂਕ ਆਫ ਕੈਨੇਡਾ ਦੇ ਹੱਥ ਚ ਪੂਰੀ ਪਾਵਰ, ਮਤਲਬ ਉਹਨੂੰ ਸੋਚਣ ਦੀ ਜ਼ਰੂਰਤ ਨਹੀਂ ਹੈਗੀ ਇਸ ਵੇਲੇ ਮੇਰੇ ਹਿਸਾਬ ਨਾਲ, ਕਿਉਂਕਿ ਜੋ ਚੀਜ਼ਾਂ ਹੋਈਆਂ ਨੇ ਜਿਸ ਤਰ੍ਹਾਂ ਚੱਲੀਆਂ ਨੇ, 2.7% ਠੀਕ ਹੈ, ਥੋੜਾ ਜਿਹਾ ਆਇਲ ਦਾ ਫਰਕ ਆਇਆ, ਲੇਕਿਨ ਬਾਕੀ ਜਿਹੜੀਆਂ ਚੀਜ਼ਾਂ ਨੇ ਨਾ, ਅਗਰ ਉਹਨੂੰ ਪੂਰੀ ਤਰ੍ਹਾਂ ਪੜਿਆ ਜਾਵੇ ਨਾ ਵਿੱਚ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਡਿਊਰੇਬਲ ਗੁੱਡਸ ਨੇ ਜਿਹੜੀਆਂ -1.8% ਗਈਆਂ ਨੇ। ਅਗਰ ਤੁਸੀਂ ਦੇਖੋ ਸਿਲਵਰ ਸਰਵਿਸ ਜਿਹੜੀਆਂ ਜੂਨ ਚ ਗਈਆਂ ਨੇ ਉਹ -12% ਗਈਆਂ ਨੇ ਇਹਦੇ ਚ, ਸੋ ਮਤਲਬ ਮਾਈਨਸ ਦੇਖਦੀ ਆਪਣੇ ਟਰੈਵਲਸ ਐਂਡ ਟੂਰਸ -11%, ਗੈਸੋਲੀਨ -3%, ਸੋ ਮਾਈਨਸ ਮੈਨੂੰ ਜ਼ਿਆਦਾ ਦਿਖਦੇ ਪਏ ਨੇ ਇਹਦੇ ਚ ਦੈਨ ਦਾ ਪਲੱਸ। ਯੂਜ ਵਹੀਕਲ 4.5% ਮਾਈਨਸ ਗਏ ਨੇ, ਫਰਨੀਚਰ ਲਗਭਗ 4% ਮਾਈਨਸ ਚ ਗਿਆ, ਮਤਲਬ ਪਿਛਲੇ ਸਾਲ ਦੇ ਨਾਲ ਕੰਪੇਅਰ ਕਰ ਰਹੇ ਹਾਂ ਅਸੀਂ। ਸੋ ਇਹ ਚੀਜ਼ਾਂ ਬੜੀਆਂ ਹੀ ਐਨਕੋਰੇਜਿੰਗ ਨੇ, ਜਿਹੜਾ ਬੈਂਕ ਆਫ ਕੈਨੇਡਾ ਚਾਹ ਰਿਹਾ ਸੀਗਾ ਕਿ ਯੈਸ ਲੋਕ ਖਰੀਦਣਾ ਬੰਦ ਕਰਨ, ਲੋਕ ਪੈਸਾ ਖਰਚਣਾ ਬੰਦ ਕਰਨ, ਉਹ ਚੀਜ਼ ਹੁੰਦੀ ਜਾ ਰਹੀ ਹੈ। ਫੂਡ ਹਲੇ ਵੀ ਥੋੜਾ ਜਿਹਾ ਉੱਪਰ ਹੈ, ਫੂਡ ਹਲੇ ਵੀ ਵਧਿਆ ਹੈ, ਲੇਕਿਨ ਬਾਕੀ ਚੀਜ਼ਾਂ ਚ ਸਾਰਿਆਂ ਚ ਇੰਪੈਕਟ ਆ ਗਿਆ। ਸੋ ਬੇਸਿਕਲੀ ਇੰਟਰਸਟ ਰੇਟ ਨੇ ਆਪਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ, ਉਹ ਦਿਖਦਾ ਹੀ ਗਿਆ ਸੀਗਾ, ਲੇਕਿਨ ਕਿੱਥੇ 8% ਤੋਂ ਅਸੀਂ 2.7 ਤੇ ਖੜੇ ਆ। ਲੇਕਿਨ ਹੋਰ ਜ਼ਿਆਦਾ ਅੱਛੀ ਤਰ੍ਹਾਂ ਹੁਣ ਇੱਕ ਤਰ੍ਹਾਂ ਬੈਂਕ ਆਫ ਕੈਨੇਡਾ ਦੇ ਹੱਥ ਚ ਉਹਨਾਂ ਨੇ ਪੂਰੀ ਗੇਮ ਦੇ ਦਿੱਤੀ ਹੈ। ਸੋ ਮੈਂ ਕਿ ਜੀ ਤੁਸੀਂ ਜਿਵੇਂ ਹੁਣੇ ਕਿਹਾ ਜੁਲਾਈ, ਮੈਂ ਤਾਂ ਸੋਚ ਰਿਹਾ ਅਗਰ ਜੁਲਾਈ ਇਹਨਾਂ ਨੇ ਕੱਟ ਕਰ ਦਿੱਤਾ ਅਗਲੇ ਵੀਕ, ਤਾਂ ਹੋ ਸਕਦਾ ਦੋ ਵਾਰੀ ਹੋਰ ਕਰਨਗੇ, ਕਿਉਂਕਿ ਪਹਿਲਾਂ ਅਸੀਂ ਦੀ ਗੱਲ ਕਰ ਰਹੇ ਸੀਗੇ ਇਹ 1% ਤੇ ਵੀ ਹੋ ਸਕਦਾ, ਹੁਣ ਅਸੀਂ 1% ਤੱਕ ਵੀ ਜਾ ਸਕਦੇ ਹਾਂ ਮਾਈਨਸ ਇਸ ਸਾਲ ਦੇ ਐਂਡ ਤੱਕ ਜਾਂਦੇ ਜਾਂਦੇ, ਅਗਰ ਇਨਫਲੇਸ਼ਨ ਇਸੇ ਤਰ੍ਹਾਂ ਘੱਟਦੀ ਚਲੀ ਜਾਵੇ। ਜੀ ਯੁਧਵੀਰ,
ਔਰ ਅਗਰ ਮੈਂ ਰੀਅਲ ਸਟੇਟ ਪੁਆਇੰਟ ਆਫ ਵਿਊ ਕਹਾਂ, ਤੁਸੀਂ ਦੱਸਿਆ ਕਿਸ ਕਿਸ ਚੀਜ਼ ਦੀ ਪ੍ਰਾਈਸ ਥੱਲੇ ਆਇਆ, ਫਰਨੀਚਰ ਟ੍ਰੈਵਲਿੰਗ ਐਂਡ ਆਲ ਦਿਸ, ਲੇਕਿਨ ਦੇਖੋ ਦੂਜੇ ਪਾਸੇ ਰੀਅਲ ਸਟੇਟ ਉਲਟੀ ਮਾਰ ਮਾਰ ਰਹੇ ਸੀ ਇਨਫਲੇਸ਼ਨ ਦੇ ਉੱਤੇ, 22.3% ਜਿਹੜਾ ਮੋਰਗੇਜ ਇੰਟਰਸਟ ਕਾਟ ਵੱਧ ਚੁੱਕੀ ਸੀ, ਜਿਹੜਾ ਇਨਫਲੇਸ਼ਨ ਨੂੰ ਥੱਲੇ ਨਹੀਂ ਆਉਣ ਦੇ ਰਿਹਾ ਸੀ। ਮੋਰਗੇਜ ਇੰਸ਼ੋਰੈਂਸ ਜਿਹੜੀ ਸੀ 9.2% ਜੰਪ ਕਰ ਗਈ ਸੀ, ਜਿਹੜੀ ਥੱਲੇ ਨਹੀਂ ਆ ਰਹੀ ਆਉਣ ਦੇ ਰਹੀ ਸੀ ਇਨਫਲੇਸ਼ਨ ਨੂੰ। ਰੈਂਟ ਅਕਰੋਸ ਦਾ ਕੰਟਰੀ 8.8% ਵੱਧ ਗਿਆ ਸੀਗਾ, ਤੇ ਇਹ ਇੰਟਰਸਟ ਕੰਮ ਹੋਣ ਨਾਲ ਉਹ ਇਸ ਪੁਆਇੰਟ ਆਫ ਵਿਊ ਨਾਲ ਚੱਲ ਰਹੇ ਨੇ, ਜਿਹੜੇ ਕਿ ਮੋਗਾ ਸਾਹਿਬ ਤੁਸੀਂ ਔਰ ਮੈਂ ਪਿਛਲੇ 6 ਮਹੀਨੇ ਤੋਂ ਕਹਿ ਰਹੇ ਸੀਗੇ ਕਿ ਇੰਟਰਸਟ ਰੇਟ ਥੱਲੇ ਹੋਣ ਨਾਲ ਇਨਫਲੇਸ਼ਨ ਜਿਹੜੀ ਹੈਗੀ ਉਹ ਜਿਹਨੂੰ ਕਹਿੰਦੇ ਨੇ ਇਨਫਲੇਸ਼ਨ ਦਾ ਜ਼ਿਆਦਾ ਅਸਰ ਨਹੀਂ ਪਏਗਾ, ਕਿਉਂਕਿ ਸਾਰੀ ਰੀਅਲ ਸਟੇਟ ਦੀ ਜਿਹੜੀ ਖਰਚੇ ਨੇ, ਜਿਹੜਾ ਮੈਂ ਦੱਸਿਆ ਤੁਹਾਨੂੰ ਇੰਟਰਸਟ ਕੋਸਟ, ਰੈਂਟ ਐਂਡ ਮੋਰਗੇਜ ਇੰਸ਼ੋਰੈਂਸ, ਉਹ ਵੀ ਤਾਂ ਥੱਲੇ ਆਏਗਾ। ਔਰ ਇਹ ਹੁਣ ਜਾ ਕੇ ਇਹ ਲੋਕ ਇਹ ਚੀਜ਼ ਬੋਲ ਰਹੇ ਨੇ ਕਿ ਵੀ ਹਾਂ ਇਹਦੇ ਨਾਲ ਫਰਕ ਪਏਗਾ, ਤੇ ਅਸੀਂ ਕਹਿੰਦਾ ਹੁਣ ਦੀ ਜਿਹੜੀ ਸਟੇਟਮੈਂਟ ਆਈ ਹੈ ਉਹ ਇਹ ਕਹਿ ਰਹੀ ਹੈ। ਜੀ
ਜੀ ਠੀਕ ਹੈ ਠੀਕ ਹੈ ਜੀ। ਔਰ ਹਾਂਜੀ ਕੁਝ ਸਵਾਲ ਵੀ ਹੈਗੇ ਨੇ, ਉਹ ਵੀ ਅਸੀਂ ਗੱਲ ਕਰਦੇ ਹਾਂ, ਲੇਕਿਨ ਉਸ ਤੋਂ ਪਹਿਲਾਂ ਪੀਕੇ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ, ਮੈਂ ਤੇ ਇਹ ਕਹਿ ਰਿਹਾ ਹੈਗਾ ਕਿ ਬਹੁਤ ਲੇਟ ਕੀਤਾ ਆ ਬੈਂਕ ਆਫ ਕੈਨੇਡਾ ਨੇ, ਔਰ ਮੈਂ ਗੱਲ ਹਰ ਹਫਤੇ ਹੀ ਵੈਂਸਡੇ ਵੀ ਇੱਕ ਅੱਧੀ ਵਾਰੀ ਡਿਊਰਿੰਗ ਦਾ ਵੀਕ ਵੀ ਦੁਹਰਾ ਦਿੰਦਾ ਹੈ ਕਿ ਜਿਹੜਾ ਇਹਨਾਂ ਨੇ 0.25 ਤੋਂ ਇਸ ਵੀਕਐਂਡ, ਮੈਂ ਸਰ ਸੰਡੇ ਨੂੰ ਟੋਰੰਟੋ ਸਟਾਰ ਦੇ ਵਿੱਚ ਇੱਕ ਆਰਟੀਕਲ ਪੜ੍ਹ ਰਿਹਾ ਸੀ, ਇੱਕ ਮਹਿਲਾ ਕਹਿ ਰਹੀ ਸੀਗੀ ਕਿ ਉਹਨਾਂ ਨੇ, ਔਰ ਜਿਹਨਾਂ ਨੇ ਪੜਿਆ ਹੋਏਗਾ ਤਾਂ ਉਹਨਾਂ ਨੇ ਵੀ ਸਭ ਦੇਖਿਆ ਹੋਈ, ਤਸਵੀਰ ਵੀ ਉਹਦੀ ਸੀਗੀ, ਉਹ ਕਹਿ ਰਹੀ ਸੀ ਕਿ 2012 ਚ ਉਹਨੇ ਕਰ ਲਿਆ, ਇਹ ਨਹੀਂ ਕਿ ਫੈਬਰੀ 2022 ਜਦੋਂ ਪੀਕ ਸੀਗਾ ਉੱਥੇ ਕਈ ਲੋਕ ਕਰ ਲੈ ਕੇ ਫਿਰ, ਪਰ 2012 ਚ ਕਰ ਲਿਆ। ਉਹ ਕਹਿੰਦੀ ਜੀ ਕਦੇ ਵੀ ਇਹਨਾਂ ਦੇ ਮੋਰਗੇਜ ਰੇਟ ਇੰਨੇ ਹਾਈ ਹੋਏ ਨੀ, ਹੁਣ ਅਚਾਨਕ ਮੋਰਗੇਜ ਰੇਟ ਇਹਨਾਂ ਨੇ ਇੰਨੇ ਹਾਈ ਕਰ ਦਿੱਤੇ ਨੇ। ਉਹ ਕਹਿ ਰਹੀ ਹੈ ਕਿ ਮੈਨੂੰ ਘਰ ਵੇਚਣਾ ਪੈ ਰਿਹਾ, ਤੁਸੀਂ ਪੜ੍ਹੋ ਟੋਰੰਟੋ ਸਟਾਰ ਦੇ ਵਿੱਚ ਇੱਕ ਆਰਟੀਕਲ ਬੜਾ ਵੱਡਾ ਆਇਆ ਸੀ ਇਸ ਵੀਕਐਂਡ ਦੇ ਉੱਤੇ। ਸੋ ਅਸੀਂ ਵੀ ਇਹੀ ਗੱਲ ਕਰ ਰਹੇ ਸੀਗੇ ਕਿ ਜਦੋਂ ਲੋਕਾਂ ਨੂੰ ਆਦਤ ਪੈ ਗਈ ਸੀਗੀ ਕਿ ਇਸ ਲੈਵਲ ਤੇ ਹੀ ਰਹਿਣਾ ਹੈ, ਮੈਂ ਨਹੀਂ ਕਹਿੰਦਾ ਕਿ ਕੋਈ ਟੋਰੰਟੋ ਜਿਹੜਾ ਆਪਣਾ ਬੈਂਕ ਆਫ ਕੈਨੇਡਾ ਉਹਨੂੰ ਹੱਕ ਹੈ ਆਪਣਾ ਰੇਟ ਵਧਾਉਣ ਦਾ, ਲੇਕਿਨ ਅਚਾਨਕ 0.25 ਤੋਂ ਤੁਸੀਂ ਕਦੇ ਵੀ 2% ਨਹੀਂ ਟੱਚ ਕੀਤਾ, ਤੁਸੀਂ 10-12 ਸਾਲ ਦੀ ਹਿਸਟਰੀ ਕੱਢ ਕੇ ਦੇਖ ਲਓ, ਫਿਰ ਬੰਦੇ ਨੂੰ ਲੱਗਦਾ ਜੀ ਉਹੀ 0.25 ਨਹੀਂ ਹੋਏਗਾ ਤਾਂ 1% ਹੋ ਜਾਏਗਾ, 1.5% ਹੋ ਜਾਏਗਾ, 0.25 ਚੱਲ ਜਾਏਗਾ, 2% ਵੀ ਨਹੀਂ ਹੈ, ਤਾਂ ਤੁਸੀਂ ਸਿੱਧਾ ਹੀ ਫਟਾਫਟ 0.25 ਤੋਂ 5% ਤੱਕ ਲੈ ਜਾਓ। ਲੋਕਾਂ ਦਾ ਇਹਦੇ ਨਾਲ ਬੜਾ ਨੁਕਸਾਨ ਹੋਇਆ, ਔਰ ਮੈਂ ਇਹਦੇ ਵਿੱਚ ਹਮੇਸ਼ਾ ਬੈਂਕ ਆਫ ਕੈਨੇਡਾ ਨੂੰ ਜ਼ਿੰਮੇਵਾਰ ਸਮਝਾਂਗਾ ਕਿ ਇਨਫਲੇਸ਼ਨ ਘਟਾਉਣੀ ਜ਼ਰੂਰੀ ਸੀਗੀ, ਲੇਕਿਨ ਇੰਨਾ ਤੁਸੀਂ ਨੁਕਸਾਨ ਕਰ ਦਿੱਤਾ। ਹੁਣ ਆ ਜਾਂਦੇ ਇੱਕ ਹੋਰ ਮੁੱਦੇ ਦੇ ਉੱਤੇ, ਪੀਕੇ ਜੀ ਤੁਸੀਂ ਗੱਲ ਕਰ ਰਹੇ ਹੋ ਜਿਸ ਤਰ੍ਹਾਂ, ਮੈਂ ਵੀ ਕਹਿੰਦਾ ਵੀ 99% ਲੋਕ ਇਹੀ ਗੱਲ ਕਰ ਰਹੇ ਨੇ ਕਿ ਮੋਰਗੇਜ ਰੇਟ ਘਟਣਗੇ, ਲੇਕਿਨ ਹਜੇ ਵੀ ਤੁਸੀਂ ਆਕਸਫੋਰਡ ਇਕਨੋਮਿਕਸ ਕਰੋ, ਆਕਸਫੋਰਡ ਇਕਨੋਮਿਕਸ ਜਿਹੜਾ ਹੈ ਆਕਸਫੋਰਡ ਇਕਨੋਮਿਕਸ ਇਹ ਕਹਿ ਰਿਹਾ ਹੈ ਕਿ ਨਹੀਂ ਜੀ ਨਹੀਂ ਰੇਟ ਘੱਟ ਹੋਣਾ ਜੁਲਾਈ ਚ ਸਪਟੰਬਰ ਚ ਹੋਣਾ। ਮਾਈਕਲ ਡੈਵਨਪੋਰਟ ਦਾ ਤੁਸੀਂ ਆਰਟੀਕਲ ਪੜੋ, ਮਾਈਕਲ ਡੈਵਨਪੋਰਟ ਵੀ ਕਹਿ ਰਿਹਾ ਕਿ ਬੈਂਕ ਆਫ ਕੈਨੇਡਾ ਜਿਹੜਾ ਹੈ ਹਜੇ ਹੋਰ ਐਵੀਡੈਂਸ ਚਾਹੁੰਦਾ ਹੈ ਕਿ ਕੋਰ ਇਨਫਲੇਸ਼ਨ ਜਿਹੜੀ ਘਟੇ, ਸਾਡੀ ਇਕਨੋਮਿਕ ਐਕਟੀਵਿਟੀ ਵੀਕ ਹੋਏ, ਉਸ ਤੋਂ ਬਾਅਦ ਹੀ ਰੇਟ ਘੱਟ ਕਰੇਗਾ। ਹਾਲਾਂਕਿ ਸਿਰਫ 1-2% ਲੋਕ ਇਹ ਗੱਲ ਕਰ ਰਹੇ ਨੇ, 95-90% ਲੋਕ, ਔਰ ਆਪਾਂ ਤਾਂ ਤਿੰਨੇ ਹੀ ਕਹਿ ਰਹੇ ਹਾਂ ਕਿ ਇੰਟਰਸਟ ਰੇਟ, ਪੰਕਜ ਜੀ ਵੀ ਮੇਰੇ ਖਿਆਲ ਨਾਲ ਕਹਿ ਹੀ ਰਹੇ ਨੇ ਕਿ ਜੁਲਾਈ ਚ ਘੱਟ ਹੋਏਗਾ, ਔਰ ਮੈਂ ਤਾਂ ਕਹਿੰਦਾ ਜੀ ਪੰਕਜ ਜੀ ਕਹਿੰਦੇ ਸਾਲ ਦੇ ਐਂਡ ਤੱਕ 1%। ਪੰਕਜ ਜੀ ਜੁਲਾਈ ਤੇ ਸਪਟੰਬਰ ਨੂੰ ਮਿਲਾ ਕੇ ਹੀ ਜਿਹੜਾ 0.25 ਪਹਿਲਾਂ ਕੱਟਿਆ ਉਹ ਅਲੱਗ, ਬਾਕੀ ਕੱਟਣੇ ਅਲੱਗ, ਜੁਲਾਈ ਤੇ ਸਪਟੰਬਰ ਨੂੰ ਮਿਲਾ ਕੇ 1% ਇਹਨਾਂ ਨੂੰ ਕੱਟਣਾ ਚਾਹੀਦਾ ਜੇ ਇਹਨਾਂ ਨੇ ਕੈਨੇਡਾ ਨੂੰ ਬਚਾਉਣਾ ਹੈ। ਮੈਂ ਬੜੀ ਸਟਰੋਂਗ ਸਟੇਟਮੈਂਟ ਦੇ ਰਿਹਾ, ਜੇ ਇਹਨਾਂ ਨੇ ਬਚਾਉਣਾ ਕੈਨੇਡਾ ਨੂੰ 1% ਕੱਟ ਕਰ ਦੇਣ, 0.25 ਜਾਂ 0.5 ਹੁਣ ਕਰਨ, 0.25 ਸਪਟੰਬਰ ਚ ਕੱਟਣ ਜੇ ਕੈਨੇਡਾ ਨੂੰ ਬਚਾਉਣਾ। ਅਦਰਵਾਈਜ਼ ਕੈਨੇਡਾ ਦੇ ਵਿੱਚ ਇਸ ਵੇਲੇ ਵਾਜੇ ਵਜੇ ਪਏ ਨੇ, ਇਸ ਵੇਲੇ ਹਾਲਾਤ ਬਹੁਤੇ ਵਧੀਆ ਨਹੀਂ ਹੈ। ਹਾਂਜੀ, ਤੁਹਾਡੇ ਦੋਨਾਂ ਦੇ ਕਮੈਂਟ ਸਪੀਕ
ਕਰੋ ਜੀ। ਸੌਰੀ ਪੰਕਜ ਜੀ ਕਹਿੰਦੇ ਜੀ ਜੀ
ਹਾਂਜੀ ਕਰੋ ਜੀ ਦੋਨੋਂ ਜੀ
ਮੈਂ ਗੱਲ ਕਰਾਂ
ਜਿਵੇਂ ਵੀ ਤੁਸੀਂ ਦੇਣਾ ਚਾਹ ਰਹੇ ਤੁਸੀਂ ਦੇ ਦਿਓ।
ਹਾਂਜੀ, ਤੋ ਬਈ IMF ਨੇ ਸੇਮ ਗੱਲ ਕੀਤੀ ਹੈਗੀ, ਜਿਹੜੇ ਤੁਸੀਂ ਦੋ ਤਿੰਨ ਆਧਾਰ ਗੱਲ ਕੀਤੀ ਹੈ ਉਸ ਤੋਂ ਬਿਲਕੁਲ ਵਿਪਰੀਤ। IMF ਨੇ ਕਿਹਾ ਹੈਗਾ ਕਿ ਇਹ ਪਹਿਲੇ ਥੱਲੇ ਆਉਣਾ ਚਾਹੀਦਾ ਸੀਗਾ, ਔਰ ਨਾਲ ਪਲੱਸ ਉਹ ਵੀ ਕਹਿ ਰਹੇ ਨੇ ਕਿ ਜਦ ਤੱਕ ਇਹਨਾਂ ਦੀ ਹਾਊਸਿੰਗ ਨੂੰ ਕਨੈਕਟ ਕੀਤਾ ਉਹਨਾਂ ਨੇ, ਜਦ ਤੱਕ ਹਾਊਸਿੰਗ ਦੀ ਇਹਨਾਂ ਦੀ ਸ਼ਾਰਟੇਜ ਜਿਹੜੀ ਹੈ ਚਲਦੀ ਰਹੇਗੀ, ਔਰ ਇਹ ਟਾਰਗੇਟ ਜਿਹੜਾ ਹੈਗਾ 2% ਤੱਕ ਬਿਲਕੁਲ ਅਗਲੇ ਸਾਲ ਦੇ ਹਾਫ ਤੱਕ ਆ ਜਾਣਗੇ, ਔਰ ਦੇ ਆਰ ਵੈਲ ਵਿਦਿਨ ਦਾ ਟਾਰਗੇਟ, ਇਹਨਾਂ ਨੂੰ ਲਗਾਤਾਰ ਇੰਟਰਸਟ ਘੱਟ ਕਰਨਾ ਚਾਹੀਦਾ। RBC ਨੇ ਇਹ ਕਿਹਾ ਕਿ ਅਗਲੀ ਜੇ 4 ਵਾਰ ਲਗਾਤਾਰ ਇੰਟਰਸਟ ਥੱਲੇ ਆਏਗਾ। RBC ਨੇ ਇਹ ਰਿਪੋਰਟ ਦਿੱਤੀ ਹੈਗੀ, ਉਹਨਾਂ ਨੇ ਕਿਹਾ ਕਿ ਇਹ ਜਿਹੜਾ ਇਨਫਲੇਸ਼ਨ ਰਿਪੋਰਟ ਆਈ ਹੈ ਵਾਲੀ, ਔਰ ਪੂਰ ਇੰਪਲਾਇਮੈਂਟ ਦੀ ਜਿਹੜੀ ਰਿਪੋਰਟ ਆਈ ਹੈ, ਕੂਲਿੰਗ ਵੇਜਿਸ ਦੀ ਜਿਹੜੀ ਰਿਪੋਰਟ ਆਈ ਹੈ, ਬਿਜ਼ਨਸ ਡੈਲੀਕੁਐਂਸੀ ਜਿਹਦੀ ਤੁਸੀਂ ਯੁੱਧੂ ਜੀ ਹੁਣੇ ਗੱਲ ਕਰ ਰਹੇ ਹੋ, ਬਿਜ਼ਨਸ ਡੈਲੀਕੁਐਂਸੀਜ ਐਂਡ ਹਾਊਸ ਹੋਲਡ ਡੈਲੀਕੁਐਂਸੀਜ, ਇਹ ਸਾਰੀ ਗੱਲਾਂ ਮਜਬੂਰ ਕਰ ਰਹੀਆਂ ਨੇ ਬੈਂਕ ਆਫ ਕੈਨੇਡਾ ਨੂੰ ਕਿ ਐਨਫ ਇਜ਼ ਐਨਫ ਨਾਓ, ਜਸਟ ਕਮ ਡਾਊਨ ਵਿਦ ਇੰਟਰਸਟ ਰੇਟ। ਔਰ ਮੇਰਾ ਪੂਰਾ ਮੰਨਣਾ ਹੈਗਾ ਹਰ ਜਿਹੜੀ ਮੀਟਿੰਗ ਹੋਏਗੀ 4 ਸਤੰਬਰ, 22 ਅਕਤੂਬਰ, 11 ਦਸੰਬਰ, 24 ਜੁਲਾਈ ਦੀ ਹੈ ਹੀ ਹੈ, 2 ਹੋ ਗਿਆ, ਔਰ ਨੈਕਸਟ 3 ਚ 2, ਇਹ 4 ਵਾਰ ਥੱਲੇ ਆਏਗਾ ਜੋ ਮੋਗਾ ਸਾਹਿਬ ਕਹਿ ਰਹੇ ਨੇ। ਆਈ ਐਮ 100% ਵਿਦ ਹਿਮ
ਜੀ। ਬਿਲਕੁਲ ਮੈਨੂੰ ਜਿਹੜਾ ਲੱਗਦਾ ਪਿਆ ਬੈਂਕ ਆਫ ਕੈਨੇਡਾ ਕਿਉਂ 50 ਨਹੀਂ ਘਟਾਏਗਾ, ਕਿਉਂਕਿ ਦੇਖੋ ਹਲੇ ਵੀ ਮੰਨ ਕੇ ਚੱਲੋ
ਜੀ, ਥੋੜੇ ਜਿਹਾ ਤੁਹਾਡੀ ਆਵਾਜ਼ ਹੋਰ ਬਿਹਤਰ ਆਏਗੀ ਸਰ। ਹਾਂਜੀ,
ਓਕੇ, ਇੱਕ ਮਿੰਟ ਲਿਓ ਜੀ, ਇੱਕ ਮਿੰਟ। ਮੈਂ ਮੇਰੇ ਖਿਆਲ ਹੈਡਫੋਨ ਮੈਨੂੰ ਉਤਾਰਨੇ ਪੈਣਗੇ ਉਸੇ ਦੀ ਵਜ੍ਹਾ ਨਾਲ,
ਕਿਉਂਕਿ ਤੁਹਾਡੀ ਆਵਾਜ਼ ਕਦੀ ਵਾਰ ਵਿਚਾਰ ਆਉਂਦੀ ਨਹੀਂ ਸਾਨੂੰ।
ਹਾਂਜੀ, ਹੁਣ ਠੀਕ ਹੈ?
ਬਹੁਤ ਕਲੀਅਰ ਹੈ, ਉਹ ਹੈਡਫੋਨ ਨਾ ਮੈਨੂੰ ਦੇ ਦੇਣਾ ਬਾਅਦ ਵਿੱਚ ਤੁਸੀਂ, ਠੀਕ ਹੈ?
ਅੱਛਾ, ਠੀਕ ਹੈ। ਹੋ ਕੀ ਰਿਹਾ ਹੈ, ਸਾਨੂੰ ਜੀਓ ਪੋਲੀਟੀਕਲ ਰਿਸਕ ਬਹੁਤ ਜ਼ਿਆਦਾ ਲੱਗਦੇ ਪਏ ਨੇ, ਸੋ ਇੱਕ ਬਹੁਤ ਵੱਡਾ ਇਸ਼ੂ ਹੈ ਕਿਸੇ ਵੀ ਬੈਂਕ ਵਾਸਤੇ, ਸਾਡੇ ਬੈਂਕ ਵਾਸਤੇ ਨਹੀਂ, ਦੁਨੀਆਂ ਦੇ ਸਾਰੇ ਬੈਂਕਾਂ ਵਾਸਤੇ ਇੱਕ ਇਸ਼ੂ ਬਣਿਆ ਹੋਇਆ, ਜੋ ਕਿ ਕਿਤੇ ਹੋਰ ਕੁਝ ਨਾ ਖੜਾ ਹੋ ਜਾਵੇ। ਇਸ ਵੇਲੇ ਚਾਈਨਾ ਦਾ ਬੁਰਾ ਹਾਲ ਹੋਇਆ ਪਿਆ, ਉਹ ਵੀ ਕਿਤੇ ਸਾਨੂੰ ਪੰਗੇ ਚ ਨਾ ਪਾ ਦੇਵੇ। ਦੂਜੇ ਪਾਸੇ ਹਲੇ ਟਰੰਪ ਸਾਹਿਬ ਦਾ ਹਲੇ ਸਾਨੂੰ ਪਤਾ ਨਹੀਂ, ਕਿਉਂਕਿ ਉਹਨਾਂ ਨੇ ਤਾਂ ਜਿਸ ਤਰ੍ਹਾਂ ਦੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਨੇ, ਪੂਰਾ ਪ੍ਰੋਟੈਕਸ਼ਨ ਵਾਲੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ, ਡਾਲਰ ਥੱਲੇ ਲਿਜਾਣਾ ਚਾਹ ਰਹੇ ਨੇ ਉਹ ਆਪਦਾ, ਜੋ ਕਿ ਇੱਕ ਵਾਰ ਖੜੀ ਕਰ ਦੇਗਾ ਸਾਰੇ ਪਾਸੇ। ਸੋ ਬਹੁਤ ਹੀ ਸਲੋ ਜਾਣਗੇ, ਲੇਕਿਨ ਯੈਸ, ਤੁਸੀਂ ਵੀ 100% ਸਹੀ ਹੋ ਯੁਧਵੀਰ ਜੀ, ਇਹਨਾਂ ਨੂੰ ਹੁਣ ਸਿਚੁਏਸ਼ਨ ਇਹ ਜੀ ਹੁੰਦੀ ਜਾ ਰਹੀ ਹੈ ਜਿੱਥੇ ਕਿ ਸਾਡੀ GDP ਇਹ ਸਭ ਕੁਝ ਹੁਣ ਅਲਾਈਨ ਹੋ ਗਿਆ, ਮਤਲਬ ਜੋ ਬੈਂਕ ਆਫ ਕੈਨੇਡਾ ਚਾਹ ਰਿਹਾ ਸੀਗਾ ਉਹ ਸਾਰਾ ਕੁਝ ਹੋ ਗਿਆ। ਹੁਣ ਇਹ ਬੜੇ ਆਰਾਮ ਨਾਲ ਥੱਲੇ ਜਾ ਸਕਦੇ ਨੇ, ਬਟ ਬਾਕੀ ਜਿਹੜੇ ਇਸ਼ੂ ਨੇ ਜਿਹੜੇ ਅਨ ਜਿਹਨੂੰ ਕਹਿ ਸਕਦੇ ਹਾਂ ਅਨਸੀਨ, ਜਿਹੜੇ ਮਤਲਬ ਇਹੋ ਚੀਜ਼ਾਂ ਜਿਹੜੀਆਂ ਸਾਨੂੰ ਪਤਾ ਹੀ ਨਹੀਂ ਹੋ ਸਕਦੀਆਂ ਨੇ, ਸੋ ਉਹਦੀ ਵਜ੍ਹਾ ਨਾਲ ਇਹ ਥੋੜਾ ਸਲੋ ਜਾਣਗੇ ਜੀ। ਵੀਰ ਜੀ,
ਮੈਂ ਇਸ ਨਾਲ ਥੋੜਾ ਐਡ ਕਰਨਾ ਚਾਹਾਂਗਾ ਕਿ ਜਿਹੜਾ ਹਾਊਸਿੰਗ ਸਟਾਰਟ ਵਰਸਟ ਹੋਇਆ ਪਿਆ ਇਸ ਵਕਤ, ਤੁਸੀਂ ਕਹਿ ਰਹੇ ਹੋ ਜੀ ਸਾਨੂੰ ਘਰ ਚਾਹੀਦੇ ਨੇ, ਔਰ ਹਾਊਸਿੰਗ ਸਟਾਰਟ ਦਾ ਬੁਰਾ ਹਾਲ ਹੋਇਆ ਪਿਆ ਇਸ ਵਕਤ ਕਿਉਂਕਿ ਉਹ ਅਫੋਰਡ ਹੀ ਨਹੀਂ ਕਰ ਪਾ ਰਹੇ। 9% ਤੁਹਾਡਾ ਹਾਊਸਿੰਗ ਸਟਾਰਟ ਘੱਟ ਗਿਆ ਫਰੋਮ ਮੇ ਟੂ ਜੂਨ ਓਨਲੀ, 1 ਮਹੀਨੇ ਦੇ ਅੰਦਰ ਉਹਨਾਂ ਨਾਲ ਗੱਲ ਕਰੋ ਤੇ ਉਹ ਕਹਿੰਦੇ ਜੀ ਸਾਡੇ ਕੋਲ ਅਸੀਂ ਕਾਂਟ ਅਫੋਰਡ ਅਸੀਂ ਬਣਾ ਹੀ ਨਹੀਂ ਸਕਦੇ, ਔਰ ਦੂਜੇ ਪਾਸੇ ਅਸੀਂ ਕਹਿੰਦੇ ਜੀ ਅਸੀਂ ਅਫੋਰਡੇਬਿਲਟੀ ਅਸੀਂ ਘਰ ਲੈ ਕੇ ਆਵਾਂਗੇ। ਜੋਬ ਵੈਕੈਂਸੀ ਦੇਖ ਲਓ, ਥੋੜੀ ਜਿਹੀ ਰਿਪੋਰਟ ਆਈ ਹੈ ਨੈਸ਼ਨਲ ਬੈਂਕ ਦੀ, 7 ਸਾਲ ਦੇ ਅੰਦਰ ਵਰਸਟ ਜੋਬ ਰਿਪੋਰਟ ਆਈ ਹੈ ਜੀ ਇਸ ਵਕਤ। ਔਰ ਤੁਸੀਂ ਨਾਲ IMF ਨੇ ਇਹ ਵੀ ਕਿਹਾ ਤੁਸੀਂ ਇਮੀਗ੍ਰੈਂਟ ਬੁਲਾਈ ਜਾ ਰਹੇ ਹੋ, ਜੋਬ ਉਹਨਾਂ ਵਾਸਤੇ ਹੈ ਨਹੀਂ, ਇਕਾਨਮੀ ਬਹੁਤ ਇੱਕ ਬੈਡ ਸ਼ੇਪ ਵੱਲ ਜਾ ਰਹੀ ਹੈ, ਇਹਨਾਂ ਨੂੰ ਇਹ ਇੰਟਰਸਟ ਥੱਲੇ ਲੈ ਕੇ ਆਉਣੇ ਪੜੇਗਾ, ਐਂਡ ਦੇ ਨੋ ਕਿ ਅਸੀਂ ਦੋ ਚਾਰ ਵਾਰ ਇੰਟਰਸਟ ਰੇਟ ਥੱਲੇ ਆਵਾਂਗੇ ਤੇ ਸਾਡਾ ਇਨਫਲੇਸ਼ਨ ਉੱਤੇ ਨਹੀਂ ਜਾਏਗਾ ਕਿਉਂਕਿ ਲੋਕਾਂ ਨੂੰ ਜਾਬ ਹੀ ਨਹੀਂ ਹੈਗੀ। ਸੱਤ ਸਾਲ ਦਾ ਰਿਕਾਰਡ ਜਿਹੜਾ ਹੈਗਾ ਜੋਬ ਵੈਕੈਂਸੀ ਇਮੀਗ੍ਰੈਂਟ ਦੀ ਕੰਸਰਨਿੰਗ ਹੋ ਗਈ ਫਿਊਸਟ ਇਨ 7 ਈਅਰਸ ਐਂਡ ਦਿਸ ਇਜ਼ ਨਾਟ ਅ ਸਮਾਲ ਥਿੰਗ। ਤੁਸੀਂ ਘਰ ਬੁਲਾ ਲਿਆ, ਇਮੀਗ੍ਰੈਂਟ ਆਏ ਨੇ, ਜੋਬ ਹੀ ਨਹੀਂ ਹੈਗੀ, ਫਿਰ ਉਹ ਚੋਰੀ ਚੱਕੀ ਡਕੈਤੀ, ਕਿਹਨੂੰ ਬਲੇਮ ਦਿੰਦੇ ਹੋ? ਮੈਂ ਤਾਂ ਇਹਦਾ ਬਲੇਮ ਜ਼ਿਆਦਾਤਰ ਸਰਕਾਰ ਨੂੰ ਹੀ ਦੇਵਾਂਗਾ। ਬੁਲਾ ਲਿਆ ਤੁਸੀਂ ਘਰ ਤੋਂ ਰੋਟੀ ਖਾਣ ਵਾਲੇ ਕੋਲ ਆਏ ਨੀ, ਉਹ ਬੁਲਾ ਲਿਆ, ਉਹ ਵੀ ਸਾਡਾ ਪ੍ਰੋਬਲਮ ਗਲਤ ਸੀ। ਤੁਸੀਂ ਕਿਸੇ ਨੂੰ ਘਰ ਬੁਲਾ ਰਹੇ ਹੋ, ਪਹਿਲਾਂ ਦੇਖੋ ਸਾਡੇ ਕੋਲ ਉਹਨਾਂ ਕੋਲ ਵਾਸਤੇ ਹਾਊਸਿੰਗ ਹੈ ਕਿ ਨਹੀਂ ਹੈ, ਉਹ ਰਹਿਣ ਵਾਸਤੇ ਘਰ ਵੀ ਹੈ ਕਿ ਨਹੀਂ। ਜਿਹੜੇ ਆਲਰੇਡੀ ਇੱਥੇ ਕੈਨੇਡੀਅਨ ਸਿਟੀਜ਼ਨ ਬੈਠੇ ਹੋਏ ਨੇ 10-10 ਸਾਲ ਤੋਂ, ਉਹ ਹੀ ਨਹੀਂ ਘਰ ਲੈ ਪਾ ਰਹੇ, ਤੇ ਨਵਾਂ ਇਮੀਗ੍ਰੈਂਟ ਜਿਹੜਾ ਵਿਚਾਰਾ ਆ ਰਿਹਾ ਉਹਨੂੰ ਰੈਂਟ ਤੇ ਵੀ ਨਹੀਂ ਮਿਲ ਰਿਹਾ। ਤੇ ਇਹ ਚੀਜ਼ਾਂ ਤੇ ਯੁੱਧ ਜੀ ਤੁਸੀਂ ਬਹੁਤ ਚੰਗੀ ਕੀਤੀ, ਕਈ ਕੀ ਹੈ ਬਹੁਤ ਸਲੋ ਸੀ, ਹੁਣ ਵੀ ਅਗਰ ਅੱਖਾਂ ਖੁੱਲ ਜਾਣ ਤੇ ਸ਼ਾਇਦ ਕੁਝ ਹੋ ਜਾਏ। IMF ਨੇ ਬੜਾ ਕਲੀਅਰ ਕਹਿਤਾ ਕਿ ਤੁਹਾਡੀ ਅਫੋਰਡੇਬਿਲਟੀ ਘਰਾਂ ਦੀ ਜਿਹੜੀ ਹੈਗੀ ਅਗਲੇ 2 ਡਿਕੇਡ ਦੇ ਅੰਦਰ ਵੀ ਪੂਰੀ ਨਹੀਂ ਹੋ ਸਕਦੀ।
ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ, ਮੈਂ ਤੁਹਾਡੀ ਗੱਲ ਨੂੰ ਪੀਕੇ ਜੀ ਅੱਗੇ ਵਧਾ ਦਿੰਦਾ। ਉਹਨਾਂ ਨੇ ਕਿਹਾ ਹੈ ਕਿ ਭਾਈ ਤੁਸੀਂ ਬਹੁਤ ਲੇਟ ਹੋ ਗਏ ਹੋ, ਜਿਹੜੇ ਤੁਸੀਂ ਰੇਟ ਕੱਟ ਕੀਤੇ ਨਾ ਬੜੇ ਲੇਟ ਰੇਟ ਕੱਟ ਕੀਤੇ ਆ, ਅਸੀਂ ਤਾਂ ਕਦੋਂ ਦੇ ਇੱਥੇ ਕਹਿ ਰਹੇ ਹਾਂ ਕਿ ਰੇਟ ਕੱਟ ਕਰੋ ਰੇਟ ਕੱਟ ਕਰੋ, ਪਹਿਲਾਂ ਤਾਂ ਵਧਾਏ ਕਿਉਂ? ਮੇਰਾ ਉਸ ਤੇ ਸਵਾਲ ਹੈ, ਚਲੋ ਵਧਾਏ ਤੁਸੀਂ, ਉਹ ਤਾਂ ਗਲਤ ਕੀਤਾ ਮੈਂ ਫਿਰ ਕਹਾਂਗਾ, ਲੇਕਿਨ ਹੁਣ ਇੰਨੀ ਤੇਜ਼ੀ ਨਾਲ ਨਹੀਂ ਸੀ ਵਧਾਉਣੇ, ਹੌਲੀ ਹੌਲੀ ਵਧਾਉਣੇ ਸੀਗੇ, ਠੀਕ ਹੈ। ਹੁਣ ਜਦੋਂ ਇੰਨੇ ਵਧਾ ਤੇ ਤੇ ਹੁਣ ਤੁਸੀਂ ਕੱਟ ਕਰਨ ਚ ਇੰਨਾ ਲੇਟ ਕਰਤਾ। ਸਰ ਤੁਸੀਂ ਹਾਊਸਿੰਗ ਸਟਾਰਟ ਦੀ ਗੱਲ ਕਰ ਰਹੇ ਹੋ, ਸੇਮ ਚੀਜ਼ ਜੋ ਅਸੀਂ ਪਹਿਲਾਂ ਇਕੋਨਮੀ ਦੀ ਗੱਲ ਕਰ ਰਹੇ ਸੀਗੇ। ਸਰ 2,65,000 ਤੋਂ ਇਹਨਾਂ ਨੇ ਇਕੋਨਮਿਸਟ ਨੇ ਕਿਹਾ ਕਿ ਦੋ ਹਾਊਸਿੰਗ ਸਟਾਰਟ ਤੇ ਕੱਟਣੇ ਕੱਟਣੇ ਆ। ਉਹਨਾਂ ਨੇ ਕਿਹਾ ਜੀ 265,000 ਤੋਂ 255,000 ਆਉਣਗੇ। ਨੰਬਰ ਕਿੰਨੇ ਆਏ ਨੇ? 255 ਤੋਂ ਵੀ ਥੱਲੇ 241 245 ਨੀ ਜੀ, 255 ਨੀ, 241 ਅੱਛਾ, ਅੱਗੇ ਵਧਣ ਤੋਂ ਪਹਿਲਾਂ ਕਾਲਰਸ ਵੀ ਕਾਲ ਲਵਾਂਗੇ, ਮੈਂ ਚਾਹਾਂਗਾ ਪਹਿਲਾਂ ਇੱਕ ਇੱਕ ਮਿੰਟ ਲੈ ਲਓ, ਫਿਰ ਟਾਈਮ ਆਪਾਂ ਫਿਰ ਆਖਰੀ ਮੌਕੇ ਤੇ ਕਰਦੇ ਹਾਂ। ਪੀਕੇ ਜੀ ਇੱਕ ਮਿੰਟ ਤੁਸੀਂ ਲਓ, ਕੋਈ ਪ੍ਰੋਜੈਕਟ ਕੁਛ ਹੈ ਫਿਰ ਪੰਕਜ ਜੀ ਲੈਣ, ਫਿਰ ਕਾਲ ਜੀ।
ਦੇਖੋ ਮੈਂ ਕਹਿਣਾ ਚਾਹਾਂਗਾ ਕਿ ਦਿਸ ਇਜ਼ ਦਾ ਰਾਈਟ ਟਾਈਮ ਟੂ ਹਿੱਟ, ਅਗਰ ਤੁਸੀਂ ਰੀਸੇਲ ਦੇ ਅੰਦਰ ਲੈਣਾ ਚਾਹੁੰਦੇ ਹੋ, ਦਿਸ ਇਜ਼ ਦਾ ਰਾਈਟ ਟਾਈਮ। ਤੁਹਾਨੂੰ ਪਤਾ ਚੱਲ ਗਿਆ ਸਭ ਨੂੰ ਕਿ ਇੰਟਰਸਟ ਥੱਲੇ ਆਉਣ ਵਾਲਾ ਹੈਗਾ, ਉਹਦਾ ਬੈਨੀਫਿਟ ਚੁੱਕ ਲਓ। ਔਰ ਅੱਜ ਮਾਰਕੀਟ ਡਾਊਨ ਹੈ, ਲਿਸਟਿੰਗ ਦੀ ਅਤਿ ਹੋ ਚੁੱਕੀ ਹੈ ਮਾਰਕੀਟ ਦੇ ਅੰਦਰ, ਸੈਲਰ ਆਪਣੇ ਹੱਥ ਵਿਚ ਪ੍ਰਾਪਰਟੀਆਂ ਲੈ ਲੈ ਕੇ ਖੜਾ ਹੋਇਆ ਹੈ। ਲਿਸਟਿੰਗ 12.3% ਜੰਪ ਹੋ ਗਈਆਂ ਨੇ, ਔਰ ਉਹ ਜਿਹੜਾ ਹੈਗਾ ਜੰਪ ਜਿਹੜਾ ਹੈਗਾ ਉਹ ਬਾਇਰ ਦੇ ਵਾਸਤੇ ਬੈਨੀਫਿਟ ਹੈਗਾ। ਤੁਸੀਂ ਐਡੀਸ਼ਨਲ ਰੇਟ ਕੱਟ ਦੇ ਵੀ ਬੈਨੀਫਿਟ ਚੁੱਕੋ, ਘੱਟ ਪ੍ਰਾਈਸ ਦਾ ਬੈਨੀਫਿਟ ਚੁੱਕੋ, ਔਰ ਨੈਗੋਸ਼ੀਏਟ ਕਰੋ ਰੀਸੇਲ ਦੇ ਨਾਲ, ਸਾਨੂੰ ਕੰਟੈਕਟ ਕਰੋ, ਅਸੀਂ ਤੁਹਾਨੂੰ ਨੈਗੋਸ਼ੀਏਟ ਕਰਕੇ ਦਿੰਦੇ ਹਾਂ। ਪਲੱਸ ਇਫ ਯੂ ਵਾਂਟ ਟੂ ਇਨਵੈਸਟ, ਦਿਸ ਇਜ਼ ਦਾ ਰਾਈਟ ਟਾਈਮ ਟੂ ਇਨਵੈਸਟ, ਕਿਉਂਕਿ ਇਸ ਵਕਤ ਜਿਹੜਾ ਹੈਗਾ, ਮੇਰੇ ਕੋਲ ਕਈ ਲੋਕ ਆਉਂਦੇ ਨੇ ਜੀ ਮੈਨੇ ਵਾਹ ਲੈ ਲਿਆ, ਯਹਾਂ ਲੈ ਲਿਆ, ਉਧਰ ਲੈ ਲਿਆ, ਫਿਰ ਮੈਂ ਉਹਨੂੰ ਕਹਿੰਦਾ ਬਿਲਡਰ ਕੋ ਜਾਣਦੇ ਹੋ? ਨਹੀਂ ਜੀ। ਬਿਲਡਰ ਪਤਾ ਚੱਲਾ ਖੁਦ ਹੀ ਕਿਸੀ ਬੇਸਮੈਂਟ ਸੇ ਉੱਠ ਕੇ ਆਇਆ ਹੋਇਆ, ਔਰ ਕਿਸੇ ਮਿਲ ਕੇ ਘਰ ਬਣਾਉਣੇ ਬੈਠ ਗਿਆ 10, ਔਰ ਤੁਮਨੇ ਕਹਾ ਲੈ ਲੇਤੇ ਹੈ, ਉਸਕਾ ਖੁਦ ਕਾ ਹੀ ਭਰੋਸਾ ਨਹੀਂ ਹੈ ਕਿ ਉਹ ਟਿਕੇਗਾ ਨਹੀਂ ਟਿਕੇਗਾ। ਤੋ ਬੈਸਟ ਆਫ ਦਾ ਬੈਸਟ ਬਿਲਡਰ, ਸੋਲਿਡ ਬਿਲਡਰ, ਲੋਕੇਸ਼ਨ, ਪ੍ਰਾਈਸ ਐਂਡ ਹਿਊਜ ਡਿਸਕਾਊਂਟਸ ਕੇ ਸਾਥ, ਮੈਂ ਜੈਸੇ ਇਸ ਵਕਤ ਓਕਲ ਮੈਂ ਦੇ ਰਹਾ ਹਾਂ, ਮੈਨੇ ਪਿਛਲੇ ਹਫਤੇ 7-8 ਬੇਚੇ, ਲੈਸ ਦੈਨ ਦਾ ਰੀਸੇਲ ਮਾਰਕੀਟ, ਬ੍ਰੈਂਡ ਨਿਊ, ਜਿਸਕੀ ਕਲੋਜਿੰਗ ਵੀ 2.5-3 ਸਾਲ ਕੇ ਬਾਅਦ ਹੈ, 10% ਕਿਸ਼ਤ ਮੈਂ ਆਪਣੇ ਇੱਕ ਸਾਲ ਮੈਂ ਦੇਣੇ ਹੈ, ਮੇਰੇ ਸੇ ਕੰਟੈਕਟ ਕਰੋ, ਐਸੀ ਔਰ ਵੀ ਬਹੁਤ ਪ੍ਰੋਪਰਟੀਜ਼ ਹੈ ਮੇਰੇ ਪਾਸ, ਮੈਂ ਆਪਕੋ ਵੀ ਲੈ ਕੇ ਦੇਤਾ ਹੂੰ, ਵੇਟ ਨਾ ਕਰੋ, ਆਪ ਹੀ 2-4 ਮਹੀਨੇ ਕੇ ਬਾਅਦ ਕਹੋਗੇ ਜੀ ਉਹ ਮੌਕਾ ਹਾਥ ਸੇ ਨਿਕਲ ਗਿਆ। 6472994757 ਜੀ।
ਠੀਕ ਹੈ ਜੀ, ਹਾਂਜੀ ਪੰਕਜ ਜੀ, ਸਰਵਿਸਿਜ਼ ਬਾਰੇ ਜਾਂ ਕੋਈ ਵੀ ਜਾਣਕਾਰੀ ਔਰ ਫੋਨ ਨੰਬਰ ਵੀ ਦਿਓ ਪਲੀਜ਼।
ਜੀ ਯੁਧਵੀਰ ਜੀ, ਬੇਸਿਕਲੀ ਕਿਸੇ ਤਰ੍ਹਾਂ ਦੀ ਵੀ ਅਗਰ ਇੰਸ਼ੋਰੈਂਸ ਦੀ ਨੀਡ ਹੈ, ਜਿਵੇਂ ਲਾਈਫ ਇੰਸ਼ੋਰੈਂਸ ਹੈ, ਕ੍ਰਿਟੀਕਲ ਹੈ, ਡਿਸੇਬਿਲਿਟੀ ਹੈ, ਮੈਨੂੰ ਪਤਾ ਜੀ ਮੈਂ ਇੱਥੇ ਆ ਕੇ ਕੋਈ ਉਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਦਾ, ਬਾਕੀ ਬਹੁਤ ਲੋਕ ਆ ਕੇ ਤੁਹਾਨੂੰ ਸਮਝਾਉਣਾ ਸ਼ੁਰੂ ਕਰ ਦਿੰਦੇ ਨੇ ਕਿ ਕ੍ਰਿਟੀਕਲ ਇਲਨੈਸ ਕੀ ਹੈ ਤੇ ਲਾਈਫ ਇੰਸ਼ੋਰੈਂਸ ਕੀ ਹੈ, ਸਭ ਨੂੰ ਪਤਾ ਹੈ। ਤੋ ਇਸ ਵਾਸਤੇ ਮੈਂ ਕਦੇ ਇਸ ਤਰ੍ਹਾਂ ਦੀ ਗੱਲ ਨਹੀਂ ਕਰਦਾ, ਸਿਰਫ ਤੁਹਾਡੀ ਨੀਡ ਹੈ ਤਾਂ ਪਲੀਜ਼ ਕੰਟੈਕਟ ਕਰੋ, ਤਾਂ ਕਿ ਮੈਂ ਉਹਨੂੰ ਪੂਰੀ ਤਰ੍ਹਾਂ ਡਿਜ਼ਾਈਨ ਕਰ ਸਕਾਂ ਤੁਹਾਡੇ ਹਿਸਾਬ ਨਾਲ, ਬਿਕੋਜ਼ ਮੈਂ ਇੱਕ ਫਾਈਨੈਂਸ਼ੀਅਲ ਪਲੈਨਰ ਆ, ਮੈਂ ਉਸ ਥਿੰਕਿੰਗ ਨਾਲ ਡਿਜ਼ਾਈਨ ਕਰਦਾ ਕਿ ਤੁਹਾਨੂੰ ਕਿਸ ਤਰ੍ਹਾਂ ਬੈਨੀਫਿਟ ਹੋ ਸਕਦਾ, ਤੁਹਾਡੇ ਕੀ ਨੀਡਸ ਨੇ, ਕਿਵੇਂ ਸਾਨੂੰ ਚਾਹੀਦੀ ਹੈ, ਕਿੰਨੀ ਚਾਹੀਦੀ ਹੈ, ਕਿਉਂਕਿ ਬਹੁਤ ਵਾਰੀ ਕੀ ਹੁੰਦਾ, ਮੈਂ ਮੇਰੇ ਸਾਹਮਣੇ ਲੋਕ ਆਉਂਦੇ ਨੇ ਦੋਨੋਂ ਸਾਈਡ, ਮਤਲਬ ਦੋਨੋਂ ਸਪੈਕਟ੍ਰਮ ਦੇ ਦੋਨੋਂ ਸਾਈਡ ਤੇ ਮਿਲਦੇ ਨੇ ਮੈਨੂੰ ਲੋਕ, ਕੋਈ ਬਹੁਤ ਜ਼ਿਆਦਾ ਇੰਸ਼ੋਰੈਂਸ ਲਿੱਤੀ ਹੁੰਦੀ ਜ਼ਰੂਰਤ ਨਹੀਂ ਹੁੰਦੀ, ਜਾਂ ਬਹੁਤ ਘੱਟ ਲਿੱਤੀ ਹੁੰਦੀ ਜਿਹਦੀ ਹੋਰ ਜ਼ਿਆਦਾ ਚਾਹੀਦੀ ਹੈ, ਕਿਉਂਕਿ ਉਹਦੇ ਤੁਸੀਂ ਕੁਝ ਕੈਸ਼ ਵੈਲਿਊ ਇਹ ਸਭ ਚੀਜ਼ਾਂ ਜਿਹੜੀਆਂ ਪਾ ਪੂ ਕੇ ਪਤਾ ਨਹੀਂ ਕਿਸ ਤਰ੍ਹਾਂ ਲੋਕ ਘੁਮਾ ਕੇ ਤੁਹਾਨੂੰ ਪੋਲਿਸੀਆਂ ਦਿੰਦੇ ਨੇ, ਸੋ ਆਈ ਡੋਂਟ ਨੋ। ਸੋ ਪਲੀਜ਼ ਕਿਸੇ ਤਰ੍ਹਾਂ ਦੀ ਵੀ ਇਸ ਤਰ੍ਹਾਂ ਦੀ ਨੀਡ ਹੈ ਤਾਂ ਕੰਟੈਕਟ ਕਰ ਸਕਦੇ ਹੋ। ਦੂਜੀ ਚੀਜ਼ ਇਨਵੈਸਟਮੈਂਟ, ਅਗਰ ਤੁਸੀਂ ਮਾਰਕੀਟ ਚ ਪੈਸਾ ਲਗਾ ਕੇ ਇਨਵੈਸਟ ਕਰਨਾ ਚਾਹ ਰਹੇ ਹੋ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਅਕਾਊਂਟ ਹੈ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਜਿਵੇਂ ਟੈਕਸ ਫ੍ਰੀ ਸੇਵਿੰਗ ਅਕਾਊਂਟ ਹੈ, ਲੋਕ ਸੋਚਦੇ ਨੇ ਕਿ ਸਿਰਫ ਸੇਵਿੰਗ ਅਕਾਊਂਟ ਨਹੀਂ, ਇਹਨੂੰ ਵੀ ਅਸੀਂ ਤੁਹਾਡੇ ਪੈਨਸ਼ਨ ਪਲਾਨ ਨੇ, ਤੁਹਾਡੇ ਆਪਦਾ ਕਾਰਪੋਰੇਸ਼ਨ ਚ ਪੈਸਾ ਪਿਆ, ਮੰਨ ਲਓ ਕਾਰਪੋਰੇਸ਼ਨ ਤੁਹਾਡੇ ਰਿਟੇਨ ਅਰਨਿੰਗ ਪਈ ਹੁੰਦੀ ਹੈ, ਤੁਹਾਡੇ ਅਕਾਊਂਟ ਤੁਸੀਂ ਕੱਢ ਦੇ ਰਹੇ ਉਹਨੂੰ ਪਿਆ ਹੋਇਆ, ਉਹਦੇ ਥਰੂ ਵੀ ਅਸੀਂ ਇਨਵੈਸਟ ਕਰਕੇ ਕਮਾ ਸਕਦੇ ਹਾਂ। ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕੀਤੀਆਂ ਜਾ ਸਕਦੀਆਂ ਨੇ। ਸੋ ਕਿਸੇ ਵੀ ਤਰ੍ਹਾਂ ਦੀ ਨੀਡ ਵਾਸਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਮੇਰਾ ਫੋਨ ਨੰਬਰ ਹੈ 6472851007, 6472851007। ਥੈਂਕ ਯੂ ਵੈਰੀ ਮਚ ਰਵੀਰ ਜੀ।
ਥੈਂਕ ਯੂ ਸੋ ਮਚ ਪੰਕਜ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਚਰਨਜੀਤ ਸਾਹਿਬ ਨੈਕਸਟ ਕਾਲ। ਹਾਂਜੀ ਚਰਨਜੀਤ ਜੀ, ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ।
ਹੈਲੋ,
ਹਾਂਜੀ ਜੀ, ਹੈਲੋ ਜੀ, ਤੁਹਾਡੀ ਆਵਾਜ਼ ਆ ਰਹੀ ਹੈ। ਹਾਂਜੀ, ਸਮਾਂ ਬੜਾ ਘੱਟ ਹੈ, ਪਲੀਜ਼ ਗੋ ਅਹੈਡ ਸਰ, ਕੀ ਸਵਾਲ ਹੈ ਸਰ? ਚਰਨਜੀਤ ਸਾਹਿਬ ਤੁਹਾਡੀ ਆਵਾਜ਼ ਨਹੀਂ ਕਲੀਅਰ ਆ ਰਹੀ। ਹੈਲੋ, ਸੁਖਵਿੰਦਰ ਸਾਹਿਬ ਦਾ ਸਵਾਲ ਮੈਂ ਪੁੱਛ ਲੈਣਾ। ਕੁਡ ਯੂ ਪਲੀਜ਼ ਆਸਕ ਪੀਕੇ ਸਰ, ਵਟ ਰੇਟਸ ਬੈਂਕਸ ਆਰ ਆਫਰਿੰਗ ਫਾਰ ਵੇਰੀਏਬਲ ਮੋਰਗੇਜ ਰੇਟਸ ਦੀਸ ਡੇਜ਼ ਪਲੀਜ਼। ਹਾਂਜੀ, ਠੀਕ ਹੈ ਜੀ।
ਦੇਖੋ ਜੀ, ਵੇਰੀਏਬਲ ਇਸ ਤੋਂ ਮਹਿੰਗਾ ਜਾ ਰਿਹਾ ਹੈਗਾ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਸੀਂ ਫਿਕਸ ਕਰ ਦਈਏ ਫਟਾਫਟ, ਸਭ ਨੂੰ ਫਸਾ ਦਈਏ ਤਾਂ ਕਿ ਇਹ ਫਸ ਜਾਣ ਅਗਲੇ 5 ਸਾਲਾਂ ਵਾਸਤੇ, ਤੇ ਇਸ ਕਰਕੇ ਉਹ ਵੇਰੀਏਬਲ ਤੁਹਾਨੂੰ ਮਹਿੰਗਾ ਦੇ ਰਹੇ ਨੇ, ਤੇ ਵੇਰੀਏਬਲ ਚੱਕਰ ਨਾ ਪਾਓ। ਵੇਰੀਏਬਲ ਇਸ ਵਕਤ ਜਿਹੜਾ ਹੈਗਾ ਪ੍ਰਾਈਮ ਮਾਈਨਸ 0.7 ਤੱਕ ਅਗਰ ਆ ਜਾਏ ਤਾਂ ਮੈਂ ਗਲੀਮਤ ਸਮਝਾਂਗਾ, ਲੇਕਿਨ ਉਹ ਇਸ ਤਰ੍ਹਾਂ ਨਹੀਂ ਦੇ ਰਹੇ ਹੈ ਵੀ ਪ੍ਰਾਈਮ ਮਾਈਨਸ 0.5 ਦੇ ਆਸ ਪਾਸ ਸਮਝੋ, ਬਿਟਵੀਨ 0.5 to 0.7, ਬਟ ਆਈ ਵਿਲ ਸਟ੍ਰਿਕਟਲੀ ਰਿਕਮੈਂਡ ਨਾਟ ਟੂ ਗੋ ਫਾਰ ਵੇਰੀਏਬਲ, ਗੋ ਫਾਰ ਐਟਲੀਸਟ 3 ਈਅਰ ਫਿਕਸਡ ਜੀ।
ਠੀਕ ਹੈ ਜੀ। ਹਾਂਜੀ ਚਰਨਜੀਤ ਜੀ, ਹੁਣ ਤੁਸੀਂ ਆਪਣਾ ਸਵਾਲ ਪੁੱਛ ਲਓ ਜੀ, ਫਟਾਫਟ ਕੁਛ। ਹਾਂਜੀ ਚਰਨਜੀਤ ਸਾਹਿਬ, ਤੁਹਾਡੀ ਸਾਨੂੰ ਆਵਾਜ਼ ਜਿਹੜੀ ਹੈ ਉਹ ਨਹੀਂ ਆ ਰਹੀ, ਸਮੇਂ ਵੀ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ, ਤੁਸੀਂ ਬਾਕੀ ਕਾਲ ਅਸੀਂ ਲਾਈਨ ਹੋਲਡ ਕਰ ਲੈਣਾ, ਬਾਕੀ ਗੱਲਬਾਤ ਜਾਰੀ ਰਹੇਗੀ। ਪੰਕਜ ਜੀ, ਕੁਇਕਲੀ ਆਪਣਾ ਸਿਰਫ ਫੋਨ ਨੰਬਰ ਇੰਗਲਿਸ਼ ਔਰ ਪੰਜਾਬੀ, ਸਿਰਫ ਫੋਨ ਨੰਬਰ।
ਹੈਲੋ,
ਹਾਂਜੀ ਹਾਂਜੀ ਪੰਕਜ ਜੀ, ਫੋਨ ਨੰਬਰ। ਹਾਂਜੀ ਪੀ ਕੇ ਜੀ,
6472851007, 6472851007
ਜੀ। ਪੀ ਕੇ ਜੀ, ਫੋਨ ਨੰਬਰ
6472994757। ਥੈਂਕ ਯੂ ਵੈਰੀ ਮਚ ਜੀ।
ਥੈਂਕ ਯੂ ਜੀ। ਮੈਂ ਕਿਉਂਕਿ ਦੱਸਦਾ, ਸ਼ਾਮ 6:30 ਤੁਸੀਂ ਚੈਨਲ ਵਾਈ ਦੇ ਉੱਤੇ ਹਰ ਹਫ਼ਤੇ ਪ੍ਰੋਗਰਾਮ ਦੇਖਦੇ ਹੋ, ਜਿਹਦੇ ਵਿੱਚ ਕਿ ਦੋਨੋਂ ਜਿਹੜੇ ਸਾਡੇ ਜਿਹੜੇ ਐਕਸਪਰਟਸ ਹੋਣਗੇ, ਪੰਕਜ ਮੁੰਗਾ ਸਾਹਿਬ ਔਰ ਪੀ ਕੇ ਸਭਰਵਾਲ ਸਾਹਿਬ, ਤੁਹਾਡੇ ਨਾਲ ਡਿਟੇਲ ਦੇ ਵਿੱਚ ਜਾਣਕਾਰੀ ਸ਼ੇਅਰ ਕਰਦੇ ਨੇ ਕਿ ਇਸ ਹਫ਼ਤੇ ਕਿਹੜੀ ਕਿਹੜੀ ਐਕਟੀਵਿਟੀ, ਚਾਹੇ ਇਕਾਨਮੀ ਦੇ ਵਿੱਚ ਹੋਈ, ਰੀਅਲ ਸਟੇਟ ਦੇ ਵਿੱਚ ਹੋਈ, ਮੋਰਗੇਜ, ਫਾਈਨੈਂਸ, ਇਹ ਸਾਰੀ ਜਾਣਕਾਰੀ ਹਰ ਵੈਂਸਡੇ ਸ਼ਾਮ 6:30 ਚੈਨਲ ਵਾਈ ਦੇ ਤੁਸੀਂ ਪੀ ਕੇ ਸਾਹਿਬ ਔਰ ਪੰਕਜ ਸਾਹਿਬ ਨੂੰ ਦੇਖਦੇ ਹੋ। ਸਮੇਂ ਇਜਾਜ਼ਤ ਨਹੀਂ ਦੇ ਰਿਹਾ। 4164755000 ਹੈਵ ਅ ਥੈਂਕ ਯੂ।
You are listening to WTOR 770 AM, Youngstown, Toronto.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com QTL, because we care.
The views expressed on the preceding program may not necessarily be those of the owner or management of WTOR radio station.
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ, ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ ਦੇ ਨਾਲ 647-0241 6470-649-0241।
आपके जहन में कुछ क्रिकेट चल रहा है? दुनिया के बेहतरीन खिलाड़ी आ रहे हैं आपके शहर ब्रैम्पटन में। बाबर आजम, डेविड वार्नर, क्रिस लीन, शाहीन अफरीदी, शकीबुल हसन और मजीद सुपरस्टार को देखिए एक्शन में जुलाई 25 से 11 अगस्त तक TD क्रिकेट अरीना ब्रैम्पटन में। बुक योर टिकट्स नाउ एट tickets.gt20.ca एंड डू नॉट मिस आउट नॉर्थ अमेरिका'स बिगेस्ट क्रिकेट इवेंट।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਬ੍ਰੈਂਪਟਨ ਸੜਕਾਂ, ਫੁੱਟਪਾਥਾਂ ਅਤੇ ਬੱਸ ਸਟਾਪ ਦੇ ਸਰਦੀਆਂ ਦੇ ਰੱਖ ਰਖਾਵ ਦੇ ਕੰਟਰੈਕਟ ਦਾ ਨਵੀਕਰਨ ਕਰਨ ਜਾ ਰਿਹਾ ਹੈ ਅਤੇ ਇਹ ਜਾਣਨਾ ਚਾਹੁੰਦਾ ਹੈ ਕਿ ਸ਼ਹਿਰ ਦੇ ਨਿਵਾਸੀ ਇਹਨਾਂ ਸੇਵਾਵਾਂ ਦਾ ਭੁਗਤਾਨ ਕਰਨ ਲਈ ਤਿਆਰ ਹਨ। ਪਰਿਣਾਮ ਸਰੂਪ ਨਿਵਾਸੀਆਂ ਦੇ ਲਈ ਟੈਕਸ ਵੱਧ ਸਕਦੇ ਨੇ ਪਰ ਸਾਰਿਆਂ ਪਰਿਵਾਰਾਂ ਨੂੰ ਇਹ ਸੇਵਾ ਦਾ ਲਾਭ ਨਹੀਂ ਮਿਲ ਸਕਦਾ। ਸਾਰੇ ਫੁੱਟਪਾਥਾਂ ਨੂੰ ਸਾਫ਼ ਕਰਨ ਲਈ ਸਾਲਾਨਾ $2.6 million ਦਾ ਖਰਚਾ ਆਉਂਦਾ ਹੈ। 12 ਡਾਲਰ ਹਰ ਪਰਿਵਾਰ ਨੂੰ ਇਨ ਟੈਕਸ ਕੋਸਟ ਐਵਰੇਜ ਪਵੇਗਾ।